ਸੰਬੰਧ ਵਿਚ ਦੋ ਸੰਸਾਰ ਪ੍ਰਸਿੱਧ ਕਹਾਵਤਾਂ ਮਸ਼ਹੂਰ ਹਨ। ਵਿਨਜ ਬੇਲਾ ਵਾਲੇ ਕਹਿੰਦੇ ਹਨ, ਡਰਪੋਕਾਂ ਕੋਲ ਸੁਪਨੇ ਹੁੰਦੇ ਹਨ, ਹਿੰਮਤ ਵਾਲਿਆਂ ਕੋਲ ਨਜ਼ਰ ਹੁੰਦੀ ਹੈ। ਤੇ ਜਪਾਨ ਵਾਲੇ ਕਹਿੰਦੇ ਹਨ, ਸੱਤ ਵਾਰੀ ਡਿੱਗੋ ਤੇ ਅੱਠ ਵਾਰੀ ਉੱਠੋ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਨਾਲ ਜੁੜੇ ਸਭ ਸਰੋਤਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿਚ। ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਤੇ ਪਟਿਆਲਾ ਤੋਂ ਸਰਬਜੀਤ ਸਿੰਘ ਜੀ ਹਾਜ਼ਰ ਹਾਂ ਚੜ੍ਹਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਦੇ ਨਾਲ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ। ਬਿਲਕੁਲ ਜੀ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਬਰੂਹਾਂ ਨੂੰ ਤਾਂ 11 ਮਈ 2016 ਦੀ ਸਵੇਰ ਨੇ ਚੁੰਮੀ ਲਿਆ ਹੈ ਤੇ ਬਾਕੀ ਏਸ਼ੀਆ ਦੇ ਬਹੁਤੇ ਦੇਸ਼ਾਂ ਵਿਚ ਤੇ ਅਜੇ ਤਾਰੇ ਹੀ ਬਾਤਾਂ ਪਾ ਰਹੇ ਹੋਣੇ ਨੇ ਤੇ ਅਮੈਰੀਕਾ ਕੈਨੇਡਾ ਵੱਲ ਤੇ ਅਜੇ ਫਿਰ 10 ਮਈ ਦੀ ਦੁਪਹਿਰ ਜਾਂ ਸ਼ਾਮ ਹੀ ਗੜਾਈਆਂ ਭਰ ਰਹੀ ਹੋਣੀਆਂ, ਹੈ ਨਾ। ਚਲੋ ਜੀ, ਮਾਰਦਿਆਂ ਝਾਤ ਵੱਖ ਵੱਖ ਦੇਸ਼ਾਂ ਦੀਆਂ ਘੜੀਆਂ ਤੇ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਕਿਹੜਾ ਦੇਸ਼ ਸਮੇਂ ਦੇ ਕਿਸ ਰੰਗ ਨੂੰ ਮਾਣ ਰਿਹਾ ਹੈ। ਤਾਂ ਜੀ ਸ਼ੁਰੂ ਕਰਦੇ ਹਾਂ ਜੀ ਨਿਊਜ਼ੀਲੈਂਡ ਤੋਂ। ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਜੀ 10:03 ਹੋ ਚੁੱਕੇ ਨੇ। ਬੜੀ ਵਿਅਸਤ ਜਿਹੀ ਸਵੇਰ ਉੱਥੇ ਚੱਲ ਰਹੀ ਹੋਣੀ ਹੈ ਜੀ, ਕੰਮਾਂ ਕਾਰਾਂ ਤੇ ਪਹੁੰਚ ਗਏ ਹੋਣੇ ਆ ਸਾਰੇ ਤੁਸੀਂ। ਉਸ ਤੋਂ ਬਾਅਦ ਸਿਡਨੀ, ਬ੍ਰਿਸਬੇਨ ਤੇ ਮੈਲਬਰਨ, ਉਸ ਤੋਂ ਨਿਊਜ਼ੀਲੈਂਡ ਤੋਂ 2 ਘੰਟੇ ਪਿੱਛੇ ਹਨ ਜੀ। ਇੱਥੇ ਇਸ ਵੇਲੇ 8:03 ਹੋ ਚੁੱਕੇ ਨੇ ਜੀ ਤੇ ਸੋਹਣੀ ਸਵੇਰ ਇੱਥੇ ਵੀ ਚੜ ਚੁੱਕੀ ਹੈ। ਐਡੀਲੇਡ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿਚ ਇਸ ਵੇਲੇ 7:33 ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਪਰਥ ਦੇ ਵਿਚ ਜੀ ਅਜੇ ਤੱਕ ਸਭ ਤੋਂ ਪਿੱਛੇ ਟਾਈਮ ਜਿਹੜਾ ਹੁੰਦਾ ਪਰਥ ਦਾ ਹੁੰਦਾ, ਪਰਥ ਦੀਆਂ ਘੜੀਆਂ ਦਾ ਹੀ ਹੁੰਦਾ ਤੇ ਪਰਥ ਵਿਚ ਇਸ ਵੇਲੇ 6:03 ਹੋ ਚੁੱਕੇ ਨੇ ਸਵੇਰ ਦੇ ਤੇ ਹਾਂਗਕਾਂਗ ਦੀਆਂ ਘੜੀਆਂ ਵੀ ਇਹੀ ਸਮਾਂ ਜਿਹੜਾ ਉਹ ਦਿਖਾ ਰਹੀਆਂ ਨੇ। ਉਸ ਤੋਂ ਬਾਅਦ ਜੇ ਵਤਨਾਂ ਨੂੰ ਚੱਲੀਏ ਤੇ ਆਪਣੇ ਭਾਰਤ ਵਿਚ ਪੰਜਾਬ ਦੇ ਵਿਚ ਜਿਹੜਾ ਇਸ ਵੇਲੇ ਹਜੇ ਤੱਕ ਤੜਕ ਸਾਰੀ ਹੈ ਜੀ, ਉੱਥੇ ਸਵੇਰ ਦੇ 3:33 ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਜੇ ਯੂਰਪ ਦੀ ਗੱਲ ਕਰੀਏ ਤੇ ਯੂਰਪ ਦੇ ਵਿਚ ਇਸ ਵੇਲੇ ਅੱਧੀ ਰਾਤ ਜਿਹੜੀ ਆ ਉਹ ਚੱਲ ਰਹੀ ਹੈ ਜੀ ਤੇ ਲੰਡਨ ਦੇ ਵਿਚ, ਇੰਗਲੈਂਡ ਦੇ ਵਿਚ ਇਸ ਵੇਲੇ 10 ਮਈ ਦੀ ਦਿਨ ਜਿਹੜੀ ਰਾਤ ਉਹ ਚੱਲ ਰਹੀ ਹੈ ਤੇ ਜਿਹੜਾ ਸਮਾਂ ਆ ਉਹ 11:04 ਹੋ ਚੁੱਕਿਆ ਹੈ ਤੇ ਕੈਨੇਡਾ ਦੇ ਵੈਨਕੂਵਰ ਦੇ ਵਿਚ ਜੀ ਇਸ ਵੇਲੇ 3:04 ਸ਼ਾਮ ਦੇ ਹੋ ਚੁੱਕੇ ਨੇ ਤੇ ਉੱਥੇ ਦਿਨ ਜਿਹੜਾ ਆ ਉਹ 10 ਮਈ ਚੱਲ ਰਿਹਾ ਹੈ। ਸੋ ਜੀ ਵੱਖ ਵੱਖ ਦੇਸ਼ ਤੇ ਵੱਖ ਵੱਖ ਹੀ ਮੌਸਮ ਤੇ ਵੱਖ ਵੱਖ ਮੌਸਮ ਵੱਖ ਵੱਖ ਸਮਾਂ ਜਿਹੜਾ ਇਸ ਵੇਲੇ ਚੱਲ ਰਿਹਾ ਹੈ। ਸੋ ਤੁਸੀਂ ਜਿਸ ਵੀ ਸਮੇਂ ਦਾ ਦਮ ਭਰ ਰਹੇ ਹੋ ਜੀ, ਖੁਸ਼ ਰਹੋ, ਆਬਾਦ ਰਹੋ ਤੇ ਮਾਣਦੇ ਰਹੋ ਇਸ ਮੌਸਮ ਨੂੰ। ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜੁੜ ਚੁੱਕੇ ਨੇ ਜੀ ਤੇ ਵੱਡੇ ਸਵੇਰੇ ਉੱਠ ਕੇ ਉਹ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਹੋਰ ਤੁਹਾਡੀ ਰਾਜੀ ਖੁਸ਼ੀ ਸਾਡੇ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਹੀ ਤੁਸੀਂ ਬੜੇ ਪਿਆਰੇ ਜਿਹੜੇ ਮੈਸੇਜ ਜਿਹੜਾ ਵਿਚਾਰ ਸਾਡੇ ਨਾਲ ਸਾਂਝਾ ਕਰਦੇ ਹੋ ਨਾ ਉਹ ਸਾਡੀ ਸਵੇਰ ਬਣਾ ਦਿੰਦੇ ਨੇ। ਇਹਨਾਂ ਨੇ ਅੱਜ ਜਿਹੜਾ ਵਿਚਾਰ ਸਾਂਝਾ ਕੀਤਾ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ। ਇਹਨਾਂ ਨੇ ਭੇਜਿਆ ਹੈ ਕਿ ਦਿਲ ਮੇ ਬੁਰਾਈ ਰੱਖਣੇ ਸੇ ਬਿਹਤਰ ਹੈ ਕਿ ਨਾਰਾਜ਼ਗੀ ਜ਼ਾਹਿਰ ਕਰ ਦੋ, ਯਹਾਂ ਦੂਸਰੋ ਕੋ ਸਮਝਣਾ ਕਠਿਨ ਹੋ, ਵਹਾਂ ਖੁਦ ਕੋ ਸਮਝ ਲੈਣਾ ਹੀ ਬਿਹਤਰ ਹੈ। ਖੁਸ਼ ਰਹਿਣੇ ਕਾ ਸੀਧਾ ਸਾ ਇੱਕ ਮੰਤਰ ਯੇ ਹੈ ਕਿ ਉਮੀਦ ਆਪਣੇ ਆਪ ਸੇ ਰੱਖੋ, ਕਿਸੀ ਔਰ ਸੇ ਨਹੀਂ। ਬੜਾ ਹੀ ਵਧੀਆ ਮੈਸੇਜ ਜਿਹੜਾ ਤੁਸੀਂ ਸਾਨੂੰ ਸਾਡੇ ਨਾਲ ਸ਼ੇਅਰ ਕੀਤਾ ਹੈ, ਜਿਹੜਾ ਵਿਚਾਰ ਹੈ ਜੀ ਬੜਾ ਹੀ ਡੂੰਘਾਈ ਵਾਲਾ ਹੈ। ਬਿਲਕੁਲ, ਜਿਹੜੀ ਸਾਰੀ ਇਹ ਦੁੱਖ ਤਕਲੀਫ ਹੈ ਉਹ ਤੇ ਉਮੀਦਾਂ ਤੋਂ ਹੀ, ਐਕਸਪੈਕਟੇਸ਼ਨਸ ਤੋਂ। ਜਦੋਂ ਅਸੀਂ ਕਿਸੇ ਤੋਂ ਐਕਸਪੈਕਟੇਸ਼ਨਸ ਰੱਖਦੇ ਹਾਂ ਉਹ ਸਾਨੂੰ ਨਹੀਂ ਮਿਲਦੀਆਂ ਤੇ ਫੇਰ ਅਸੀਂ ਦੁਖੀ ਹੁੰਦੇ ਹਾਂ। ਸੋ ਜੇ ਉਮੀਦ ਆਪਣੇ ਆਪ ਤੋਂ ਹੀ ਰੱਖੋ, ਜਿੱਥੇ ਤੁਸੀਂ ਬਾਕੀਆਂ ਨੂੰ ਨਹੀਂ ਸਮਝ ਸਕਦੇ ਆਪਣੇ ਆਪ ਨੂੰ ਹੀ ਸਮਝ ਲਈਏ ਤੇ ਬਹੁਤ ਵੱਡੀ ਗੱਲ ਹੈ। ਸੋ ਜਿਹੜੇ ਵਿਚਾਰ ਅਸੀਂ ਪੜ੍ਹਦੇ ਆ ਦੁਹਰਾਉਂਦੇ ਹਾਂ, ਕਿਤੇ ਨਾ ਕਿਤੇ ਥੋੜਾ ਜਿਹਾ ਅਸਰ ਵੀ ਉਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਹੋ ਜਾਵੇ ਤੇ ਜ਼ਿੰਦਗੀ ਜਿਹੜੀ ਆ ਉਹ ਬਹੁਤ ਹੀ ਖੂਬਸੂਰਤ ਹੋ ਸਕਦੀ ਹੈ ਜੀ। ਤੇ ਚਲੋ ਜੀ, ਜ਼ਿੰਦਗੀ ਦੇ ਵਿੱਚ ਏਦਾਂ ਹੀ ਹੱਸਦੇ ਹਸਾਉਂਦੇ ਰਹੋ ਤੇ ਨਾਲ ਹੀ ਮੰਗੀਏ ਸਰਬੱਤ ਦਾ ਭਲਾ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕਰਨਾ ਨਾ ਭੁੱਲੀਏ, ਹੈ ਨਾ। ਯਾਦ ਕਰੀਏ ਉਸ ਪਰਮਾਤਮਾ ਨੂੰ, ਯਾਦ बस याद याद जरूरी है जी, नाम कोई भी होवे, राम अल्लाह वाहिगुरु जीसस गॉड कुछ भी होवे, पर जेड़ी है वो याद जेड़ी वो बहुत जरूरी है। चलो जी फिर सवेरे सवेरे कर दिया याद उस अकाल पुरख नूं ते सुन दे आए गीत।
नजर तू मेहर दी मार साईं, सरताज भी खड़ा फरियाद करदा। साड़ी फरियाद तेरे ताई, साई वे बाहों फड़ बेड़ा बने लाई, साई वे मेरे गुनाहां नू लुकाई, साई वे हाजरा हजूर वे तू आई, साई वे साड़ी फरियाद तेरे ताई, साई वे बाहों फड़ बेड़ा बने लाई, साईं वे मेरे गुनाहां नू लुकाई, साईं वे हाजरा हजूर वे तू आई, साईं वे फेरा मस्कीना वल पाई, साईं वे बोल खाक सारा दे पुगाई, साईं वे हक विच फैसले सुनाई, साईं वे हौली हौली खामियां कटाई, साईं वे मैनू मेरे अंदरों मुकाई, साईं वे डिगिए ता फड़ के उठाई, साईं मैं देखिया परोसे आजमाई, साईं मैं ओखे सोखे राह चो कढ़ाई। ना सिखाई साई वे साध रुस गए तम नई साई वे नाल वाद वीरणाई साई वे अखरा दा मेल तू कराई साई वे कन्नी किसे गीत दी बनाई साई वे शब्दा दा साथ दी निभाई साई वे नगमे नु फड़ के जगाई साई वे शायरी च असर वसाई साई वे जज्बे दी वेल नू बधाई साई वे कुट कुट सब नू प्याई साई वे इश्के दा नशा भी चढ़ाई साई वे सैर तू ख्याला नू कराई साई वे तारिया दे देश लैके जाई साई वे सूफिया दे वांग रान चाई साई वे असी सज बैठे चाई चाई उंगली फड़ाई साई वे अगे होके राहां रोशनाई साई वे नेरियां च पल्ले ना छुड़ाई साई वे जिंदगी दे बोझ नू चुकाई साई वे फिकरां नू हवा च उड़ाई साई वे सारे लगे दाग भी तुआई साई वे छिले छिले नैणां नू सुकाई साई वे दिलां दे गुलाब महकाई साई वे बस पट्टी प्यार दी पढ़ाई साई वे पाक साफ रूहां नू मिलाई साई वे बच्चियां दे वांगू समझाई साई वे माड़े कमों घूर के हटाई साई वे खोटियां नू खरे चुंगलाई साई वे लोहे नाल पार तुक साई साई वे मेरता दे मुल भी पुआई ओ साई वे कड़े नू पराई साई वे गुंबद गरूर दे गिराई साई वे अग वांगू हौसले पकाई साई वे अंबरा तो सोच मंगवाई साई वे आपे आवाज मार के बुलाई साई वे हुण सानू कोल नी बिठाई साई वे अपने ही रंग चरदाई साई मैं हर वेले करा साई साई वे तोते वांगू बोल भी रचाई साई वे आत्मा दा दीवा भी जगाई साई वे अनहद नाद तू बजाई साई रूहानी कोई तार छेड़ जाई साई वे सच्ची सरताजगी बनाई
ਲਹਿਰਾਂ ਵਿਲਾਈ ਸਾਈ ਵੇ ਸੁੱਖਾਂ ਤੇ ਸੁਨੇਹੇ ਪਹੁੰਚਾਈ ਸਾਈ ਵੇ ਸੋਹਣਾ ਦਿਨ ਸਭ ਲਈ ਚੜਾਈ ਸਾਈ ਵੇ ਦਿਲਾਂ ਵਾਲੇ ਫਾਸਲੇ ਮੁਕਾਈ ਤੁਸੀਂ ਫਾਸਲੇ ਤੇ ਤੁਸੀਂ ਮੁਕਾਉਣੇ ਨੇ ਤੇ ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾਉਣੇ ਨੇ ਬਾਕੀ ਲਹਿਰਾਂ ਚ ਤਾਂ ਹੀ ਲਹਿਰਾਂ ਲੱਗਣੀਆਂ ਨੇ ਹੈ ਨਾ ਇਹ ਸੁੱਖ ਸੁਨੇਹੇ ਪਹੁੰਚਾਉਣ ਦਾ ਜਿਹੜਾ ਪਤਾ ਹੈ ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਵੈਸੇ ਤੇ ਤੁਹਾਨੂੰ ਪਤਾ ਹੀ ਹੈ ਪਰ ਮੈਂ ਦੁਹਰਾ ਦਿੰਦੀ ਹਾਂ ਇੱਕ ਵਾਰ ਫਿਰ ਤੋਂ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਉਣੇ ਚਾਹੁੰਦੇ ਹੋ ਤੇ ਤੁਸੀਂ request@harmanradio.com ਰਾਹੀਂ ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ ਜੀ ਤੇ ਟੈਲੀਗ੍ਰਾਮ ਇੱਕ ਹੋਰ ਆਸਾਨ ਜਿਹਾ ਜ਼ਰੀਆ ਹੈ ਟੈਲੀਗ੍ਰਾਮ ਦੇ ਵਿੱਚ ਵੀ ਤੁਸੀਂ ਸਾਨੂੰ @harmanradio ਕਰਕੇ ਮੈਸੇਜ ਕਰ ਸਕਦੇ ਹੋ ਜੀ ਸੋ ਹੁਣ ਦੇਰ ਕਿਸ ਕਾਲ ਦੀ ਆ ਪਤਾ ਵੀ ਦੱਸ ਦਿੱਤਾ ਹੈ ਸਰ ਜੀ ਆਪਣੇ ਜਿਹੜੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾਓ ਜ਼ਰੂਰ ਤੇ ਸਾਡੇ ਜਿਹੜੇ ਪਿਆਰੇ ਪਿਆਰੇ ਸਰੋਤੇ ਜਿਹੜੇ ਹਮੇਸ਼ਾ ਸਾਡੇ ਨਾਲ ਜੁੜਦੇ ਆ ਜੀ ਉਹਨਾਂ ਦੇ ਤੇ ਜਿਹੜੇ ਸੁੱਖ ਸੁਨੇਹੇ ਉਹ ਆਉਣ ਵੀ ਲੱਗ ਗਏ ਤੇ ਉਹਦੇ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੀ ਹਾਂ ਜੀ ਸਵੇਰੇ ਸਵੇਰੇ ਤੁਹਾਡੇ ਸਭ ਨਾਲ ਮਿਲ ਗਿਲ ਕੇ ਜੀ ਬੜਾ ਵਧੀਆ ਲੱਗਦਾ ਹੈ ਸੋ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਸਾਡੇ ਨਾਲ ਉਹਨਾਂ ਨੇ ਸਾਂਝ ਪਾ ਲਈ ਹੈ ਜੀ ਬੜਾ ਪਿਆਰਾ ਮੈਸੇਜ ਕੀਤਾ ਕਹਿੰਦੇ ਕਿ ਉਹ ਪ੍ਰੋਗਰਾਮ ਹਮੇਸ਼ਾ ਸੁਣਦੇ ਆ ਤਾਰੀਫ ਕੀਤੀ ਹੈ ਜੀ ਤੇ ਉਹਨਾਂ ਦੇ ਨਾਲ ਧੀਰਾ ਤੇ ਨਿੱਕਾ ਵੀ ਜਿਹੜਾ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਤੇ ਉਹਨਾਂ ਨੇ ਜੀ ਅੱਜ ਜਿਹੜਾ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਹੈ ਉਹ ਚੰਨੀ ਦੀ ਆਵਾਜ਼ ਦੇ ਵਿੱਚ ਹੈ, ਚੰਨੀ ਗਰੁੱਪ ਆਫ UK। ਭਾਬੀਏ ਨੀ ਭਾਬੀਏ ਨੀ ਸੁਣ ਭਾਬੀਏ, ਮੈਨੂੰ ਯਾਦ ਹੈ ਜੀ ਛੋਟੇ ਹੁੰਦੇ ਗੀਤ ਬੜਾ ਗਾਈਦਾ ਹੁੰਦਾ ਸੀ ਔਰ ਬੜਾ ਹੀ ਮਕਬੂਲ ਗੀਤ ਹੈ, ਪਿਆਰਾ ਗੀਤ ਹੈ, ਜ਼ਰੂਰ ਲੱਭਦੇ ਹਾਂ ਜੀ ਤੇ ਤੁਹਾਡੀ ਫਰਮਾਇਸ਼ ਤੇ ਗੀਤ ਅਸੀਂ ਜ਼ਰੂਰ ਚਲਾਵਾਂਗੇ। ਤੇ ਨਾਲ ਇਹਨਾਂ ਨੇ ਇੱਕ ਬੜਾ ਪਿਆਰਾ ਵਿਚਾਰ ਜਿਹੜਾ ਉਹ ਸਾਡੇ ਨਾਲ ਸਾਂਝਾ ਕੀਤਾ ਹੈ, ਕਹਿੰਦੇ ਕਿ ਰਿਸ਼ਤੇ ਔਰ ਵਿਸ਼ਵਾਸ ਦੋਨੋਂ ਹੀ ਮਿੱਤਰ ਹੈ, ਰਿਸ਼ਤੇ ਰੱਖੋ ਜਾਂ ਨਾ ਰੱਖੋ ਪਰ ਵਿਸ਼ਵਾਸ ਜ਼ਰੂਰ ਰੱਖਣਾ, ਯਹਾਂ ਵਿਸ਼ਵਾਸ ਹੋਤਾ ਹੈ ਵਹਾਂ ਰਿਸ਼ਤਾ ਆਪਣੇ ਆਪ ਹੀ ਬਣ ਜਾਤਾ ਹੈ। ਵਾਹ ਜੀ ਵਾਹ, ਕਿਆ ਬਾਤ ਹੈ ਜੀ, ਬਹੁਤ ਸੋਹਣਾ ਵਿਚਾਰ ਹੈ। ਸੋ ਜੀ ਤੁਸੀਂ ਜਿਹੜਾ ਇਹ ਆਪਣਾ ਰਿਸ਼ਤਾ ਤੇ ਵਿਸ਼ਵਾਸ ਸਾਡੇ ਨਾਲ ਏਦਾਂ ਹੀ ਬਣਾਈ ਰੱਖਣਾ ਜੀ ਹਰਮਨ ਪਰਿਵਾਰ ਦੇ ਨਾਲ, ਤੇ ਇਸੇ ਤਰ੍ਹਾਂ ਅਸੀਂ ਹੱਥ ਫੜ ਕੇ ਜਿਹੜੀਆਂ ਰਸਤੇ ਤੈਅ ਕਰੀ ਜਾਣੇ ਆ। ਤੇ ਉਸ ਤੋਂ ਬਾਅਦ ਸ਼ਰਨਜੀਤ ਕੌਰ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਸਤਿ ਸ੍ਰੀ ਅਕਾਲ ਸ਼ਰਨਜੀਤ ਜੀ, ਹੋਰ ਕੀ ਹਾਲ ਚਾਲ ਹੈ ਅੱਜ ਬ੍ਰਿਸਬਨ ਦੇ ਵਿੱਚ? ਮੌਸਮ ਵਧੀਆ ਹੀ ਹੈ ਨਾ? ਤੇ ਇਹਨਾਂ ਨੇ ਇੱਕ ਮੈਸੇਜ ਜਿਹੜਾ ਇੱਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ, ਲਿਖਿਆ ਹੈ ਕਿ ਦੁਨੀਆ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦਾ ਤੁਸੀਂ ਇਸ ਨੂੰ ਦੇਖਣਾ ਪਸੰਦ ਕਰਦੇ ਹੋ, ਚਾਹੇ ਚਿੱਕੜ ਵਿੱਚ ਕਮਲ ਦਾ ਫੁੱਲ ਦੇਖੋ ਜਾਂ ਚੰਦਰਮਾ ਤੇ ਦਾਗ। ਵਾਹ, ਬਹੁਤ ਹੀ ਪਿਆਰਾ ਵਿਚਾਰ ਹੈ ਜੀ। ਬਿਲਕੁਲ ਸਾਨੂੰ ਜੋ ਵੀ ਹੈ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਹੀ ਰਹਿਣਾ ਚਾਹੀਦਾ ਹੈ ਤੇ ਚੰਗੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਤੇ ਮਾੜੀਆਂ ਨੂੰ ਅੱਖੋਂ ਪਰੋਖੇ ਕਰ ਦੇਣਾ ਚਾਹੀਦਾ ਹੈ ਜੀ। ਬਹੁਤ ਸੋਹਣੇ ਸੋਹਣੇ ਵਿਚਾਰ ਤੁਸੀਂ ਸਾਂਝੇ ਕਰਦੇ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਰਾਜੀ ਪੰਗੂ ਸਿੰਗਾਪੁਰ ਤੋਂ ਸਾਡੇ ਨਾਲ ਸਾਂਝ ਪਾ ਲਈ ਹੈ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਹੋਰ ਕੀ ਹਾਲ ਚਾਲ ਹੈ ਤੁਹਾਡਾ? ਕਹਿੰਦੇ ਕਿ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਕੀ ਹਾਲ ਨੇ ਜੀ ਸਾਰਿਆਂ ਦੇ? ਅਸੀਂ ਵੀ ਹਲਕੀ ਹਲਕੀ ਬਾਰਿਸ਼ ਦਾ ਆਨੰਦ ਮਾਣ ਰਹੇ ਹਾਂ। ਓ ਜੀ ਵਾਹ, ਕਿਆ ਬਾਤ ਹੈ, ਠੀਕ ਹੈ। ਸਾਡੇ ਵੀ ਜੀ ਜਿਹੜਾ ਮੌਸਮ ਹੈਗਾ ਏਦਾਂ ਦਾ ਹੀ ਬਣਿਆ ਹੋਇਆ ਹੈ ਐਡੀਲੇਡ ਦੇ ਵਿੱਚ, ਤੇ ਦੋ ਦਿਨਾਂ ਤੋਂ ਚੰਗੀ ਬਾਰਿਸ਼ ਪੈ ਰਹੀ ਹੈ, ਪਰਸੋਂ ਤੇ ਕਾਫੀ ਭਾਰੀ ਬਾਰਿਸ਼ ਪਈ ਹੈ ਜੀ ਇੱਥੇ, ਤੇ ਅੱਜ ਵੀ ਬੜੀਆਂ ਕਾਲੀਆਂ ਘਟਾਵਾਂ ਚੜੀਆਂ ਹੋਈਆਂ ਨੇ ਜੀ, ਤੇ ਬੱਦਲ ਛਾਏ ਹੋਏ ਆ ਤੇ ਮੌਸਮ ਏਦਾਂ ਹੀ ਰਹਿਣਾ, ਅੱਜ ਐਡੀਲੇਡ ਦੇ ਵਿੱਚ ਬੱਦਲਵਾਹੀ ਰਹੇਗੀ ਜੀ, ਤੇ ਜਿਹੜਾ ਤਾਪਮਾਨ ਉਹ 18 ਡਿਗਰੀ ਤੱਕ ਜਾਏਗਾ। ਤੇ ਸਿਡਨੀ ਦੀ ਜੇ ਗੱਲ ਕਰੀਏ ਤੇ ਸਿਡਨੀ ਦੇ ਵਿੱਚ ਅੱਜ ਜਿਹੜਾ ਮੌਸਮ ਹੈ ਤਕਰੀਬਨ ਸਾਫ਼ ਹੀ ਰਹੇਗਾ ਤੇ ਟੈਂਪਰੇਚਰ ਜਿਹੜਾ 21 ਡਿਗਰੀ ਤੱਕ ਚੜੇਗਾ। ਮੈਲਬਰਨ ਦੇ ਵਿੱਚ ਵੀ ਬੱਦਲਵਾਹੀ ਰਹੇਗੀ ਤੇ ਤਾਪਮਾਨ ਜਿਹੜਾ ਵੱਧ ਤੋਂ ਵੱਧ 17 ਡਿਗਰੀ ਤੱਕ ਜਾਏਗਾ। ਬ੍ਰਿਸਬੇਨ ਦੇ ਵਿੱਚ ਮੌਸਮ ਸਾਫ਼ ਤੇ ਤਾਪਮਾਨ 26 ਡਿਗਰੀ ਤੱਕ ਜਾਏਗਾ। ਪਰਥ ਦੇ ਵਿੱਚ ਵੀ ਜੀ ਮੌਸਮ ਬਿਲਕੁਲ ਸਾਫ਼ ਹੈ ਤੇ ਸੂਰਜ ਚਮਕੇਗਾ ਅੱਜ ਤੇ ਤਾਪਮਾਨ ਜਿਹੜਾ ਹੈ 24 ਡਿਗਰੀ ਰਹੇਗਾ ਜੀ। ਬੜਾ ਸੁਹਾਵਣਾ ਜਿਹਾ ਦਿਨ ਰਹੇਗਾ ਪਰਥ ਦੇ ਵਿੱਚ ਵੀ। ਸੋ ਪੰਜਾਬ ਦੇ ਵਿੱਚ ਜੇ ਅੱਗੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਤੇ ਗਰਮੀਆਂ ਜਿਹੜੀਆਂ ਆਈਆਂ ਹੀ ਹੋਈਆਂ ਨੇ ਤੇ ਗਰਮੀਆਂ ਦੀ ਰੁੱਤ ਮਾਣ ਰਹੇ ਨੇ ਸਾਰੇ ਪੰਜਾਬੀ ਪੰਜਾਬ ਦੇ ਵਿੱਚ, ਤੇ ਮੌਸਮ ਉੱਥੇ ਸਾਫ਼ ਰਹੇਗਾ ਤੇ ਤਾਪਮਾਨ ਜਿਹੜਾ ਹੈ ਜੀ ਉਹ 38 ਡਿਗਰੀ ਤੱਕ ਜਾਏਗਾ। ਸੋ ਕਿਸੇ ਵੀ ਮੌਸਮ ਨੂੰ ਮਾਣ ਰਹੇ ਹੋ ਜੀ, ਪੂਰਾ ਆਨੰਦ ਲਓ ਇਸ ਦਾ ਤੇ ਆਪਣਾ ਧਿਆਨ ਰੱਖੋ ਤੇ ਤੁਸੀਂ ਇੰਜੋਏ ਕਰੋ ਠੰਡ ਜਾਂ ਗਰਮੀ ਜਾਂ ਜਿਹੜਾ ਵੀ ਮੌਸਮ ਚੱਲ ਰਿਹਾ ਹੈ ਤੁਹਾਡੇ ਦੇਸ਼ ਦੇ ਵਿੱਚ, ਹੈ ਨਾ? ਪਰ ਇੱਕ ਗੱਲ ਦੱਸਾਂ ਕਿ ਸਾਡਾ ਸਾਥ ਜਿਹੜਾ ਹੈਗਾ ਇਹ ਹਜੇ 1.5-2 ਘੰਟੇ ਦਾ ਹੈਗਾ ਤੇ ਏਦਾਂ ਹੀ ਬਣਿਆ ਰਹਿਣਾ ਹੈ ਤੇ ਇਹਦੇ ਵਿੱਚ ਗੀਤ ਸੁਣਨੇ ਵੀ ਨੇ ਕੁਝ ਤੁਹਾਡੀ ਫਰਮਾਇਸ਼ ਤੇ ਕੁਝ ਮੈਂ ਆਪਣੀ ਪਸੰਦ ਦੇ ਗੀਤ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਾਂਗੀ। ਤੇ ਮਿੰਟੂ ਬਰਾੜ ਹੁਣਾਂ ਨਾਲ ਫਿਰ ਅਸੀਂ ਖਬਰਾਂ ਵੀ ਖੰਗਾਲਣੀਆਂ ਨੇ ਤੇ ਹਾਂ ਸੱਚ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਨਾ ਆਪਣੀਆਂ ਯਾਦਾਂ ਦੀ ਚਾਟੀ ਚ ਜਿਹੜੀ ਮਧਾਣੀ ਪਾਉਣੀ ਆ ਤੇ ਯਾਦ ਕਰਨੀਆਂ ਨੇ ਉਹ ਯਾਦਾਂ ਜੋ ਸਾਡੇ ਬਚਪਨ ਦੇ ਬਹੁਤ ਮੁੱਢਲੇ ਦਿਨਾਂ ਨਾਲ ਜੁੜੀਆਂ ਹੋਈਆਂ ਨੇ, ਯਾਨੀ ਜਦੋਂ ਅਸੀਂ ਸੁਰਤ ਸੰਭਾਲੀ ਸੀ ਉਹ ਵਾਲੀਆਂ ਯਾਦਾਂ ਜੇ ਤੁਹਾਨੂੰ ਯਾਦ ਨੇ ਤੇ ਉਹ ਤੁਸੀਂ ਆਪਣੀਆਂ ਯਾਦਾਂ ਯਾਦ ਰੱਖੋ ਕਿਉਂਕਿ ਖਬਰਾਂ ਤੋਂ ਬਾਅਦ ਫਿਰ ਅਸੀਂ ਅੱਜ ਉਹਨਾਂ ਯਾਦਾਂ ਨੂੰ ਹਵਾ ਦੇਣੀ ਹੈ। ਸੋ ਠੀਕ ਹੈ ਜੀ, ਗੱਲਾਂ ਬਾਤਾਂ ਵੀ ਕਰਨੀਆਂ ਤੇ ਗਾਣੇ ਸੁਣਨੇ ਵੀ ਜ਼ਰੂਰੀ ਨੇ ਤੇ ਹੁਣ ਅਸੀਂ ਸੁਣਦੇ ਹਾਂ ਜੀ ਇੱਕ ਬੜਾ ਹੀ ਪਿਆਰਾ ਸਦਾਬਹਾਰ ਜਿਹਾ ਪੰਜਾਬੀ ਗੀਤ ਫਿਲਮ ਨੱਚਦੀ ਜਵਾਨੀ ਵਿੱਚੋਂ ਹੈ ਜੀ, ਜਿਹਨੂੰ ਆਪਣੀ ਆਵਾਜ਼ ਨਾਲ ਸਜਾਇਆ ਹੈ ਮੁਹੰਮਦ ਰਫੀ ਨੇ। ਬੜਾ ਹੀ ਪਿਆਰਾ ਗੀਤ ਹੈ ਜੀ, ਤੁਸੀਂ ਜ਼ਰੂਰ ਇੰਜੋਏ ਕਰੋਗੇ ਜੀ।
ਅੱਖ ਕੁੜੀ ਦੀ ਆਂਡੇ ਵਰਗੀ ਤੇ ਬੁੱਲ ਜਿਵੇਂ ਗੁਲਕੰਦ, ਬੋਸਕੀ ਵਰਗਾ ਲੱਕ ਰੇਸ਼ਮੀ ਤੇ ਚਾਂਦੀ ਵਰਗੇ ਦੰਦ, ਪਤਲੀ ਕੁੜੀ ਪਤੰਗ ਦੇ ਵਾਂਗੂ ਤੇ ਗੱਭਰੂ ਕਰਨ ਪਸੰਦ, ਠੋਕ ਠੋਕ ਕੇ ਛਾਤੀ ਵੇਖੋ ਤੇ ਕਹਿੰਦਾ ਪਰਮਾਨੰਦ, ਨੀ ਅੱਖਾਂ ਤੇਰੀਆਂ ਦਾ ਸੁਰਮਾ ਹਾਏ ਨੀ ਅੱਖਾਂ ਤੇਰੀਆਂ ਦਾ ਸੁਰਮਾ ਸਾਰੇ ਪਿੰਡ ਦੀ ਅੱਖਾਂ ਵਿੱਚ ਰੜਕੇ ਨੀ ਅੱਖਾਂ ਤੇਰੀਆਂ ਦਾ ਸੁਰਮਾ ਸਾਰੇ ਪਿੰਡ ਦੀ ਅੱਖਾਂ ਵਿੱਚ ਰੜਕੇ ਨੀ ਅੱਖਾਂ ਤੇਰੀਆਂ ਦਾ ਸੁਰਮਾ ਸਾਰੇ ਪਿੰਡ ਦੀ ਅੱਖਾਂ ਵਿੱਚ ਰੜਕੇ ਨੀ ਅੱਖਾਂ ਤੇਰੀਆਂ ਦਾ ਸੁਰਮਾ ਕਰਕੇ ਸ਼ੀਸ਼ੇ ਅੱਗੇ ਜਦ ਸੋਨੀ ਨੇ ਲਈ ਅੰਗੜਾਈ ਵੇਖ ਆਪਣੀ ਭਰਪੂਰ ਜਵਾਨੀ ਯਾ ਸਜਣ ਦੀ ਆਈ ਐਡੀ ਜ਼ੋਰ ਦੀ ਸ਼ੀਸ਼ੇ ਨੂੰ ਉਹਨੇ ਘੁੱਟ ਕੇ ਜੱਫੀ ਪਾਈ ਟੋਟੇ ਟੋਟੇ ਹੋਇਆ ਸ਼ੀਸ਼ਾ ਵਾਜ ਕੜਕਦੀ ਆਈ ਤੇ ਕਹਿੰਦਾ ਅੱਖਾਂ ਤੇਰੀਆਂ ਦਾ ਸੁਰਮਾ ਸਾਰੇ ਪਿੰਡ ਦੀ ਅੱਖਾਂ ਵਿੱਚ ਰੜਕੇ ਅੱਖਾਂ ਤੇਰੀਆਂ ਦਾ ਸੁਰਮਾ ਸੋਨਾ ਰੱਖ ਤਲੀ ਤੇ ਜਾਨ ਮੇਰੇ ਨਾਂ ਨੂੰ ਉੱਚਾ ਕੀਤਾ ਵੇਖੋ ਸ਼ੇਰ ਜਵਾਨ ਮੈਨੂੰ ਦੁਨੀਆ ਕਰੇ ਸਲਾਮਾ ਮੇਰੀ ਵੱਧ ਗਈ ਸ਼ਾਨ ਪਰ ਤੂੰ ਕਿਸ ਗੱਲ ਤੋਂ ਨੱਚੇ ਨੀ ਤੈਨੂੰ ਕਾਦਾ ਮਾਨ ਤੇ ਕਹਿੰਦਾ
ਕੀ ਕਹਿੰਦਾ
ਨੀ ਤੈਨੂੰ ਕਿਸੇ ਪੁੱਛਿਆ ਨਹੀਂ ਜਾ ਬਹਿ ਜਾ ਤੂੰ ਅੰਦਰ ਵੜ ਕੇ ਨੀ ਤੈਨੂੰ ਕਿਸੇ ਪੁੱਛਿਆ ਨਹੀਂ ਜਾ ਬਹਿ ਜਾ ਤੂੰ ਅੰਦਰ ਵੜ ਕੇ ਨੀ ਅੱਖਾਂ ਤੇਰੀਆਂ ਦਾ ਸੁਰਮਾ ਸਾਰੇ ਪਿੰਡ ਦੀ ਅੱਖਾਂ ਵਿੱਚ ਰੜ ਕੇ ਨੀ ਅੱਖਾਂ ਤੇਰੀਆਂ ਦਾ ਸੁਰਮਾ
ਜੀ ਤੁਸੀਂ ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਹੋ ਤੇ ਮਾਨ ਰਹੇ ਹੋ ਪ੍ਰੋਗਰਾਮ ਲਹਿਰਾਂ ਜੀ ਤੇ ਪ੍ਰੋਗਰਾਮ ਦੇ ਵਿੱਚ ਮੈਂ ਦੱਸਿਆ ਸੀ ਕਿ ਇਹ ਜਿਹੜਾ ਗੀਤ ਹੈ ਇਹ ਨੱਚਦੀ ਜਵਾਨੀ ਫਿਲਮ ਦੇ ਵਿੱਚ ਨਹੀਂ ਸੀ ਇਹ ਫਿਲਮ ਦਾ ਨਾਮ ਸ਼ੇਰਨੀ ਹੈ ਤੇ ਇਹ ਸੌਂਗ ਜਿਹੜਾ ਤੁਸੀਂ ਮਾਨ ਰਹੇ ਸੀ ਇਹ ਮੈਨੂੰ ਲੱਗਦਾ ਕਿ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਜੇ ਮੈਂ ਗਲਤ ਹਾਂ ਤੇ ਤੁਸੀਂ ਮੈਨੂੰ ਦਰੁਸਤ ਜ਼ਰੂਰ ਕਰਿਓ ਸੋ ਜੀ ਕਈ ਆਵਾਜ਼ਾਂ ਕਿੰਨੀਆਂ ਪਿਆਰੀਆਂ ਹੁੰਦੀਆਂ ਨੇ ਮਹਿੰਦਰ ਕਪੂਰ ਹੋ ਗਏ ਰਫੀ ਜੀ ਸੀ ਮੁਕੇਸ਼ ਸੀ ਜਾਂ ਬਹੁਤ ਸਾਰੀਆਂ ਏਦਾਂ ਦੀਆਂ ਆਵਾਜ਼ਾਂ ਹੁੰਦੀਆਂ ਇਹੋ ਜਿਹੀਆਂ ਸੁਰੀਲੀਆਂ ਆਵਾਜ਼ਾਂ ਹੁੰਦੀਆਂ ਕਿ ਬਸ ਸਿੱਧੇ ਦਿਲ ਚ ਉਤਰ ਜਾਂਦੀਆਂ ਨੇ ਹੈਨਾ ਤੇ ਇਹਨਾਂ ਆਵਾਜ਼ਾਂ ਦੇ ਵਿੱਚੋਂ ਇੱਕ ਅਜਿਹੀ ਹੀ ਆਵਾਜ਼ ਦੇ ਮਾਲਿਕ ਨੇ ਜੋ ਉਹਨਾਂ ਦਾ ਅੱਜ ਜਨਮ ਦਿਨ ਹੈ ਜੀ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਅਮਰਿੰਦਰ ਗਿੱਲ ਦੀ ਹੈ ਨਾ ਬੜੀ ਕਿਊਟ ਜਿਹੇ ਬੜੇ ਭੋਲੇ ਭਾਲੇ ਜਿਹੇ ਪੰਜਾਬੀ ਸਿੰਗਰ ਨੇ ਜੋ ਅੱਜ ਆਪਣਾ 40ਵਾਂ ਜਨਮ ਦਿਨ ਮਨਾ ਰਹੇ ਨੇ ਜੀ ਸੋ ਅਮਰਿੰਦਰ ਗਿੱਲ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ ਇਹ ਬੂਰ ਚੰਦ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਕ ਪਿੰਡ ਉੱਥੇ ਜੰਮੇ ਪਲੇ ਨੇ ਤੇ ਇਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਗਰੀਕਲਚਰ ਸਾਇੰਸ ਦੇ ਵਿੱਚ ਮਾਸਟਰਸ ਦੀ ਡਿਗਰੀ ਕੀਤੀ ਸੀ ਤੇ ਇਹਨਾਂ ਨੇ ਨਾ ਫਿਰ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਸਰਬਜੀਤ ਚੀਮਾ ਦੇ ਨਾਲ ਸਪੋਰਟਿੰਗ ਭੰਗੜਾ ਐਕਟਰੈਸ ਵਜੋਂ ਵੀ ਜਿਹੜਾ ਉਹ ਕੰਮ ਕਰਦੇ ਰਹੇ ਆ ਇਹ ਸੰਗੀਤ ਨੂੰ ਆਪਣੇ ਕਿੱਤੇ ਵਜੋਂ ਅਪਣਾਉਣ ਤੋਂ ਪਹਿਲਾਂ ਇਹ ਫਿਰੋਜ਼ਪੁਰ ਦੇ ਵਿੱਚ ਜਿਹੜੀ ਇੱਕ ਕੋਆਪਰੇਟਿਵ ਸੈਂਟਰਲ ਬੈਂਕ ਸੀ ਉਹਦੇ ਵਿੱਚ ਬਤੌਰ ਮੈਨੇਜਰ ਵੀ ਇਹਨਾਂ ਨੇ ਕੁਝ ਦੇਰ ਕੰਮ ਕੀਤਾ ਜੀ ਤੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਕਾਲਾ ਡੋਰੀਆ ਵਿੱਚ ਇਹਨਾਂ ਦਾ ਪਹਿਲਾ ਗੀਤ ਪ੍ਰਸਾਰਿਤ ਹੋਇਆ ਸੀ ਤੇ ਜੇ ਮੈਂ ਇੱਥੇ ਵੀ ਗਲਤ ਹੋਵਾਂ ਤੇ ਤੁਸੀਂ ਮੈਨੂੰ ਦਰੁਸਤ ਜ਼ਰੂਰ ਕਰ ਦਿਓ ਪਰ ਮੈਨੂੰ ਇਹ ਲੱਗਦਾ ਕਿ ਇਹ ਗੀਤ ਉਹ ਸੀ ਭਈ ਤੂੰ ਕਿਹੜੇ ਚੰਨ ਦਾ ਟੁਕੜਾ ਕਿਹੜੇ ਚੰਨ ਤੋਂ ਆਈ ਹੈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਇਹਨਾਂ ਨੂੰ ਜਿਹੜੀ ਸੰਗੀਤ ਦੀ ਦੁਨੀਆਂ ਦੇ ਵਿੱਚ ਅਸਲੀ ਪਹਿਚਾਣ ਦਵਾਈ ਇਹਨਾਂ ਦੇ ਪੈਗਾਮ ਗੀਤ ਨੇ ਉਸ ਤੋਂ ਬਾਅਦ ਫਿਰ ਦਾਰੂ ਮਧਾਣੀਆਂ ਤੇ ਸੁਨਿਧੀ ਚੌਹਾਨ ਨਾਲ ਖੇਡਣ ਦੇ ਦਿਨ ਚਾਰ ਜਿਹੜਾ ਸੀ ਯਾਰਾਂ ਨਾਲ ਬਹਾਰਾਂ ਫਿਲਮ ਦੇ ਵਿੱਚੋਂ, ਫਿਰ ਮੇਲ ਕਰਾ ਦੇ ਰੱਬਾ ਤੇ ਦਿਲਦਾਰੀਆਂ ਆਦਿ ਉਹਨਾਂ ਦੇ ਸੰਗੀਤਕ ਸਫ਼ਰ ਦੇ ਜਿਹੜੇ ਉਹ ਮੀਲ ਪੱਥਰ ਸਾਬਿਤ ਹੋਏ ਇਹ ਵਾਲੇ ਜਿਹੜੇ ਗੀਤ ਸੀ। ਤੇ ਅਦਾਕਾਰੀ ਦੇ ਵਿੱਚ ਵੀ ਇਹਨਾਂ ਨੇ ਆਪਣਾ ਜਿਹੜਾ ਲੋਹਾ ਆ ਉਹ ਮਨਵਾਇਆ ਹੋਇਆ ਜੀ। ਤੇ ਅਦਾਕਾਰੀ ਦੇ ਵਿੱਚ ਮਨਮੋਹਨ ਸਿੰਘ ਦੀ ਸੁਪਰ ਹਿੱਟ ਫਿਲਮ ਮੁੰਡੇ ਯੂਕੇ ਦੇ ਵਿੱਚ ਜਿੰਮੀ ਸ਼ੇਰਗਿੱਲ ਦੇ ਇਹਨਾਂ ਨੇ ਸਹਿ ਨਾਇਕ ਵਜੋਂ ਵੀ ਕੰਮ ਜਿਹੜਾ ਕੀਤਾ ਸੀ। ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਕੁੜੀ ਪੰਜਾਬ ਦੀ ਦੇ ਵਿੱਚ ਬਤੌਰ ਨਾਇਕ ਜਿਹੜੀ ਉਹ ਫਿਲਮ ਕੀਤੀ ਸੀ। ਉਸ ਤੋਂ ਬਾਅਦ ਜੀ ਟੌਰ ਮਿੱਤਰਾਂ ਦੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਤੇ ਸਾਡੀ ਲਵ ਸਟੋਰੀ ਡੈਡੀ ਕੂਲ ਮੁੰਡੇ ਫੂਲ ਤੇ ਗੋਰਿਆਂ ਨੂੰ ਦਫਾ ਕਰੋ ਨੇ ਜਿੱਥੇ ਠੀਕ ਠਾਕ ਬਿਜ਼ਨਸ ਕੀਤਾ। ਉੱਥੇ ਹੀ 2015 ਦੇ ਵਿੱਚ ਰਿਲੀਜ਼ ਅੰਗਰੇਜ਼ ਮੂਵੀ ਤੇ 2016 ਦੇ ਵਿੱਚ ਇਹਨਾਂ ਦੀ ਲਵ ਪੰਜਾਬ ਜਿਸ ਵਿੱਚ ਇਹਨਾਂ ਨੇ ਬਤੌਰ ਨਾਇਕ ਕਿਰਦਾਰ ਨਿਭਾਇਆ ਸੀ। ਪੰਜਾਬੀ ਸਿਨੇਮਾ ਦੀਆਂ ਜੀ ਸੁਪਰ ਹਿੱਟ ਮੂਵੀਜ਼ ਹੋ ਨਿਬੜੀਆਂ ਤੁਹਾਨੂੰ ਸਭ ਨੂੰ ਪਤਾ ਹੈ, ਦੇਖੀਆਂ ਵੀ ਹੋਣੀਆਂ ਔਰ ਇਹਨਾਂ ਦੀ ਅਦਾਕਾਰੀ ਦੇ ਜ਼ਰੂਰ ਤੁਸੀਂ ਵੀ ਲੋਹਾ ਮੰਨਿਆ ਹੋਣਾ ਹੈ। ਹਾਲ ਹੀ ਵਿਚ ਅਮਰਿੰਦਰ ਗਿੱਲ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਵੀ ਨਵਾਜਿਆ ਗਿਆ ਜੀ। ਓਰਿਜਨਲ ਫਿਲਮ ਕੈਟਾਗਰੀ ਦੇ ਤਹਿਤ ਇਹਨਾਂ ਨੂੰ ਬੈਸਟ ਐਕਟਰ ਦੇ ਖਿਤਾਬ ਦੇ ਨਾਲ ਜਿਹੜਾ ਨਵਾਜਿਆ ਗਿਆ ਸੀਗਾ, ਜੋ ਕਿ ਜੀ ਪੰਜਾਬੀ ਸਿਨੇ ਜਗਤ ਲਈ ਬੜੇ ਹੀ ਫਖਰ ਵਾਲੀ ਗੱਲ ਹੈ। ਸੋ ਅੱਜ ਪੰਜਾਬ ਦਾ ਇਹ ਕਿਊਟ ਜਿਹਾ ਸਾਫ ਸੁਥਰੀ ਗਾਇਕੀ ਗਾਉਣ ਵਾਲਾ ਹਰ ਦਿਲ ਅਜ਼ੀਜ਼ ਪੰਜਾਬੀ ਗੱਭਰੂ ਜਿਹੜਾ ਇਹ ਆਪਣਾ ਜਨਮ ਦਿਨ ਮਨਾ ਰਿਹਾ ਹੈ। ਸੋ ਹਰਮਨ ਪਰਿਵਾਰ ਵੱਲੋਂ ਜੀ ਜਨਮ ਦਿਨ ਦੀਆਂ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ। ਤੁਹਾਡੇ ਸਭ ਨਾਲ ਅਮਰਿੰਦਰ ਗਿੱਲ ਦਾ ਗਾਇਆ ਮਿਰਜ਼ਾ, ਜੋ ਬਾਕੀ ਮਿਰਜ਼ਿਆਂ ਤੋਂ ਵਿਲੱਖਣ ਤੇ ਅਲੱਗ ਹੈ ਤੇ ਮੈਨੂੰ ਬੜਾ ਹੀ ਪਸੰਦ ਹੈ ਜੀ। ਅੰਦਾਜ਼ ਵੀ ਔਰ ਇਹਦੀ ਜਿਹੜੇ ਲਿਰਿਕਸ ਹੈ ਉਹਦੇ ਜਿਹੜੇ ਵਰਡਸ ਹੈ ਉਹ ਵੀ ਬੜੇ ਪਿਆਰੇ ਨੇ। ਤੋ ਸੁਣਦੇ ਹਾਂ ਜੀ ਅਮਰਿੰਦਰ ਗਿੱਲ ਦਾ ਗਾਇਆ ਮਿਰਜ਼ਾ ਉਹਨਾਂ ਦੀ ਐਲਬਮ ਜੁਦਾ ਦੇ ਵਿੱਚੋਂ ਹੱਟ ਕੇ ਅੰਦਾਜ਼ ਚ ਜੀ।
ਟੇਡਾ ਟੇਡਾ ਦਿਸਦਾ ਜਦ ਪਵੇ ਅਕਲ ਨੂੰ ਤੀਰ, ਉਹ ਫਿਰ ਨੀਂਦਾਂ ਘੇਰੇ ਪਾਉਂਦੀਆਂ, ਫਿਰ ਨੀਂਦਾਂ ਘੇਰੇ ਪਾਉਂਦੀਆਂ ਜਦ ਟੁੱਟਣੇ ਹੋਵਣ ਤੀਰ, ਉਹ ਜਦ ਹੋਣੀ ਹੋਵੇ ਵਰਤਣੀ, ਜਦ ਹੋਣੀ ਹੋਵੇ ਵਰਤਣੀ ਫਿਰ ਸੰਗ ਨੀ ਹੁੰਦੇ ਵੀਰ। ਕੰਬ ਜਾਂਦੀ ਕਿੱਕਣ ਮਿਰਜ਼ਿਆ ਤਿਰਕੀ ਲੱਗਦੀ ਸ਼ਮਸ਼ੀਰ, ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ ਏਦਾਂ ਕਹਿੰਦੇ ਚੀਰ, ਇੱਜ਼ਤ ਕੀਤੀ ਲੀਰ ਤੂੰ ਏਦਾਂ ਕਹਿੰਦੇ ਚੀਰ, ਮਿਰਜ਼ਿਆ ਏਦਾਂ ਹੀ ਕਹਿੰਦੇ ਚੀਰ। ਤੇਰੀ ਬੋਟੀ ਬੋਟੀ ਕਰਨ ਗਏ ਆਉਂਦੀ ਘੋੜੇ ਚੜੀ ਬਹੀਰ, ਜੀਦੀ ਹੱਥ ਪੱਗ ਨੂੰ ਪਾ ਲਿਆ, ਜੀਦੀ ਹੱਥ ਪੱਗ ਨੂੰ ਪਾ ਲਿਆ, ਉਹ ਸੌਂਜੂ ਕਿਵੇਂ ਸ਼ਮੀਰ, ਸੀਨੇ ਵਿੱਚ ਉਬਾਲੇ ਮਾਰਦਾ, ਸੀਨੇ ਵਿੱਚ ਉਬਾਲੇ ਮਾਰਦਾ ਅਣਖੀ ਖੂਨ ਦੀ ਉਹ ਤਸੀਰ। ਲੈ ਜਾਂਦੇ ਤੇ ਥੱਲੇ ਸੌਂ ਗਿਓ ਸਿਰ ਪਿਓ ਦੀ ਨਹੀਂ ਜਗੀਰ, ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ ਏਦਾਂ ਹੀ ਕਹਿੰਦੇ ਚੀਰ, ਇੱਜ਼ਤ ਕੀਤੀ ਲੀਰ ਤੂੰ ਏਦਾਂ ਹੀ ਕਹਿੰਦੇ ਚੀਰ, ਮਿਰਜ਼ਿਆ ਏਦਾਂ ਹੀ ਕਹਿੰਦੇ। ਹੋਈ ਖਬਰ ਜਾਤੀ ਵੇਖਾਨ ਨੂੰ, ਉਹਨੂੰ ਕੌਣ ਬਣਾਉ ਧੀਰ, ਜੀ ਦੇ ਘਰ ਵਿੱਚ ਪੁੱਤਰ ਸੂਰਮੇ, ਜੀ ਦੇ ਘਰ ਵਿੱਚ ਪੁੱਤਰ ਸੂਰਮੇ, ਤੇ ਜੁੱਸੇ ਵਾਂਗ ਸ਼ਤੀਰ, ਫਿਰ ਕੌਣ ਮਿਟਾਉ ਬੇਲੀ ਓਏ ਮੱਸੇ ਦੀ ਤਕਦੀਰ, ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ ਏਦਾਂ ਹੀ ਕਹਿੰਦੇ ਚੀਰ, ਇੱਜ਼ਤ ਕੀਤੀ ਲੀਰ ਤੂੰ ਏਦਾਂ ਹੀ ਕਹਿੰਦੇ ਚੀਰ, ਮਿਰਜ਼ਿਆ ਏਦਾਂ ਹੀ ਕਹਿੰਦੇ ਚੀਰ। ਰਾਜ ਕਾਕੜੇ ਵਾਲਿਆ ਖਿੱਚਦੀ ਸੋਹਣੀ ਤਸਵੀਰ, ਉਹ ਹੁਣ ਕੁਦਰਤ ਕਹਿੰਦੀ ਮਿਰਜ਼ਿਆ, ਹੁਣ ਕੁਦਰਤ ਕਹਿੰਦੀ ਮਿਰਜ਼ਿਆ, ਮੁੱਕ ਗਿਆ ਜਾਨੋ ਸੀਰ, ਉਹ ਜਦ ਬਾਜ਼ੀ ਹੋਵੇ ਹਾਰਨੀ, ਜਦ ਬਾਜ਼ੀ ਹੋਵੇ ਹਾਰਨੀ, ਫਿਰ ਪੈਰੀ ਪਵੇ ਜੰਜੀਰ, ਤੇਰੀ ਰੱਤ ਮਦਾਨੇ ਢੁੱਲਣੀ, ਤੇਰੇ ਧਿਆਨ ਜਾਣੀ ਜੀ, ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ ਉਹ ਏਦਾਂ ਕਹਿੰਦੇ ਚੀਰ ਇੱਜ਼ਤ ਕੀਤੀ ਲੀਰ ਤੂੰ ਉਹ ਏਦਾਂ ਕਹਿੰਦੇ ਚੀਰ ਮਿਰਜ਼ਿਆ ਏਦਾਂ ਕਹਿੰਦੇ ਚੀਰ
ਜੀ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਨੂੰ ਉਹਨਾਂ ਦੀ ਆਵਾਜ਼ ਦੇ ਵਿੱਚ ਮਿਰਜ਼ਾ ਉਮੀਦ ਕਰਦੀ ਹਾਂ ਜੀ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਅਜੇ ਬਹੁਤ ਕੁਝ ਕਰਨਾ ਹੈ ਜੀ ਬਰਾੜ ਸਾਹਿਬ ਦੀ ਉਡੀਕ ਕਰ ਰਹੇ ਹਾਂ ਉਹ ਆਉਣਗੇ ਤੇ ਅਸੀਂ ਖਬਰਾਂ ਤੇ ਵੀ ਝਾਤ ਮਾਰਨੀ ਹੈ ਤੇ ਨਾਲ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਸ ਤੋਂ ਬਾਅਦ ਅਸੀਂ ਅੱਜ ਆਪਣੀਆਂ ਯਾਦਾਂ ਨੂੰ ਵੀ ਫਰੋਲਣਾ ਹੈਗਾ ਤੇ ਉਹ ਯਾਦਾਂ ਜਿਹੜੀਆਂ ਸਾਡੇ ਬਚਪਨ ਦੇ ਮੁੱਢਲੇ ਦਿਨਾਂ ਨਾਲ ਜੁੜੀਆਂ ਹੋਈਆਂ ਉਹ ਯਾਦਾਂ ਯਾਦ ਕਰਾਂਗੇ ਕਹਿੰਦੇ ਜੀ ਯਾਦਾਂ ਨੂੰ ਯਾਦ ਕਰੋ ਤੇ ਯਾਦਾਂ ਹੋਰ ਲਿਸ਼ਕ ਜਾਂਦੀਆਂ ਨੇ ਕੌਣ ਕਹਿੰਦਾ ਹੈ ਮੈਂ ਕਹਿੰਦੀ ਹਾਂ ਜੀ ਬਿਲਕੁਲ ਬੇਸ਼ੱਕ ਕਰਕੇ ਦੇਖ ਲਓ ਉਹ ਯਾਦਾਂ ਜਿਹੜੀਆਂ ਜੀ ਸਾਡੀ ਜ਼ਿੰਦਗੀ ਦੇ ਅਤੀਤ ਦੇ ਵਿੱਚ ਕਿਤੇ ਗੁਆਚ ਗਈਆਂ ਜਾਂਦੀਆਂ ਨੇ ਜਾਂ ਕਹਿ ਲਓ ਬਹੁਤ ਪਿੱਛੇ ਰਹਿ ਜਾਂਦੀਆਂ ਆ ਤੇ ਜਦੋਂ ਫਿਰ ਤੁਹਾਡੇ ਨਾਲ ਬੈਠ ਕੇ ਮੈਂ ਉਹਨਾਂ ਨੂੰ ਯਾਦ ਕਰ ਲੈਂਦੀ ਹਾਂ ਨਾ ਤੇ ਫਿਰ ਉਹ ਏਦਾਂ ਲੱਗਦੀਆਂ ਕਿ ਉਹਨਾਂ ਨੂੰ ਮੈਂ ਲਿਸ਼ਕਾ ਕੇ ਫਿਰ ਤੋਂ ਘਰ ਦੀ ਅੰਗੀਠੀ ਦੇ ਕਿਤੇ ਸਜਾ ਕੇ ਰੱਖ ਲਿਆ ਸੋ ਜੀ ਇਹ ਯਾਦਾਂ ਦੀ ਸਾਂਝ ਅਸੀਂ ਜ਼ਰੂਰ ਪਾਉਣੀ ਹੈਗੀ ਆ ਤੇ ਬਰਾੜ ਸਾਹਿਬ ਦੀ ਅਸੀਂ ਜਿੱਦਾਂ ਹੀ ਆਉਣਗੇ ਉਸ ਤੋਂ ਬਾਅਦ ਅਸੀਂ ਖਬਰਾਂ ਵੀ ਜਿਹੜੀਆਂ ਉਹ ਵੀ ਕਰਨੀਆਂ ਤੇ ਤੁਹਾਡੀ ਫਰਮਾਇਸ਼ ਦੇ ਗੀਤ ਵੀ ਸੁਣਨੇ ਹੈਗੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਲਿਸਨਰਸ ਹੋਰ ਵੀ ਜੁੜ ਰਹੇ ਜੀ ਹਰਮੀਤ ਸਿੰਘ ਚੰਨਾ ਹੁਣਾਂ ਨੇ ਮੈਨੂੰ ਮੇਰੀ ਹਾਂ ਚ ਹਾਂ ਮਿਲਾਉਂਦਿਆਂ ਉਹਨਾਂ ਨੇ ਕਹਿ ਦਿੱਤਾ ਦੱਸ ਦਿੱਤਾ ਹੈ ਜੀ ਕਿ ਬਿਲਕੁਲ ਜੀ ਉਹ ਜਿਹੜਾ ਸੌਂਗ ਅਸੀਂ ਪਿੱਛੇ ਸੁਣਿਆ ਸੀ ਉਹ ਮਹਿੰਦਰ ਕਪੂਰ ਦੀ ਆਵਾਜ਼ ਚ ਨੋਟ ਇਨ ਜੀ ਹੀ ਸੀ ਜੀ ਹਾਂ ਸੋਰੀ ਜੀ ਉਹ ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਹੀ ਸੀ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਨਹੀਂ ਸੋ ਬਹੁਤ ਬਹੁਤ ਸ਼ੁਕਰੀਆ ਜੀ ਹਾਮੀ ਭਰਨ ਦੇ ਲਈ ਮਨੀ ਸਲੇਮਪੁਰੀਆ ਹੁਣੀ ਵੀ ਸਾਡੇ ਨਾਲ ਜੁੜ ਗਏ ਨੇ ਤੇ ਉਹਨਾਂ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਟੱਬਰ ਨੂੰ ਸਾਡੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਆਪਣੇ ਟੱਬਰ ਦੇ ਵਿੱਚ ਤੁਸੀਂ ਵੀ ਹੱਸਦੇ ਵਸਦੇ ਹੋਵੋਗੇ ਤੇ ਅੱਜ ਦਾ ਦਿਨ ਜਿਹੜਾ ਇੰਜੋਏ ਕਰ ਰਹੇ ਹੋਵੋਗੇ ਤੇ ਪੁੱਛ ਰਹੇ ਨੇ ਜੀ ਕਿ ਸੁਣਾਓ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅਮਰਿੰਦਰ ਗਿੱਲ ਦਾ ਪਹਿਲਾ ਸੌਂਗ ਸਾਨੂੰ ਇਸ਼ਕ ਹੋ ਗਿਆ ਸੀ ਜੀ ਅੱਛਾ ਜੀ ਠੀਕ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਦਰੁਸਤ ਕਰਨ ਲਈ ਮੈਨੂੰ ਇਹ ਲੱਗਦਾ ਸੀਗਾ ਕਿ ਉਹਨਾਂ ਦਾ ਸੌਂਗ ਹੈ ਕਿਹੜੇ ਚੰਨ ਦਾ ਟੁਕੜਾ ਕਿਹੜੇ ਚੰਨ ਤੋਂ ਆਈ ਹੈ ਭਾਜੀ ਤੁਹਾਨੂੰ ਮੇਰੇ ਦਰੁਸਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੇ ਉਮੀਦ ਹੈ ਕਿ ਲਿਸਨਰਸ ਨੇ ਵੀ ਸੁਣ ਲਿਆ ਹੋਣਾ ਹੈ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਏਦਾਂ ਹੀ ਜੁੜੇ ਰਹਿਣਾ ਗੱਲਾਂ ਬਾਤਾਂ ਦੀਆਂ ਸਾਂਝਾਂ ਅਸੀਂ ਪਾਉਣੀਆਂ ਨੇ ਅੱਗੇ ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਜਿਹੜੀ ਐਸ ਪੀ ਸਿੰਘ ਹੁਣਾਂ ਨੇ ਆਪਣੇ ਸੁੱਖ ਸੁਨੇਹੇ ਭੇਜੇ ਨੇ ਤੇ ਇਹਨਾਂ ਨੇ ਲਿਖਿਆ ਸਤਿ ਸ਼੍ਰੀ ਅਕਾਲ ਭੈਣ ਜੀ ਸੁਖੀ ਲੁਧਿਆਨਵੀ ਫਰੋਮ ਐਡੀਲੈਡ ਇਹਨਾਂ ਨੇ ਕਿਹਾ ਜੀ ਥੈਂਕਸ ਫਾਰ ਪਲੇਇੰਗ ਸੌਂਗ ਸਾਈ ਆਈ ਵਿਸ਼ ਦੀ ਸੌਂਗ ਕਮ ਟਰੂ ਫਾਰ ਹੋਲ ਲਵੇਬਲ ਵਰਡ ਪ੍ਰੋਗਰਾਮ ਸਟਾਰਟਿਡ ਵਿਦ ਫੁੱਲ ਸਵਿੰਗ ਵਨਾ ਹੀਅਰ ਸੌਂਗ ਜੁਗਨੀ ਬਾਏ ਆਲਿਫ ਲੋਹਾਰ ਐਟ ਕੋਕ ਸਟੂਡੀਓ ਫਤਿਹ ਦੀ ਸਾਂਝ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਜੀ ਬੜਾ ਹੀ ਪਿਆਰਾ ਸੌਂਗ ਜਿਹੜਾ ਤੁਸੀਂ ਚੂਜ਼ ਕੀਤਾ ਹੈ ਜੁਗਨੀ ਆਲਿਫ ਲੋਹਾਰ ਦਾ ਕੋਕ ਸਟੂਡੀਓ ਤੋਂ ਜ਼ਰੂਰ ਹੀ ਪਲੇ ਕਰਾਂਗੇ ਜੀ ਇਹ ਤੇ ਹੋਰ ਤੁਸੀਂ ਸੁਣਾਓ ਅੱਜ ਦਾ ਦਿਨ ਕਿਵੇਂ ਚੱਲ ਰਿਹਾ ਜੀ ਤੁਹਾਡਾ ਤੇ ਬਿਲਕੁਲ ਫਤਿਹ ਦੇ ਨਾਲ ਸ਼ੁਰੂ ਕੀਤਾ ਹੈ ਤੇ ਬਿਲਕੁਲ ਹੀ ਚੜ੍ਹਦੀਆਂ ਕਲਾ ਵਾਲਾ ਹੋਏਗਾ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਦਵਿੰਦਰ ਸਿੰਘ ਹੁਣੀ ਵੀ ਜੁੜੇ ਨੇ ਤੇ ਉਹਨਾਂ ਨੇ ਵੀ ਫਤਿਹ ਬੁਲਾਈ ਹੈ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਤੁਹਾਡਾ ਚੜ੍ਹਦੀਆਂ ਕਲਾ ਦੇ ਵਿੱਚ ਗੁਜ਼ਰੇ ਜੀ ਇਹ ਉਮੀਦ ਵੀ ਕਰਦੇ ਹਾਂ ਤੇ ਇਹ ਦੁਆ ਵੀ ਕਰਦੇ ਹਾਂ ਉਸ ਪਰਮਾਤਮਾ ਦੇ ਕੋਲੋਂ ਅਸੀਂ ਤੇ ਕੁਲਦੀਪ ਬਰਾੜ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ ਈਮੇਲ ਦੇ ਜ਼ਰੀਏ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਹੈ ਕਿ ਬਹੁਤ ਵਧੀਆ ਚੱਲ ਰਿਹਾ ਹੈ ਪ੍ਰੋਗਰਾਮ ਤੇ ਇੰਜੋਏ ਕਰ ਰਹੇ ਨੇ ਐਂਡ ਡਰਾਈਵਿੰਗ ਵੀ ਕਰ ਰਹੇ ਹਾਂ ਜੀ ਫਰੋਮ ਮੈਲਬਰਨ ਟੂ ਸਵੀਟ ਟਾਊਨ ਰੈਨਮਾਰਕ ਪਲੀਜ਼ ਪਲੇ ਸੌਂਗ ਰੋਟੀ ਗੁਰਦਾਸ ਮਾਨ ਦੀ ਗੁਰਦਾਸ ਮਾਨ ਦਾ ਗਾਇਆ ਹੋਇਆ ਸੌਂਗ ਰੋਟੀ ਜ਼ਰੂਰ ਜੀ ਇਹ ਅਸੀਂ ਜਿਹੜਾ ਗੀਤ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਸੋ ਤੁਸੀਂ ਜਿੱਥੇ ਵੀ ਹੋ ਜੀ ਮਾਣਦੇ ਰਹੋ ਆਪਣੇ ਕੰਮ ਕਾਰ ਨੂੰ ਅੱਜ ਦੇ ਦਿਨ ਨੂੰ ਤੇ ਤੁਸੀਂ ਰੈਨਮਾਰਕ ਆ ਰਹੇ ਹੋ ਜੀ ਸੋ ਡਰਾਈਵ ਸੇਫਲੀ ਤੇ ਇੰਜੋਏ ਕਰਦੇ ਰਹੋ ਅੱਜ ਦਾ ਦਿਨ ਤੇ ਲਓ ਜੀ ਨਾਲ ਹੀ ਫਿਰ ਅਸੀਂ ਇੰਜੋਏ ਕਰਦੇ ਹਾਂ ਜੀ ਇਹ ਸੌਂਗ ਹਰਮੀਤ ਚੰਨਾ ਹੁਣਾਂ ਨੇ ਦੀ ਫਰਮਾਇਸ਼ ਤੇ ਹਰਮੀਤ ਚੰਨਾ ਹੁਣਾਂ ਨੇ ਫਰਮਾਇਸ਼ ਕੀਤੀ ਸੀ ਸੌਂਗ ਦੀ ਜੀ ਭਾਬੀਏ ਨੀ ਸੁਣ ਭਾਬੀਏ ਇਹ ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਫਿਰ ਬਰਾੜ ਸਾਹਿਬ ਦੇ ਨਾਲ ਹਾਜ਼ਰ ਹੁੰਦੀ ਆ ਜੀ ਮੈਂ
ਭਾਬੀਏ ਨੀ ਸੁਣ ਭਾਬੀਏ ਸੁਣ ਪਾ ਦਾ ਮੁਖੜਾ ਨੀ ਚੰਨ ਹੋਵੇ ਹੋਵੇ ਰਾਤੇ ਉਹਦੀ ਮਸਤਾਨੀ ਨੀ ਵੇਖ ਵੇਖ ਜਿਹਨੂੰ ਨੀ ਪਤੰਗ ਹਾਏ ਦਾ ਸ਼ਿਕਾਰ ਲੋੜੇ ਉਹਦੀ ਮਾਰਦੀ ਜਵਾਨੀ ਨੀ ਹੁਣ ਲੈਣ ਨੀ ਨਸ਼ੀਲੇ ਜਿਹੜੇ ਗੱਭਰੂ ਨਿਕੀਲੇ ਹੁਣ ਲੈਣ ਨੀ ਨਸ਼ੀਲੇ ਜਿਹੜੇ ਗੱਭਰੂ ਨਿਕੀਲੇ
ਜੀ। ਤੁਸੀਂ ਸੁਣ ਰਹੇ ਸੀ ਜੀ ਭਾਬੀਏ ਨੀ ਭਾਬੀਏ ਨੀ ਸੁਣ ਭਾਬੀਏ, ਇਹ ਗੀਤ ਚੰਨੀ ਦੀ ਆਵਾਜ਼ ਦੇ ਵਿਚ ਜਿਸਦੀ ਫਰਮਾਇਸ਼ ਕੀਤੀ ਸੀ ਜੀ ਹਰਮੀਤ ਸਿੰਘ ਚੰਨਾ ਹੁਣਾਂ ਨੇ ਮੈਲਬਨ ਤੋਂ। ਸੋ ਉਮੀਦ ਹੈ ਜੀ ਤੁਸੀਂ ਸਾਰਿਆਂ ਨੇ ਇਹ ਗੀਤ ਨੂੰ ਇੰਜੋਏ ਕੀਤਾ ਹੋਏਗਾ। ਤੇ ਹੁਣ ਹਮੇਸ਼ਾ ਦੀ ਤਰ੍ਹਾਂ ਵਕਤ ਜਿਹੜਾ ਹੋ ਚੁੱਕਿਆ ਉਹ ਖ਼ਬਰਾਂ ਵੱਲ ਝਾਤ ਮਾਰੀਏ। ਸੋ ਖ਼ਬਰਾਂ ਨੂੰ ਖੰਗਾਲਣ ਦੇ ਲਈ ਸਾਡੇ ਨਾਲ ਮਿੰਟੂ ਬਰਾੜ ਸਾਹਿਬ ਹੁਣੀ ਹਾਜ਼ਰ ਨੇ। ਸੋ ਸਵਾਗਤ ਕਰਦੇ ਆ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪੈਰ ਪਈ ਸਤਿ ਸ੍ਰੀ ਅਕਾਲ। ਤੇ ਖਬਰਾਂ ਦਾ ਕੀ ਖੰਗਾਲਣੀਆਂ ਜੀ, ਅੱਜ ਤਾਂ ਅਸੀਂ ਆਪਦੀ ਖੰਘ ਹੀ ਖੰਗਾਲੀ ਜਾਂਦੇ ਆ।
ਠੀਕ ਹੈ, ਸਿਹਤ ਠੀਕ ਨੀ ਲੱਗਦੀ ਤੁਹਾਡੀ?
ਜੀ ਬਿਲਕੁਲ, ਪਿਛਲੇ ਤਿੰਨ ਚਾਰ ਦਿਨਾਂ ਤੋਂ ਥੋੜਾ ਜਿਹਾ ਗਲਾ ਤੇ ਜੁਖਾਮ ਬੁਖਾਰ ਦੇ ਵਿਚ ਹੈਗਾ ਤੇ, ਪਰ ਕੋਈ ਚੱਕਰ ਨੀ ਜੀ, ਜਿੰਦਗੀ ਦਾ ਹਿੱਸਾ ਹੈ ਵੀ ਇੱਕ।
ਜੀ, ਪਰ ਥੋੜਾ ਜਿਹਾ ਸਮਾਂ ਆਪਣੇ ਰੈਸਟ ਲਈ ਵੀ, ਥੋੜਾ ਜਿਹਾ ਆਪਣੇ ਆਪ ਲਈ ਵੀ ਕੱਢਿਆ ਕਰੋ ਤੁਸੀਂ, ਜ਼ਰੂਰਤ ਹੈ ਤੁਹਾਡੀ ਬਹੁਤ ਜੀ ਸਮਾਜ ਨੂੰ। ਸੋ ਖਬਰਾਂ ਦੇ ਵਿੱਚ ਬਰਾੜ ਸਾਹਿਬ, ਸਭ ਤੋਂ ਪਹਿਲਾਂ ਜਿਹੜੀਆਂ ਵਧੀਆ ਵਧੀਆ ਖਬਰਾਂ ਮੈਂ ਉਹਨਾਂ ਦੀ ਗੱਲ ਕਰਦੀ ਹਾਂ ਜੀ। ਸਿਵਲ ਸੇਵਾ ਪ੍ਰੀਖਿਆ ਦਾ ਜਿਹੜਾ ਰਿਜ਼ਲਟ ਉਹ ਆ ਗਿਆ ਆ, ਤੇ ਜਿਨ੍ਹਾਂ ਦੇ ਬੱਚਿਆਂ ਨੇ ਉਹ ਪਾਸ ਕੀਤੇ ਆ, ਬੜੇ ਐਕਸਾਈਟਿਡ ਨੇ, ਬੜੇ ਖੁਸ਼ ਨੇ। ਸੋ ਖੁਸ਼ੀ ਦੀ ਲਹਿਰ ਦੌੜੀ ਹੋਈ ਆ ਉਹਨਾਂ ਦੇ ਵਿੱਚ। ਸੋ ਇਹੀ ਗੱਲ ਕਰਦੇ ਹਾਂ ਅਸੀਂ ਸਭ ਤੋਂ ਪਹਿਲਾਂ।
ਬਿਲਕੁਲ ਜੀ, ਕੱਲ ਜਿਹੜਾ IAS ਦਾ ਨਤੀਜੇ ਆ ਉਹ ਆਏ ਆ, ਤੇ ਉਹਨਾਂ ਦੇ ਵਿੱਚ ਜਿਹੜੇ ਬੱਚਿਆਂ ਦੀ ਪਹਿਲੇ 200 ਨੰਬਰਾਂ ਦੇ ਉੱਤੇ ਜਿਹੜੀ ਲਿਸਟ ਆਉਂਦੀ ਆ, ਉਹਨਾਂ ਦੀ ਸਮਝ ਲਓ ਜੋਬ ਕੀ, ਉਹ DC ਬਣ ਗਏ ਸਮਝੋ, ਇਹੀ ਕਹਿ ਸਕਦੇ ਹਾਂ। ਸਿਵਲ ਦੀ ਜੋਬ ਦੇ ਵਿੱਚ ਉਹ ਕਿਸੇ ਵੀ ਲਾਈਨ ਦੇ ਵਿੱਚ, ਵੱਖਰੀ ਵੱਖਰੀ ਲਾਈਨ ਦੇ ਵਿੱਚ ਆਪਦੇ ਡਿਪਾਰਟਮੈਂਟ ਦੇ ਟੋਪਰ ਬਣ ਜਾਂਦੇ ਆ ਤਕਰੀਬਨ, ਜਦੋਂ ਤੁਸੀਂ ਇਹ ਚੀਜ਼ਾਂ ਸਿਲੈਕਟ ਕਰ ਗਏ ਹੋ। ਤੇ ਪਰ ਗੱਲ ਇਹ ਹੁੰਦੀ ਹੈ ਜੀ, ਜਦੋਂ ਬੱਚੇ ਜਿਹੜੇ ਅੱਜ ਦੇ ਕੰਪੀਟੀਸ਼ਨ ਦੇ ਯੁੱਗ ਦੇ ਵਿੱਚ ਇਹ ਚੀਜ਼ਾਂ ਜਿੱਤ ਕੇ ਆਉਂਦੇ ਆ ਤੇ ਲੈ ਕੇ ਆਉਂਦੇ, ਉਦੋਂ ਹੈਰਾਨੀ ਇਹ ਹੁੰਦੀ ਆ। ਮੈਂ ਅੰਕੜੇ ਪੜ੍ਹ ਰਿਹਾ ਸੀ ਕੱਲ ਪਰਸੋਂ, ਕਿਸੇ ਕੁੜੀ ਦੇ 10ਵੀਂ ਦੇ ਪੇਪਰ, 12ਵੀਂ ਦੇ ਪੇਪਰਾਂ ਦੇ ਵਿੱਚੋਂ 99.7 ਮਾਰਕਸ ਆਏ, ਤੇ 0.3 ਮਾਰਕਸ ਮੈਨੂੰ ਨੀ ਸਮਝ ਆਏ ਵੀ ਉਹ ਕਾਹਦੇ ਚੋਂ ਮਿਸ ਕਰ ਗਈ। ਤੇ ਵੀ ਇੰਨੇ ਇੰਟੈਲੀਜੈਂਟ ਵੀ ਹੋ ਸਕਦੇ ਆ ਬੱਚੇ, ਇਹ ਸੋਚ ਤੋਂ ਬਾਹਰ ਦੀ ਗੱਲ ਆ। ਸਾਡੇ ਵੇਲੇ ਤਾਂ ਅਸੀਂ ਜੇ 33% ਦੀ ਤੇ 35 ਆ ਜਾਂਦੇ ਸੀ ਤਾਂ ਉਹਨੂੰ ਹੁਸ਼ਿਆਰ ਮੰਨਿਆ ਜਾਂਦਾ ਸੀ ਵੀ ਪਾਸ ਹੋ ਗਿਆ, ਇਸ਼ਾਰਾਂ ਦੀ ਗਿਣਤੀ ਚ ਹੁੰਦੇ ਸੀ ਅਸੀਂ 35 ਵਾਲੇ, ਤੇ ਹੁਣ 35% ਵਾਲੇ ਨੂੰ ਕਿਸੇ ਸਕੂਲ ਦੇ ਵਿੱਚ ਪੜ੍ਹਨ ਨਹੀਂ ਹੋ ਦਿੰਦਾ। ਸੋ ਇਸ ਕਰਕੇ ਕਾਫੀ ਜਿਹੜੀ ਵਧੀਆ ਖਬਰ ਆ ਰਹੀ ਆ ਜੀ, ਪੰਜਾਬ ਤੋਂ ਵੀ ਕਾਫੀ ਬੱਚੇ ਸਿਲੈਕਟ ਹੋਏ ਆ, ਤੇ ਇੱਕ ਦਿੱਲੀ ਦੀ ਜਿਹੜੀ ਇੱਕ ਲੜਕੀ ਆ ਟੀਨਾ, ਉਹਨੇ ਟੌਪ ਕੀਤਾ ਜੀ ਉਸ ਦੇ ਵਿੱਚ। ਤੇ ਖਾਸ ਕਰਕੇ ਬਰਨਾਲਾ ਛੋਟਾ ਜਿਹਾ ਇੱਕ ਜ਼ਿਲ੍ਹਾ, ਉੱਥੋਂ ਦੇ ਵੀ 2 ਬੱਚੇ ਜਿਹੜੇ 200 ਦੇ ਵਿੱਚ, ਪਹਿਲੇ 200 ਚ ਸ਼ਾਮਲ ਹੋਏ ਆ ਜੀ। ਸੋ ਚੰਗਾ ਲੱਗਦਾ ਜੀ ਕਾਫੀ। ਪਰ ਮੈਂ ਜਿਹੜਾ ਇਹ ਨੋਟ ਕਰ ਰਿਹਾ ਸੀਗਾ ਵੀ ਕਈ ਵਾਰੀ ਨਾ ਅਸੀਂ ਕੁਝ ਇੱਕ ਗੱਲਾਂ ਦੇ ਉੱਤੇ, ਵੈਸੇ ਮੈਂ ਇਸ ਚੀਜ਼ ਨੂੰ ਨਾ ਧਰਮ ਨਾ ਜਾਤੀਵਾਦ ਜਾਂ ਉਹ ਚੀਜ਼ ਨਾਲ ਜੋੜ ਕੇ ਨਹੀਂ ਦੇਖਦਾ, ਇਸ ਚੀਜ਼ਾਂ ਤੋਂ ਉੱਚੇ ਉੱਠ ਕੇ ਮੇਰੀ ਗੱਲ ਜ਼ਰੂਰ ਸਾਡੇ ਸਰੋਤੇ ਸਮਝਣਗੇ। ਗੱਲ ਇਹ ਹੁੰਦੀ ਹੈ ਵੀ ਅਸੀਂ ਨਾ ਅਕਸਰ ਥਾਪੜੇ ਬਹੁਤ ਮਾਰਦੇ ਹਾਂ ਆਪਣੇ ਦੇ ਉੱਤੇ ਵੀ ਅਸੀਂ ਮਹਾਨ ਆ, ਅਸੀਂ ਐਂ ਕਰ ਦਿਆਂਗੇ, ਅਸੀਂ ਬਹੁਤ ਕਰ ਦਿਆਂਗੇ, ਤੇ ਸਾਡੀ ਸਿੰਘ ਐ ਹੁੰਦੇ ਆ, ਸਿੰਘ ਇਜ਼ ਕਿੰਗ ਹੁੰਦੇ ਆ। ਪਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਐਤਕੀ 3 ਨੰਬਰ ਤੇ ਮੁੰਡਾ ਇੱਕ ਜਿਹੜਾ ਕਿ ਸਿੱਖ ਲਿਖਦਾ, ਸਿੰਘ ਲਿਖਦਾ ਆਪਦੇ ਨਾਂ, ਉਹ ਜ਼ਰੂਰ ਆਇਆ। ਤੇ ਬਾਕੀ ਜੇ ਤੁਸੀਂ ਲਿਸਟ ਫਰੋਲ ਕੇ ਦੇਖੋਗੇ ਨਾ, ਸਾਰੇ ਦੇ ਸਾਰੇ ਹੀ ਬੱਚੇ ਜਿਹੜੇ ਜ਼ਿਆਦਾਤਰ ਮਹਾਜਨਾਂ ਦੀਆਂ ਬੱਚੀਆਂ ਬੱਚੇ ਜਿਹੜੇ ਉਹ ਟੌਪ ਕੀਤੇ ਆ। ਸੋ ਮੈਂ ਉਹ ਕਿਤੇ ਨੀ ਦੇਖੇ ਵੀ ਐਂ ਕਹਿੰਦੇ ਹੁੰਦੇ ਅਸੀਂ ਸਿਰਾ ਹੀ ਹੁੰਨੇ ਆ, ਅਸੀਂ ਇੱਕ ਸਿਰਾ ਹੁਣ ਦੇ ਚੱਕਰਾਂ ਦੇ ਵਿੱਚ ਹੀ ਤੇ ਪਿਛਲੇ ਪਾਸੇ ਵਾਲਾ ਸਿਰਾ ਬਣ ਚੁੱਕੇ ਆ। ਸੋ ਬੇਨਤੀ, ਮੈਂ ਇਹਨੂੰ ਉਸ ਢੰਗ ਨਾਲ ਨੀ ਕਹਿੰਦਾ ਵੀ ਇਹਨੂੰ ਧਰਮ ਜਾਤ ਪਾਤ ਨਾਲ ਨਾ ਜੋੜਿਆ ਜਾਵੇ, ਪਰ ਇੰਨਾ ਕੁ ਜ਼ਰੂਰ ਦੇਖਿਆ ਜਾਵੇ ਵੀ ਜੋ ਵੀ ਕੋਈ ਆ, ਚਾਹੇ ਉਹ ਸਿੱਖ ਆ, ਚਾਹੇ ਬਾਣੀਆ ਮਹਾਜਨ ਆ, ਕੋਈ ਵੀ ਆਪਣਾ ਇਹ ਕਹਿੰਦਾ ਵੀ ਅਸੀਂ ਤਾਂ ਐਂ ਹੁੰਨੇ ਆ, ਅਸੀਂ ਤਾਂ ਜੱਟ ਹੁੰਨੇ ਆ, ਉਹ ਇਹਨਾਂ ਚੀਜ਼ਾਂ ਨੂੰ ਛੱਡ ਕੇ ਉਹੀ ਟਾਈਮ ਨਾ ਕੁਛ ਕਰਕੇ ਦਿਖਾਉਣ ਦੇ ਉੱਤੇ ਲਾਵੇ, ਨਹੀਂ ਤਾਂ ਇਹੀ ਹਾਲ ਰਹਿਣਾ ਬੱਚਿਆਂ ਦਾ। ਫੇਰ ਕੱਲ ਨੂੰ ਆਖੋਗੇ ਵੀ ਜਿਹੜਾ ਸਾਡਾ ਅਸੀਂ 3 ਦਰਜੇ ਦੇ ਸ਼ਹਿਰੀ ਬਣ ਗਏ, ਸਾਡਾ ਜਿਹੜੀ ਕੋਈ ਬਿਊਰੋਕਰੇਸੀ ਚ ਸਾਡੀ ਸੁਣਦਾ ਨੀ, ਜੇ ਉਹ ਬਿਊਰੋਕਰੇਸੀ ਦੇ ਵਿੱਚ ਤੁਹਾਡਾ ਕੋਈ ਹੋਊਗਾ ਹੀ ਨੀ, ਤੁਹਾਡੀ ਸੁਣੂਗਾ ਕੌਣ? ਸੋ ਇਸ ਕਰਕੇ ਤੁਹਾਨੂੰ ਹਰ ਐਂਗਲ ਤੋਂ ਜ਼ਿੰਦਗੀ ਤੇ ਜੋ ਜਿੱਤ ਹਾਸਲ ਕਰਨੀ ਹੈ ਨਾ, ਤਾਂ ਜਿੱਤ ਹਾਸਲ ਮਿਹਨਤ ਨਾਲ ਹੁੰਦੀ ਹੈ, ਨਾ ਕਿ ਇਸ ਗੱਲ ਨਾਲ ਲੜ ਭਿੜ ਕੇ ਹੁੰਦੀ ਆ ਵੀ ਅਸੀਂ ਦਲੇਰ ਹੁੰਦੇ ਹਾਂ, ਅਸੀਂ ਡਰਾ ਕੇ, ਅਸੀਂ ਕੁੱਟ ਕੇ ਮਾਰ ਕੇ ਲੈ ਲਾਂਗੇ ਕੋਈ ਚੀਜ਼। ਉਹ ਟਾਈਮ ਗਏ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਹੁੰਦੇ ਹੋਏ ਆਪਦੇ ਬਾਹੂਬਲ ਦੇ ਜ਼ੋਰ ਦੇ ਉੱਤੇ 40 ਰਾਜ ਕਰ ਗਿਆ, ਉਹ ਵਕਤ ਹੋਰ ਸੀਗੇ, ਹੁਣ ਉਹ ਵਕਤ ਨੀ ਹੈ। ਹੁਣ ਵਕਤ ਹੈ ਜੀ ਚੰਗੀ ਪੜ੍ਹਾਈ ਲਿਖਾਈ ਕਰਕੇ ਉੱਚੇ ਅਹੁਦਿਆਂ ਦੇ ਉੱਤੇ ਕਾਬਜ ਹੋ ਕੇ ਫੇਰ ਰਾਜ ਕਾਜ ਕਰਨ ਦਾ।
ਜੀ ਬਿਲਕੁਲ ਠੀਕ ਕਹਿ ਰਹੇ ਹੋ ਬਰਾੜ ਸਾਹਿਬ। ਸੋ ਇਹ ਜਿਹੜੇ ਵੀ ਬੱਚੇ ਆ ਰਹੇ ਨੇ ਇਹ ਪ੍ਰੀਖਿਆਵਾਂ ਸਫਲ ਕਰਕੇ ਜਾਂ ਇਹ ਟੈਸਟ ਕਲੀਅਰ ਕਰਕੇ ਆ ਰਹੇ ਨੇ, ਉਹ ਚੰਗੇ ਪੈਸ਼ਨ ਨਾਲ ਆਉਣ, ਚੰਗੇ ਇਰਾਦੇ ਨਾਲ ਆਉਣ, ਤਾਂ ਕਿ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਹੋ ਸਕੇ। ਸੋ ਇੱਕ ਗੱਲ ਤੇ ਬਰਾੜ ਸਾਹਿਬ, ਇਹ ਅੱਜ ਕੱਲ ਸੰਗਤ ਦਰਸ਼ਨ ਜਿਹੜੀ ਹੈਗੀ ਆ ਬਾਦਲ ਸਾਹਿਬ ਦੀ, ਉਹ ਬੜੀ ਭੱਖੀ ਹੋਈ ਆ ਤੇ ਬੜੀ ਤੇਜ਼ੀ ਦੇ ਨਾਲ ਸੰਗਤ ਦਰਸ਼ਨ ਕਰ ਰਹੇ ਨੇ ਉਹ, ਤੇ ਗ੍ਰਾਂਟਾਂ ਦੇ ਵੀ ਖੁੱਲੇ ਗੱਫੇ ਜਿਹੜੇ ਉਹ ਮਿਲ ਰਹੇ। ਸੋ ਇਹਦੇ ਬਾਰੇ ਦੱਸੋ ਤੁਸੀਂ ਥੋੜਾ ਜਿਹਾ, ਇਹ ਭਰਮਾਉਣ ਦੀ ਕੋਸ਼ਿਸ਼ ਸੱਚ ਮੁੱਚੀ ਉਹਨਾਂ ਦਾ ਦਿਲ ਜਾਗ ਗਿਆ?
ਜੋ ਸੰਗਤ ਦਰਸ਼ਨ ਦੀ ਹੋ ਰਹੇ ਇਹਨਾਂ ਦੀ ਤਾਂ ਸਮੀਖਿਆ ਆਪਾਂ ਕਰਦੇ ਆ ਬਾਅਦ ਚ, ਪਰ ਪਹਿਲਾਂ ਮੈਂ ਇੱਕ ਗੱਲ ਹਿਸਟਰੀ ਦੀ ਨਜ਼ਰ ਤੇ, ਐਜ਼ ਏ ਇੱਕ ਸਮੀਖਿਕ ਦੀ ਨਜ਼ਰ ਤੇ ਜਾਂ ਐਜ਼ ਏ ਇੱਕ ਰਾਈਟਰ ਹੋਣ ਦੇ ਨਾਤੇ ਮੈਂ ਇੱਕ ਭਵਿੱਖਬਾਣੀ ਕਰਨੀ ਚਾਹੁੰਦਾ ਗਾ ਕਿਉਂਕਿ ਇੱਕ ਕਿੱਤਾ ਹੀ ਇਹੋ ਜਿਹਾ ਵੀ ਜੇ ਤੁਸੀਂ 10-20-50-100 ਸਾਲ ਗਾਂਹ ਦੀ ਨੀ ਸੋਚਦੇ ਤਾਂ ਤੁਸੀਂ ਕਾਹਦੇ ਰਾਈਟਰ ਹੋ ਤੇ ਕਾਹਦੇ ਸਮੀਖਕ ਹੋ। ਮੈਂ ਅੱਜ ਤੋਂ 50 ਸਾਲ ਬਾਅਦ ਜਾਂ 100 ਸਾਲ ਬਾਅਦ ਜਿਵੇਂ ਹੁਣ ਅਸੀਂ ਅੱਜ ਮਹਾਰਾਜਾ ਰਣਜੀਤ ਸਿੰਘ ਦੀਆਂ ਕਿਤਾਬਾਂ ਚ ਪੜ੍ਹਦੇ ਹਾਂ, ਉਹਨਾਂ ਦਾ ਜ਼ਿਕਰ ਪੜ੍ਹਦੇ ਹਾਂ ਵੀ ਉਹਨਾਂ ਦਾ ਕਿਹੋ ਜਿਹਾ ਰਾਜਕਾਜ ਸੀ, ਕੀ ਸੀ, ਕੀ ਗੱਲਾਂ ਸੀ, ਤਾਂ ਉਹਦੇ ਚ ਬਹੁਤ ਸਾਰੀਆਂ ਗੱਲਾਂ ਇਹ ਆ ਜਾਂਦੀਆਂ ਵੀ ਉਹਨਾਂ ਦੇ ਜਿਹੜੇ ਦੀਵਾਨ ਲੱਗਦੇ ਹੁੰਦੇ ਸੀ, ਲੋਕ ਦੀਵਾਨ ਹੁੰਦੇ ਸੀ ਜਿਹਨਾਂ ਚ ਲੋਕ ਇਹ ਕਰਦੇ ਸੀ, ਫਰਿਆਦੀ ਫਰਿਆਦ ਸੁਣਾਉਂਦੇ ਸੀ। ਤਾਂ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ, ਬਾਦਲ ਦਾ ਰਾਜ ਲੱਖ ਮਾੜਾ ਰਿਹਾ, ਬਾਦਲ ਦਾ ਦਰਜੇ ਉਹਨੇ ਉਹਦੇ ਚ ਬੁਰਾਈ ਹੋਈ ਹੋਊਗੀ, ਪਰ ਇੱਕ ਟਾਈਮ ਇਹ ਆਊਗਾ ਵੀ ਜਦੋਂ ਇਤਿਹਾਸ ਦੇ ਵਿੱਚ ਇਹ ਲਿਖਿਆ ਜਾਊਗਾ ਵੀ ਬਾਦਲ ਦਾ ਜਿਹੜਾ ਪਲੱਸ ਪੁਆਇੰਟ ਸੀ ਉਹ ਲੋਕਾਂ ਦੇ ਵਿੱਚ ਵਿਚਰਨਾ ਸੀ। ਭਾਵੇਂ ਅੱਜ ਅਸੀਂ ਆਮ ਆਦਮੀ ਪਾਰਟੀ ਕਹਿੰਦੇ ਹਾਂ ਵੀ ਉਹਨੇ ਇਹ ਕਰ ਰਹੀ ਆ ਵੀ ਬੜੀ ਦੁਨੀਆਂ ਧਰਤੀ ਤੇ ਚੱਲ ਰਹੀ ਆ, ਪਰ ਇਹ ਇਤਿਹਾਸਕਾਰ ਇਹ ਗੱਲ ਜ਼ਰੂਰ ਲਿਖਣਗੇ ਵੀ ਜਿਹੜੀ ਸੰਗਤ ਦਰਸ਼ਨ ਦੀ ਰੀਤ ਉਹ ਅੱਜ ਦੀ ਨੀ ਚੱਲੀ, ਪਰ ਤਕਰੀਬਨ ਪਿਛਲੇ 10 ਸਾਲਾਂ ਤੋਂ ਪ੍ਰਕਾਸ਼ ਸਿੰਘ ਬਾਦਲ ਇਹ ਕਰ ਰਹੇ ਆ, ਤਾਂ ਉਹ ਸੰਗਤ ਦਰਸ਼ਨ ਵਾਲਾ ਜਿਹੜੀ ਹਿਸਟਰੀ ਦੇ ਵਿੱਚ ਲਾਜ਼ਮੀ ਲਾਈਨਾਂ ਲਿਖੀਆਂ ਜਾਣਗੀਆਂ ਵੀ ਪ੍ਰਕਾਸ਼ ਸਿੰਘ ਬਾਦਲ ਇੱਕ ਇਹੋ ਜਿਹਾ ਰਾਜਾ, ਇੱਕ ਇਹੋ ਜਿਹਾ ਮੁੱਖ ਮੰਤਰੀ ਹੋਇਆ ਜਿਹੜਾ ਕਿ ਲੋਕਾਂ ਦੇ ਵਿੱਚ ਬਹਿੰਦਾ ਸੀ, ਪਿੰਡ ਪਿੰਡ ਜਾਂਦਾ ਸੀ, ਉਹਨਾਂ ਦੀਆਂ ਸਿੱਧੀਆਂ ਆਪ ਗੱਲਾਂ ਸੁਣਦਾ ਸੀ ਤੇ ਉੱਥੇ ਅਫਸਰਾਂ ਨੂੰ ਆਰਡਰ ਕਰਕੇ ਤੇ ਉਹਨਾਂ ਦੇ ਫੈਸਲੇ ਕਰਦਾ ਸੀ। ਇਹ ਵੱਖਰੀ ਗੱਲ ਆ ਵੀ ਅੱਜ ਸਾਡੇ ਨੱਕੋ ਮੂੰਹੋਂ ਇਹ ਅਕਾਲੀ ਦਲ ਬਾਦਲ ਫੈਮਿਲੀ ਜਾਂ ਇਹ ਸਾਰੇ ਲਹਿ ਚੁੱਕੇ ਆ, ਕਿਉਂਕਿ ਹੋਰ ਕਾਰਜ ਜਿਹੜੇ ਉਹ ਬਹੁਤ ਇਹੋ ਜਿਹੇ ਕਰਦੇ ਆ ਜਾਂ ਕੀਤੇ ਆ, ਜਾਂ ਨਸ਼ਿਆਂ ਨੇ ਲਾਓ ਜਾਂ ਨੌਜਵਾਨੀ ਨੂੰ ਗਰਕਣ ਦੀ ਗੱਲ ਲਾਈਏ, ਤਾਂ ਕੁਝ ਨਾ ਕੁਝ ਦਿੱਕਤਾਂ ਆਉਂਦੀਆਂ ਤੇ ਪਰ ਪ੍ਰੋਬਲਮ ਇਹ ਆਉਂਦੀ ਆ ਮੇਨ ਵੀ ਜਿਹੜਾ ਚੰਗਾ ਕੰਮ ਆ ਉਹਨੂੰ ਅਸੀਂ ਚੰਗਾ ਨੀ ਕਹਿੰਦੇ, ਇਹ ਬਹੁਤ ਔਖਾ। ਤੁਸੀਂ ਹੁਣ ਇਹ ਦੱਸੋ ਵੀ ਕਿਸੇ ਹੋਰ ਸੂਬੇ ਦਾ ਮੁੱਖ ਮੰਤਰੀ ਕਿਤੇ ਕਿਸੇ ਪਿੰਡ ਦੇ ਵਿੱਚ ਜਾ ਕੇ ਐ ਪੰਚਾਇਤ ਜਾਂ ਐ ਦੀਵਾਨ ਸਜਾਉਂਦਾ? ਨਹੀਂ ਸਜਾਉਂਦਾ, ਇਹ ਇੱਕ ਸੱਚਾਈ ਆ। ਸੋ ਸੱਚ ਹੋਣ ਕਾਰਨ ਸਾਨੂੰ ਇਹਨੂੰ ਸੱਚ ਨੂੰ ਸਲਾਉਣਾ ਵੀ ਪਊ ਤੇ ਮੰਨਣਾ ਵੀ ਪਊਗਾ। ਇਹ ਵੱਖਰੀ ਗੱਲ ਆ ਵੀ ਉਹ ਕਾਹਦੇ ਲਈ ਕਰਦਾ, ਕਾਹਦੇ ਲਈ ਇਹ ਆ ਵੀ ਕਾਹਦੇ ਲਈ ਤਾਂ ਸਾਰੇ ਐ ਕਰਦੇ ਆ। ਜੇ ਕੋਈ ਕਿਸੇ ਨੂੰ ਵੋਟਾਂ ਚਾਹੀਦੀਆਂ ਤਾਂ ਉਹਨੇ ਵੋਟਾਂ ਲੈਣ ਵਾਸਤੇ ਉਹਨੂੰ ਲੋਕਾਂ ਨਾਲ ਸਿੱਧਾ ਅਟੈਚ ਹੋਣਾ ਹੀ ਪੈਣਾ। ਪਰ ਜਿਹੜੀ ਬਾਦਲ ਦੀ ਨੀਤੀ ਆ, ਮੈਨੂੰ ਲੱਗਦਾ ਜੇ ਕਿਸੇ ਨੇ ਵੀ ਕੋਈ ਸੰਗਤ ਦਰਸ਼ਨ ਕੋਲੋਂ ਦੇਖੇ ਹੋਣਗੇ ਤਾਂ ਉਹ ਮੇਰੀ ਗੱਲ ਅੱਜ ਜ਼ਿਆਦਾ ਤਰੀਕੇ ਨਾਲ ਸਮਝ ਰਿਹਾ ਹੋਊ, ਕਿਉਂਕਿ ਮੈਨੂੰ 2-4 ਵਾਰੀ ਇਹੋ ਜਿਹੇ ਸੰਗਤ ਦਰਸ਼ਨਾਂ ਚ ਜਾਣ ਦਾ ਮੌਕਾ ਮਿਲਿਆ। ਤਾਂ ਇਹ ਸੰਗਤ ਦਰਸ਼ਨਾਂ ਦੇ ਵਿੱਚ ਹੁੰਦਾ ਕੀ ਆ ਵੀ ਬਾਦਲ ਸਾਹਿਬ ਦਾ ਮੂਡ ਦੇਖਣ ਵਾਲਾ ਹੁੰਦਾ। ਬਾਦਲ ਸਾਹਿਬ ਇੱਕ ਪਿੰਡ ਦੇ ਜਿਹੜੇ ਇੱਕ ਹੁੰਦੇ ਨੀ ਜਿਹੜੇ ਮਜ਼ਾਕੀਆ ਬੁੜੇ ਦੇ ਤੌਰ ਦੇ ਉੱਤੇ ਉੱਚੇ ਚੌਤਰੇ ਤੇ ਬੈਠੇ ਹੁੰਦੇ ਆ ਤੇ ਹਰ ਆਉਣ ਜਾਣ ਵਾਲੇ ਨੂੰ ਜੇ ਕੋਈ ਮੁਸੀਬਤ ਵੀ ਲੈ ਕੇ ਆਉਂਦਾ ਤੇ ਉਹਨੂੰ ਬੜੇ ਮਜ਼ਾਕੀਆ ਲਹਿ ਚ ਤੇ ਹਲਕੇ ਫੁਲਕੇ ਲਹਿ ਚ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਅੱਜ ਅਖਬਾਰ ਨੇ ਵੀ ਇਹ ਗੱਲ ਕਹੀ ਆ, ਲਿਖੀ ਆ, ਕਈ ਗੱਲਾਂ ਉਹ ਆਊਟ ਆਫ਼ ਦੀ ਪ੍ਰੋਟੋਕੋਲ ਜਾ ਕੇ ਵੀ ਗੱਲ ਕਰਦੇ, ਆਊਟ ਆਫ਼ ਦੀ ਆਰਡਰ ਵੀ ਗੱਲ ਕਰਦੇ। ਜਿਵੇਂ ਕੱਲ ਹੀ ਇੱਕ ਕਿਸੇ ਨੇ ਗ੍ਰਾਂਟ ਮੰਗੀ 25 ਲੱਖ ਰੁਪਿਆ ਪਿੰਡ ਦੇ ਪਾਰਕ ਲਈ, ਤਾਂ ਉਹਨਾਂ ਨੂੰ ਆਦੇ ਠੀਕ ਆ ਜੀ ਵੀ ਪਹਿਲਾਂ ਮੈਨੂੰ ਤਾਂ ਰੱਖ ਲਓ ਇੱਥੇ, ਫੇਰ ਪਾਰਕ ਬਣਾ ਲਿਆ ਬਣਾ ਲਾਂਗੇ ਆਪਾਂ। ਤਾਂ ਉਹਨਾਂ ਨੂੰ ਮਜ਼ਾਕ ਜਿਹਾ ਕਰਨ ਤੋਂ ਬਾਅਦ ਉਹਨਾਂ ਨੇ ਜਦੋਂ ਹੋਰ ਪੈਸੇ ਮੰਗੇ ਕਿਸੇ ਗੱਲ ਲਈ, ਉਹਦਾ ਐਂ ਕਰੋ ਭਰਾਵਾ ਹੁਣ ਮੇਰੇ ਕੋਲ ਤਾਂ ਹੋਰ ਹੈ ਨੀ, ਤੁਸੀਂ ਬੈਂਕ ਚ ਡਾਕਾ ਮਾਰ ਲਿਓ, ਮੈਂ ਪੁਲਿਸ ਨੂੰ ਕਹਿ ਦਿੰਦਾ ਪਰਚਾ ਮੈਂ ਨੀ ਹੋਣ ਦਿੰਦਾ ਤੁਹਾਡੇ ਤੇ। ਭਾਵੇਂ ਇਹ ਜਿਹੀਆਂ ਗੱਲਾਂ ਇੱਕ ਮੁੱਖ ਮੰਤਰੀ ਜਾਂ ਕਾਨੂੰਨੀ ਅਹੁਦੇ ਤੇ ਬੈਠਾ ਗੱਲਾਂ ਨਹੀਂ ਕਰ ਸਕਦਾ, ਪਰ ਉਹ ਮੈਨੂੰ ਪਤਾ ਵੀ ਉਹਨਾਂ ਦਾ ਕੀ ਲਹਿਜਾ ਹੁੰਦਾ ਜਾਂ ਉਹ ਕੀ ਗੱਲਾਂ ਕਰਦੇ ਹੁੰਦੇ ਆ ਜੇ ਕਿਸ ਢੰਗ ਨਾਲ ਕਰਦੇ ਆ। ਸੋ ਇਹ ਇੱਕ ਕਾਬਲੇ ਤਾਰੀਫ ਆ, ਸਿਰਫ ਇੱਕ ਦੁਸ਼ਮਣ ਹੋਣ ਦੇ ਨਾਤੇ ਅਸੀਂ ਦੁਸ਼ਮਣ ਸਮਝਦੇ ਹਾਂ ਅਕਸਰ ਹੀ ਸਮੇਤ ਮੇਰੇ ਸਾਰੇ ਜਣੇ, ਤਾਂ ਅਸੀਂ ਉਹਨੂੰ ਨਿੰਦੀਏ ਨਾ ਭੰਡੀਏ ਨਾ, ਜੇ ਕੋਈ ਚੰਗਾ ਕਾਰਜ ਆ ਤਾਂ ਚੰਗਾ ਕਰਦਾ। ਇਹ ਸੰਗਤ ਦਰਸ਼ਨ ਦੀ ਰੀਤ ਚੰਗੀ ਆ, ਇਹ ਵੱਖਰੀ ਗੱਲ ਆ ਵੀ ਸਾਡੇ ਲੋਕਾਂ ਨੂੰ ਕਿਵੇਂ ਕੰਮ ਕਰਾਉਣੇ ਆਉਂਦੇ ਆ, ਸਾਡੇ ਲੋਕ ਉੱਥੇ ਕੀ ਕੰਮ ਮੰਗਦੇ ਆ, ਜਾ ਕੇ ਜੇ ਅਸੀਂ ਇਹ ਕੰਮ ਮੰਗੀਏ ਵੀ ਭਾਈ ਸਾਡੀ ਨਾਲੀ ਸਾਫ਼ ਕਰ ਜਾਓ ਬਾਦਲ ਸਾਹਿਬ, ਜਾਂ ਭਾਈ ਮੇਰੇ ਮੁੰਡੇ ਨੂੰ ਨੌਕਰੀ ਲਵਾ ਦਿਓ ਆਪਦੀ ਪਰਸਨਲ, ਤਾਂ ਉਹ ਵੱਖਰੀ ਗੱਲ ਆ। ਜੇ ਅਸੀਂ ਹੁਣ ਜਨਤਕ ਤੌਰ ਤੇ ਪਿੰਡ ਦੇ ਭਲੇ ਲਈ ਪਿੰਡ ਦੇ ਵਿੱਚ ਆਏ ਬੈਠੇ ਬਾਦਲ ਤੋਂ ਜੇ ਉਹ ਕੰਮ ਕਰਾਈਏ ਜਾਂ ਕਰਾਉਣਾ ਚਾਹੀਏ ਤਾਂ ਸਾਡਾ ਸਿੱਧਾ ਐਕਸੈਸ ਹੈਗਾ, ਇਕੱਲੇ ਇਕੱਲੇ ਪਿੰਡ ਦੇ ਬੰਦੇ ਨੂੰ ਐਕਸੈਸ ਹੈਗਾ। ਸੋ ਇਸ ਕਰਕੇ ਇਹ ਬਹੁਤ ਵਧੀਆ ਤੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ। ਤੇ ਸੰਗਤ ਦਰਸ਼ਨ ਦੇ ਵਿੱਚ ਕੱਲ ਉਹਨਾਂ ਨੇ ਕਾਫੀ ਗੱਫੇ ਵੰਡਿਆ, ਪਰ ਉਹ ਗੱਫੇ ਵੰਡਣ ਦਾ ਕਾਰਨ ਤਾਂ ਤੁਹਾਨੂੰ ਪਤਾ ਹੀ ਹੈ ਜੀ ਵੀ ਹੁਣ ਇਲੈਕਸ਼ਨਾਂ ਦੇ ਵਿੱਚ ਬਹੁਤ ਥੋੜਾ ਟਾਈਮ ਰਹਿ ਗਿਆ, ਜਦੋਂ ਕਾਨੂੰਨ ਜ਼ਾਬਤਾ ਲਾਗੂ ਹੋ ਗਿਆ ਉਦੋਂ ਗੱਫੇ ਵੰਡੇ ਨਹੀਂ ਜਾ ਸਕਣਗੇ, ਜਿਹੜਾ ਚੋਣ ਜ਼ਾਬਤਾ ਲਾਗੂ ਹੋ ਗਿਆ ਇਸ ਕਰਕੇ ਹੁਣ ਜਿਹੜਾ ਰਾਈਟ ਟਾਈਮ ਆ ਜਦੋਂ ਉਹ ਗੱਫੇ ਵੰਡ ਰਹੇ ਆ। ਦੂਜੀ ਜਿਹੜੀ ਹੁਣ ਨਿੰਦੇ ਵਾਲੇ ਪਾਸੇ ਆ ਜਾਈਏ, ਕਿਉਂਕਿ ਆਪਾਂ 99% ਦਾ ਅਕਸਰ ਨਿੰਦੇ ਹੀ ਕਰ ਦਿੰਦੇ ਹਾਂ ਬਾਦਲ ਸਾਹਿਬ ਦੀ, ਤੇ ਉਹ ਨਿੰਦੇ ਵਾਲੇ ਪਾਸੇ ਜੇ ਆ ਜਾਈਏ ਤਾਂ ਨਿੰਦਿਆ ਦੀ ਪੋਜੀਸ਼ਨ ਇਹ ਆ ਵੀ ਉਹਨਾਂ ਨੇ ਕੱਲ ਇੱਕ ਬਿਆਨ ਦਿੱਤਾ, ਕਹਿੰਦੇ ਜੀ ਪਾਣੀਆਂ ਦੀ ਬੂੰਦ, ਅਕਸਰ ਤਾਂ ਰੋਜ਼ ਹੀ ਕਹਿੰਦੇ ਆ ਪਰ ਕੱਲ ਉਹਨਾਂ ਨੇ ਫੇਰ ਕਿਹਾ ਵੀ ਪਾਣੀਆਂ ਦੀ ਅਖੀਰਲੀ ਬੂੰਦ ਤੱਕ ਲੜੂੰਗਾ ਮੈਂ ਪੰਜਾਬ ਲਈ ਤੇ ਮਰਦੇ ਦਮ ਤੱਕ ਲੜੂੰਗਾ ਆਪਣੇ ਜੀਵਨ ਦੇ ਅਖੀਰੀ ਸਾਹ ਤੱਕ ਪਾਣੀਆਂ ਲਈ ਲੜੂਗਾ ਪੰਜਾਬ ਦੇ ਲਈ। ਪਰ ਹੁਣ ਜਿਹਨੂੰ ਪੰਜਾਬ ਦੇ ਪਾਣੀਆਂ ਦੀ ਸਾਰੀ ਹਿਸਟਰੀ ਪਤਾ ਤੇ ਜਿਹਨੂੰ ਪਤਾ ਵੀ ਕਿਵੇਂ ਐਸ ਵਾਈ ਐਲ ਨਹਿਰ ਸ਼ੁਰੂ ਹੋਈ ਸੀ, ਕੀ ਉਹਦੇ ਚ ਬਾਦਲ ਦੀ ਕੀ ਭੂਮਿਕਾ ਸੀ, ਠੀਕ ਆ ਉਸ ਟਾਈਮ ਚ ਉਹਨਾਂ ਤੋਂ ਗਲਤ ਫੈਸਲਾ ਹੋਇਆ ਸੀ, ਉਦੋਂ ਬਾਅਦ ਉਹਨਾਂ ਨੇ ਇਹਦੀ ਰੱਖਿਆ ਕਰੀ, ਸਟੈਂਡ ਲਿਆ, ਪਰ ਹੁਣ ਨਾਲ ਉਹਨਾਂ ਨੇ ਇੱਕ ਹਿੰਟ ਦਿੱਤਾ। ਉਹ ਹਿੰਟ ਆਪਣੇ ਆਪ ਦੇ ਵਿੱਚ ਇੱਕ ਫਿਊਚਰ ਆ। ਹਿੰਟ ਉਹਨਾਂ ਨੇ ਦਿੱਤਾ ਵੀ ਛੇਤੀ ਪਾਣੀਆਂ ਦੇ ਉੱਤੇ ਬਹੁਤ ਵੱਡਾ ਸੰਘਰਸ਼ ਹੋਵੇਗਾ, ਪਾਣੀ ਲਈ ਅਕਾਲੀ ਦਲ ਵੱਲੋਂ ਬਹੁਤ ਵੱਡਾ ਸੰਘਰਸ਼ ਹੋਵੇਗਾ। ਸੋ ਸੰਘਰਸ਼ ਵੀ ਇਹਦੇ ਵਿੱਚ ਹਿੰਟ ਇਹ ਛੁਪਿਆ ਜੀ ਵੀ ਜੇ ਪੰਜਾਬ ਸਰਕਾਰ ਅਕਾਲੀ ਸਰਕਾਰ ਪੰਜਾਬ ਦੇ ਵਿੱਚੋਂ ਆਪਦਾ ਜਿਹੜਾ ਬਹੁਮਤ ਗਵਾ ਜਾਂਦੀ ਆ ਤਾਂ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਤੇ ਪਾਣੀਆਂ ਦੇ ਮਸਲੇ ਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬੀ ਭਾਸ਼ਾ ਦੇ ਮਸਲੇ ਉਹ ਚੱਕ ਕੇ ਬਾਦਲ ਸਾਹਿਬ ਜਾਣੀ ਕਿ ਫੇਰ ਤਿਆਰੀ ਦੇ ਵਿੱਚ ਆ ਵੀ ਉਹ ਝੰਡਾ ਲੈ ਕੇ ਅਸੀਂ ਫੇਰ ਸ਼ੁਰੂ ਹੋ ਰਹੇ ਆ ਜੇ ਅਸੀਂ ਹਾਰ ਗਏ ਤਾਂ, ਤੇ ਜੇ ਜਿੱਤ ਗਏ ਤਾਂ ਫੇਰ 5-7 ਸਾਲ ਇਹ ਮਸਲੇ ਛਿੱਕੇ ਦੇ ਉੱਤੇ ਟੰਗੇ ਜਾਣਗੇ ਜਿਵੇਂ ਕਿ ਹਰ ਵਾਰ ਟੰਗੇ ਜਾਂਦੇ ਆ।
ਜੀ ਜੀ ਬਰਾੜ ਸਾਹਿਬ, ਬਿਲਕੁਲ ਉਹੀ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਨੂੰ ਉਹਨਾਂ ਦੀ ਤਹਿ ਤੱਕ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਕੋਈ ਵੀ ਗੱਲ ਹੋਵੇ, ਚਾਹੇ ਉਹਨਾਂ ਦੀ ਬੁਰਾਈ ਦੀ ਹੋਵੇ ਜਾਂ ਚੰਗਿਆਈ ਦੀ ਹੋਵੇ, ਸਾਡੇ ਵਰਗੇ ਤੇ ਫਿਰ ਮੇਰੇ ਵਰਗੇ ਤੇ ਇੱਦਾਂ ਹੁੰਦਾ ਕਿ ਚਾਰਾਂ ਨੇ ਵਧੀਆ ਕਹਿਤਾ ਤੇ ਹਾਂਜੀ ਜੀ ਜ਼ਿੰਦਾਬਾਦ ਜ਼ਿੰਦਾਬਾਦ, ਤੇ ਜੇ ਕਿਸੇ ਨੇ ਮਾੜਾ ਕਹਿਤਾ ਤੇ ਮੁਰਦਾਬਾਦ ਵੀ ਕਰ ਦੇਈਦਾ ਛੇਤੀ। ਪਰ ਗੱਲ ਬਿਲਕੁਲ ਇਹ ਹੈ ਕਿ ਤਹਿ ਤੱਕ ਜਾਣਾ ਚਾਹੀਦਾ ਗੱਲ ਦੇ ਜੀ। ਸੋ ਇੱਕ ਬਰਾੜ ਸਾਹਿਬ, ਜਿਹੜੀ ਹੋਰ ਗੱਲ ਤੁਹਾਡੇ ਨਾਲ ਜ਼ਰੂਰ ਕਰਨਾ ਚਾਹਾਂਗੀ ਮੈਂ ਕਿ ਦਿੱਲੀ ਦੇ ਵਿੱਚ ਜਿਹੜੀ ਪੰਜਾਬੀ ਦੇ ਜਿਹੜਾ ਵਿਸ਼ਾ ਸੀਗਾ ਉਹ ਪਹਿਲਾਂ ਜ਼ਰੂਰੀ ਸੀ ਮੈਨੂੰ ਲੱਗਦਾ ਕਿ ਕੁਝ ਕਲਾਸਾਂ ਦੇ ਵਿੱਚ ਨਾ, ਪਰ ਹੁਣ ਉਹ ਉਸ ਚੀਜ਼ ਨੂੰ ਹਟਾਇਆ ਜਾ ਰਿਹਾ, ਉਹਨੂੰ ਜ਼ਰੂਰੀ ਨਹੀਂ ਰੱਖਿਆ ਜਾ ਰਿਹਾ, ਤੇ ਇਹਦੇ ਉੱਤੇ ਤੁਸੀਂ ਕੀ ਕਹੋਗੇ?
ਦੇਖੋ ਇਹ 4-5 ਦਿਨਾਂ ਤੋਂ ਸਾਡੇ ਜਗਤਾਰ ਸਿੰਘ ਢੁੱਡੀ ਕੇ ਵੀ ਸਵਾਲ ਪੁੱਛ ਰਹੇ ਸੀਗੇ ਤੇ ਹੋਰ ਵੀ ਬਹੁਤ ਸਾਰੇ ਸਰੋਤਿਆਂ ਦੀ ਜਾਗਰੂਕਤਾ ਜਗਿਆਸਾ ਇਹਦੇ ਵਿੱਚ ਹੈ ਵੀ ਉਹ ਚਾਹੁੰਦੇ ਆ ਵੀ ਦਿੱਲੀ ਦੇ ਵਿੱਚ ਜਿਹੜਾ ਪੰਜਾਬੀ ਭਾਸ਼ਾ ਦਾ ਗੱਲ ਕੀਤੀ ਜਾ ਰਹੀ ਹੈ ਵੀ ਪੰਜਾਬੀ ਭਾਸ਼ਾ ਸਕੂਲਾਂ ਚੋਂ ਕੇਜਰੀਵਾਲ ਨੇ ਬੰਦ ਕਰਤੀ, ਇਹ ਕਰਤਾ ਵੋ ਕਰਤਾ, ਉਹਦੇ ਪਿੱਛੇ ਕੀ ਮਾਜਰਾ? ਦੇਖੋ ਜੀ ਟੈਕਨੀਕਲ ਗੱਲਾਂ ਬਹੁਤ ਸਾਰੀਆਂ, ਉਹਨਾਂ ਦੇ ਉੱਤੇ ਹਜੇ ਮੈਂ ਵੀ ਨੀ ਕੰਮ ਕੀਤਾ ਤੇ ਮੈਂ ਕੋਸ਼ਿਸ਼ ਕਰੂੰਗਾ ਕੰਮ, ਪਰ ਜਿੰਨੀ ਕੁ ਮੈਨੂੰ ਸਮਝ ਆਈ ਹੈ ਗੱਲ ਦੀ ਉਹ ਗੱਲ ਇਹ ਹੈ ਵੀ ਅਸੀਂ ਨਾ ਆਪ ਹੀ ਵਿਕਟਮ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਕਈ ਵਾਰੀ ਆਪ ਹੀ ਆਪਦੇ ਆਪ ਨੂੰ ਵਿਕਟਮ ਬਣਾ ਲੈਂਦੇ ਹਾਂ। ਤਾਂ ਉਹਦੇ ਚ ਮੈਂ ਜਿਹੜੀ ਨੋਟ ਕਰ ਰਿਹਾ ਸੀ ਉਹ ਗੱਲ ਇਹ ਆ ਵੀ ਜਿਹੜਾ ਉਹ ਫੈਸਲਾ ਹੋਇਆ ਜਾਂ ਜਿਹੜਾ ਉਹ ਕਾਨੂੰਨ ਲੈ ਕੇ ਆਂਦਾ ਗਿਆ ਉਹਦੇ ਵਿੱਚ ਇਹ ਆ ਵੀ ਦਿੱਲੀ ਦੇ ਵਿੱਚ 6 ਸਬਜੈਕਟਾਂ ਤੋਂ ਬਾਅਦ 7ਵਾਂ ਇੱਕ ਸਬਜੈਕਟ ਹੁੰਦਾ ਸੀਗਾ ਜੀ ਬਾਹਰਲੀ ਕੋਈ ਵੀ ਭਾਸ਼ਾ ਲੈਣ ਦਾ, ਜਿਹੜਾ ਕਿ ਕੰਪਲਸਰੀ ਹੁੰਦਾ ਸੀ, ਜਿਹਦੇ ਚ ਚਾਹੇ ਉਹ ਸੰਸਕ੍ਰਿਤ ਲੈ ਸਕਦਾ ਸੀ, ਚਾਹੇ ਤਾਮਿਲ, ਤੇਲਗੂ, ਚਾਹੇ ਪੰਜਾਬੀ, ਚਾਹੇ ਕੋਈ ਹੋਰ ਹਿੰਦੀ ਤੋਂ ਛੱਡ ਕੋਈ ਵੀ ਜਿਹੜੀ ਇਲੈਕਟਿਵ ਜਿਵੇਂ ਹੁੰਦਾ ਸੀ ਵਿਸ਼ਾ ਜਾਂ ਇੱਕ ਏਦਾਂ ਕਿਹੜਾ ਇਸ ਢੰਗ ਨਾਲ ਹੁੰਦਾ ਸੀ, ਤਾਂ ਉਸ ਦੇ ਉੱਤੇ ਬੱਚਿਆਂ ਦਾ ਬੋਝ ਘਟਾਉਣ ਲਈ ਉਹ 6 ਵਿਸ਼ਿਆਂ ਚ ਸੀਮਿਤ ਕੀਤਾ ਤੇ 7ਵਾਂ ਵਿਸ਼ਾ ਔਨ ਚੋਇਸ ਛੱਡਿਆ। ਅਸਲ ਗੱਲ ਤਾਂ ਹੈਗੀ ਇਹ ਜਿਹੜੀ ਜਿੰਨੀ ਕੁ ਮੈਨੂੰ ਹਜੇ ਤੱਕ ਸਮਝ ਆਈ ਆ, ਪਰ ਮੈਂ ਹਜੇ ਇਹਨੂੰ ਪੂਰਨ ਰੂਪ ਚ ਇਹਦੇ ਤੇ ਮੋਹਰ ਨੀ ਲਾਉਂਦਾ ਕਿਉਂਕਿ ਮੈਂ ਕੋਸ਼ਿਸ਼ ਕਰੂੰਗਾ ਅੱਜ ਹੋਰ ਇਹਦੇ ਤੇ ਸਰਚ ਕਰਨ ਦੀ ਵੀ ਪਹਿਲਾਂ ਕੀ ਸੀ ਹੋਰ ਕੀ ਆ, ਪਰ ਮੈਂ ਤਰਦੀ ਜੀ ਅੱਜ ਦੇਖੀ ਸੀ ਗੱਲ ਤੇ ਅਸੀਂ ਕੀ ਕਹਿਤਾ, ਅਸੀਂ ਕਹਿਤਾ ਵੀ ਕੇਜਰੀਵਾਲ ਨੇ ਪੰਜਾਬੀ ਹਟਾ ਤੀ ਉੱਥੋਂ, ਕੱਲੇ ਪੰਜਾਬੀਆਂ ਨੇ ਇਹ ਰੌਲਾ ਪਾਤਾ ਵੀ ਪੰਜਾਬੀ ਉੱਥੋਂ ਹਟਾ ਤੀ, ਪਰ ਸੱਚ ਇਹ ਆ ਵੀ ਉਹਦੇ ਵਿੱਚ ਜਿਹੜਾ 7ਵਾਂ ਵਿਸ਼ਾ ਸੀ ਜਿਹੜਾ ਕਿ ਕੰਪਲਸਰੀ ਸੀ ਉਹਨੂੰ ਇਹ ਕਰਤਾ ਵੀ ਅਗਲੇ ਦੀ ਇੱਛਾ ਜੇ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਸੋ ਆਪਸ਼ਨ ਹੈਗੀ, ਇਹ ਨੀ ਹੈ ਵੀ ਆਪਸ਼ਨ ਨੀ ਹੈ, ਪਰ ਇਹ ਕਰਤਾ ਵੀ ਉਹ ਜ਼ਰੂਰੀ ਨੀ ਹੈ। ਸੋ ਇੱਥੇ ਇਸ ਬੰਦੇ ਇਸ ਚੀਜ਼ ਨੂੰ ਅਸੀਂ ਮਸਲਾ ਬਣਾ ਲਿਆ ਵੀ ਭਾਈ ਪੰਜਾਬੀ ਦੀ ਜਿਹੜੀ ਉੱਥੇ ਉਹਨੇ ਦਰਕਾਰ ਤਾਂ ਜੀ ਕੇਜਰੀਵਾਲ ਨੇ, ਪਰ ਸੱਚ ਇਹ ਨੀ ਹੈਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸੱਚ ਸਾਹਮਣੇ ਆਜੂ। ਪਰ ਕੁੱਲ ਮਿਲਾ ਕੇ ਜੇ ਕੋਈ ਦੂਜੀਆਂ ਭਾਸ਼ਾਵਾਂ ਲਈ ਅਸੀਂ ਆਸਟ੍ਰੇਲੀਆ ਚ ਬੈਠੇ ਸੰਘਰਸ਼ ਕਰ ਰਹੇ ਹਾਂ, ਆਸਟ੍ਰੇਲੀਆ ਚ ਲਾਗੂ ਕਰਵਾ ਰਹੇ ਹਾਂ ਵੀ ਪੰਜਾਬੀ ਲਾਗੂ ਹੋ ਜੇ, ਤੇ ਫੇਰ ਸਾਨੂੰ ਪੰਜਾਬ ਚ ਕਿਉਂ ਨਾ ਰਹੇ, ਦਿੱਲੀ ਚ ਕਿਉਂ ਨਾ ਰਹੇ, ਹਰਿਆਣੇ ਚ ਕਿਉਂ ਨਾ ਰਹੇ, ਹਰੇਕ ਸਟੇਟ ਦੇ ਵਿੱਚੋਂ ਭਾਸ਼ਾ ਚੂਜ਼ ਕਰਨ ਦਾ ਜਿਹੜਾ ਸਟੂਡੈਂਟ ਨੂੰ ਹੋਵੇ। ਪਰ ਇਹਦੇ ਮਗਰ ਇੱਕ ਪ੍ਰੋਬਲਮ ਜਿਹੜੀ ਸਰਕਾਰ ਨੂੰ ਆਉਂਦੀ ਹੈ ਨਾ, ਉਹ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ, ਸਰਕਾਰ ਦਾ ਬਜਟ ਬਹੁਤ ਜ਼ਿਆਦਾ ਵੱਧ ਜਾਂਦਾ। ਕਈ ਵਾਰੀ ਇੱਕ ਸਕੂਲ ਦੇ ਵਿੱਚ ਮੰਨ ਲਓ ਕਿਸੇ ਸਕੂਲ ਦੇ ਵਿੱਚ 3 ਬੱਚਿਆਂ ਨੇ ਤਾਮਿਲ ਜਾਂ ਤੇਲਗੂ ਸਿਲੈਕਟ ਕਰ ਲਈ ਤਾਂ ਸਕੂਲ ਨੂੰ ਤਾਂ ਇੱਕ ਤਾਮਿਲ ਤੇਲਗੂ ਟੀਚਰ ਪ੍ਰੋਵਾਈਡ ਕਰਕੇ ਦੇਣੇ ਪੈਣਾ ਨਾ, ਉਹਨਾਂ ਨੂੰ ਉਸਦਾ ਸਾਲ ਭਰ ਦਾ ਖਰਚਾ ਤਾਂ ਝੱਲਣਾ ਹੀ ਪੈਣਾ ਨਾ 3 ਬੱਚਿਆਂ ਲਈ। ਸੋ ਕਈ ਵਾਰੀ ਬਜਟ ਨੂੰ ਜਿਹੜਾ ਰਿਡਿਊਸ ਕਰਨ ਲਈ ਉਹਨੂੰ ਘੱਟ ਕਰਨ ਲਈ ਤੇ ਇਹ ਚੀਜ਼ਾਂ ਕੀਤੀਆਂ ਜਾਂਦੀਆਂ, ਪਰ ਕੁੱਲ ਮਿਲਾ ਕੇ ਇਹ ਇਹਦੀ ਜਿਹੜੀ ਗੱਲ ਇਹਦੀ ਜਿਹੜੀ ਤਸਵੀਰ ਆ ਖਬਰ ਦੀ ਉਹ ਹੋਰ ਆ ਤੇ ਉਹਨੂੰ ਐਂਗਲ ਹੋਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ।
ਮਿੰਟੂ ਜੀ ਨੂੰ ਖੁੱਲਾ ਟਾਈਮ ਦਿਆ ਕਰੋ ਤੇ ਹੁਣ ਤੁਸੀਂ ਦੇਖ ਲੋ ਕਿ ਆਪਣਾ ਟਾਈਮ ਜ਼ਰੂਰ ਹੀ ਵਧਾਓ ਅੱਧੇ ਘੰਟੇ ਤੋਂ ਘੰਟੇ ਦਾ ਕਰੋ ਪਰ ਇਹਦਾ ਜਵਾਬ ਤੁਸੀਂ ਦਿਓ ਬਰਾੜ ਸਾਹਿਬ
ਉਹ ਦੇਖ ਲੋ ਜੀ ਤੁਸੀਂ ਸਿਫਾਰਿਸ਼ ਸਪੂਰ ਲਾਓ ਮੈਨੂੰ ਟਾਈਮ ਦਿੰਦੇ ਹੀ ਨਹੀਂ ਇਹ ਮੈਨੂੰ ਤਾਂ ਆ ਵੀ ਛੇਤੀ ਦਿਨ ਆਵੇ ਤੇ ਛੇਤੀ ਦਿਨ ਭਾਜੇ ਸੋ ਦੋਸਤੋ ਟਾਈਮ ਦੀ ਕੋਈ ਪ੍ਰੋਬਲਮ ਨਹੀਂ ਪਰ ਕੀ ਹੁੰਦੀ ਆ ਨਾ ਕਿਸੇ ਵੀ ਚੀਜ਼ ਦੀ ਬਹੁਤਾਤ ਆ ਉਹ ਮਾੜੀ ਹੁੰਦੀ ਆ ਸੋ ਬਹੁਤਾਤ ਜਾਣ ਲੱਗ ਗਏ ਬਹੁਤਾਤ ਦੇ ਵਿੱਚ ਗੱਲਾਂ ਬਾਤਾਂ ਕਰਨ ਲੱਗ ਗਏ ਬਹੁਤਾਤ ਟਾਈਮ ਰੇਡੀਓ ਤੇ ਲਾਉਣ ਲੱਗ ਗਏ ਪਹਿਲੀ ਗੱਲ ਤਾਂ ਉਹ ਵੀ ਮਾੜੀ ਹੁੰਦੀ ਆ ਜੇ ਤੁਸੀਂ ਨੂਣ ਆ ਉਹ ਸਬਜ਼ੀ ਦਾਲ ਚ ਉਨਾ ਕੀ ਚੰਗਾ ਲੱਗਦਾ ਜਿੰਨਾ ਕੁ ਉਹ ਸਮਾ ਸਕੇ ਜੇ ਤੁਸੀਂ ਉਹਦੇ ਵਿੱਚ ਜ਼ਿਆਦਾ ਪਾਉਂਗੇ ਤਾਂ ਉਹ ਠੀਕ ਨਹੀਂ ਜੇ ਲਹਿਰਾਂ ਪ੍ਰੋਗਰਾਮ ਦੇ ਵਿੱਚ 2 ਘੰਟੇ ਮੈਂ ਹੀ ਰੋਜ਼ ਗੱਲਾਂ ਸੁਣਾਉਣ ਲੱਗ ਗਿਆ ਤਾਂ ਹੋ ਸਕਦਾ ਮੇਰੀਆਂ ਗੱਲਾਂ ਦਾ ਨਾ ਮੁੱਕਣ ਮੈਨੂੰ ਨੀ ਉਮੀਦ ਮੁੱਕ ਜਾਣੀ ਆ ਪਰ ਤੁਸੀਂ ਜ਼ਰੂਰ ਬੋਰ ਹੋ ਜਾਓਗੇ ਫਿਰ ਤੇ ਉਹ ਗੱਲਾਂ ਚੰਗੀਆਂ ਵੀ ਨਹੀਂ ਲੱਗਦੀਆਂ ਤੇ ਬਾਕੀ ਤੱਥ ਦੀਆਂ ਗੱਲਾਂ ਥੋੜੀਆਂ ਹੀ ਹੋ ਜਾਣ ਉਹ ਵਧੀਆ ਹੁੰਦੀਆਂ ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਰੋਜ਼ ਮੈਨੂੰ ਨੀ ਪਤਾ ਹੁੰਦਾ ਜਦੋਂ ਮੈਂ ਪ੍ਰੋਗਰਾਮ ਕਰਨਾ ਹੁੰਦਾ ਮੈਂ ਕੀ ਕਹੂੰਗਾ ਕੀ ਕਹਿਣਾ ਨਾ ਮੈਂ ਕਿਤੇ ਅੱਜ ਤੱਕ ਪ੍ਰੀ ਪਲਾਨ ਕੀਤਾ ਨਾ ਤਿਆਰੀ ਕੀਤੀ ਆ ਪਰ ਮੈਨੂੰ ਇੰਨਾ ਕੁ ਜ਼ਰੂਰ ਮੇਰੀ ਅਰਦਾਸ ਹੁੰਦੀ ਹੈ ਵਾਹਿਗੁਰੂ ਅੱਗੇ ਵੀ ਰੋਜ਼ ਇੱਕ ਅੱਧੀ ਇਹੋ ਜਿਹੀ ਚੀਜ਼ ਜ਼ਰੂਰ ਮੇਰੇ ਮੂੰਹ ਦੇ ਥਾਣੀ ਕਹਿ ਦਿਆ ਕਰ ਦਾਤਿਆ ਜਿਹੜੀ ਕਿ ਕਿਸੇ ਦਾ ਭਲਾ ਕਰ ਸਕੇ ਜਾਂ ਕਿਸੇ ਦਾ ਫਾਇਦਾ ਕਰ ਸਕੇ ਜਾਂ ਸੱਚ ਹੋ ਸਕੇ ਸੋ ਉਹ ਸਭ ਸਾਹਿਬ ਦੀ ਵਡਿਆਈ ਹੈ ਜੀ ਉਹ ਜਿਹੜਾ ਕਹਾਈ ਜਾਂਦਾ ਆਪਾਂ ਕਹੀ ਜਾਂਦੇ ਹਾਂ ਪਰ ਮੈਂ ਖੁਸ਼ ਹਾਂ ਜੀ ਇੰਨੇ ਕੁ ਨਾਲ ਅੱਧੇ ਘੰਟੇ ਨਾਲ ਇਦੂ ਵੱਧ ਮੈਂ ਵੀ ਨੀ ਰਾਜੀ ਕਿਉਂਕਿ ਤੁਹਾਨੂੰ ਪਤਾ ਇਸ ਜ਼ਿੰਦਗੀ ਦੇ ਵਿੱਚ ਇੱਕ ਵਕਤ ਵੀ ਕਮੀ ਹੈ ਇੱਥੇ ਬਾਹਰਲੇ ਮੁਲਕ ਚ ਤੇ ਦੂਜਾ ਬਹੁਤਾ ਤੋਂ ਮੈਂ ਰਾਜੀ ਨੀ ਵੀ ਕੱਲ ਨੂੰ ਮੈਂ ਤੁਹਾਡੇ ਨੱਕਾਂ ਬੁੱਲਾਂ ਤੋਂ ਲੈ ਜਾਂ ਬੜਾ ਟਾਈਮ ਇੱਥੇ ਆਉਣ ਕਾਰਨ ਮੈਂ ਨੀ ਚਾਹੁੰਦਾ ਆਪਣੇ ਕਿਸੇ ਰਿਸ਼ਤੇ ਦੇ ਵਿੱਚ ਕਿਸੇ ਕਿਸਮ ਦੀ ਫਿੱਕ ਪਵੇ
ਜੀ ਜੀ ਵਿਰਾਟ ਸਾਹਿਬ ਤੇ ਸਾਡੇ ਨਾਲ ਅਮਰਦੀਪ ਸਿੰਘ ਪਰਸ ਤੋਂ ਜੁੜੇ ਆ ਤੇ ਉਹ ਕਹਿ ਰਹੇ ਜੀ ਮਿੰਟੂ ਭਾਜੀ ਦੀ ਆਵਾਜ਼ ਇੰਨੀ ਤਣਕਲੀ ਆ ਕੇ ਮੇਰੀ ਵਾਈਫ ਨੂੰ ਬੋਲਣਾ ਪਿਆ ਕਿ ਆਵਾਜ਼ ਥੋੜੀ ਘੱਟ ਕਰ ਦੋ ਜ਼ਬਰਦਸਤ ਆ ਜੀ ਕਹਿੰਦੇ ਲਓ ਜੀ ਤੁਹਾਡੀ ਆਵਾਜ਼ ਦੀ ਤਾਰੀਫ ਹੋਈ ਆ ਵਿਰਾਟ ਸਾਹਿਬ ਅਜੇ ਤਾਂ ਗਲਾ ਖਰਾਬ ਆ ਤੇ ਇਹ ਹਾਲ ਆ ਤੁਸੀਂ ਦੇਖ ਲਓ ਹੁਣ
ਉਹ ਮੈਨੂੰ ਤਾਂ ਘਰੇ ਵੀ ਰੋਜ਼ ਹੀ ਮੇਰੀ ਵੋਲਿਊਮ ਆਈ ਘੱਟ ਕੀਤੀ ਜਾਂਦੀ ਹੈ ਵੀ ਸਾਨੂੰ ਸੁਣਦਾ ਹੌਲੀ ਬੋਲ ਲੋ ਸੋ ਇਸ ਕਰਕੇ ਇਹ ਕੁਦਰਤ ਦੀ ਦਿੱਤੀ ਹੋਈ ਚੀਜ਼ ਆ ਜੀ ਤੇ ਉਹ ਬੋਲ ਰਹੇ ਆ ਤੇ ਅੱਗੇ ਕੱਲ ਮੈਂ ਮਜ਼ਾਕ ਕਰ ਰਿਹਾ ਸੀਗਾ ਪਿੰਦਰ ਸਿੱਖ ਹੋਰਾਂ ਨੂੰ ਤੇ ਉਹਨਾਂ ਨੇ ਮੇਰੀ ਬਿਮਾਰੀ ਦਾ ਇਲਾਜ ਦੱਸਿਆ ਤੇ ਮੈਂ ਕਿਹਾ ਤੁਸੀਂ ਮੈਨੂੰ ਨਜ਼ਰ ਲਾਤੀ ਤੇ ਉਹਨਾਂ ਨੇ ਫਿਰ ਰਾਤ ਮੈਨੂੰ ਮੈਸੇਜ ਵੀ ਕੀਤਾ ਕਹਿੰਦੇ ਬਾਈ ਨਜ਼ਰ ਦਾ ਵੀ ਤੈਨੂੰ ਇਲਾਜ ਦੱਸ ਦਿੰਦਾ ਕਹਿੰਦੇ ਕਿ ਕਹਿੰਦੇ ਵੀ ਧਰਤੀ ਤੇ ਮੇਰੀ ਫੋਟੋ ਬਣਾ ਤੇ ਫਿਰ ਉਹਦੇ ਲਾ 7 ਜੂ ਤੇ ਨਜ਼ਰ ਲੈ ਜੂਗੀ ਕਹਿੰਦਾ ਏਦਾਂ ਹੋ ਜਾਂਦਾ ਜੀ
ਠੀਕ ਹੈ ਜੀ ਬਰਾੜ ਸਾਹਿਬ ਅੱਗੇ ਕੁਛ ਜਿਹੜੀਆਂ ਖਬਰਾਂ ਕੁਛ ਥੋੜੀਆਂ ਨਿਰਾਸ਼ਾਜਨਕ ਹੈ ਜੀ ਨਹਿਰ ਚ ਨਹਾਉਣ ਗਏ 8 ਨੌਜਵਾਨਾਂ ਜਿਹੜੇ ਉਹ ਡੁੱਬ ਗਏ ਤੇ ਉਹਨਾਂ ਵਿਚੋਂ 4 ਦੀ ਮੌਤ ਹੋ ਗਈ ਜੀ ਤੇ ਇਹਨਾਂ ਬਾਰੇ ਵੀ ਸਰੋਤਿਆਂ ਨੂੰ
ਬਿਲਕੁਲ ਜੀ ਕੱਲ ਫਿਰੋਜ਼ਪੁਰ ਦੇ ਲਾਗੇ ਹਾਦਸਾ ਵਾਪਰਿਆ ਜੀ ਤੇ ਬਹੁਤ ਦੁਖਦਾਈ ਹਾਦਸਾ ਵੀ 8 ਬੱਚੇ ਜਿਹੜੇ ਨਹਿਰ ਚ ਨਹਾਉਣ ਗਏ ਸੀ ਜਿਨ੍ਹਾਂ ਚੋਂ 4 ਡੁੱਬ ਗਏ ਪਰ ਬੜਾ ਦੁੱਖ ਮੈਨੂੰ ਪਹਿਲੇ ਹੀ ਨਜ਼ਰੇ ਖਬਰ ਚ ਇਹ ਲੱਗਿਆ ਵੀ ਬੱਚੇ 5-5-7-7 ਸਾਲ ਦੇ ਹੋਣੇ ਆ ਤੇ ਉਹਨਾਂ ਨੂੰ ਮਾਂ ਬਾਪ ਨੇ ਕੇਅਰ ਨੀ ਕੀਤਾ ਹੋਣਾ ਚਲੇ ਗਏ ਹੋਣੇ ਆ ਤੇ ਏਦਾਂ ਹਾਦਸਾ ਵਾਪਰ ਗਿਆ ਪਰ ਜਦੋਂ ਮੈਂ ਸਾਰੀ ਖਬਰ ਦੇਖੀ ਤਾਂ ਬੱਚੇ 20 ਸਾਲ ਦੇ ਕਰੀਬ ਏਜ ਦੇ ਸਨ ਇੱਕ ਅੱਧਾ ਹੀ 17 ਦਾ ਸੀ ਬਾਕੀ 20-20 ਸਾਲ ਦੇ ਸਨ ਸੋ 20 ਸਾਲ ਦੇ ਨੂੰ ਅਸੀਂ ਬੱਚਾ ਨਹੀਂ ਕਹਿ ਸਕਦੇ ਉਹ ਨੌਜਵਾਨ ਸੀ ਤੇ ਨੌਜਵਾਨ 20 ਸਾਲ ਦੀ ਏਜ ਦੇ ਵਿੱਚ ਜੇ ਕਿਤੇ ਨਹਾਉਣ ਜਾਂਦਾ ਜਾਂਦਾ ਉਹ ਵੀ ਸਮੁੰਦਰ ਦੀਆਂ ਲਹਿਰਾਂ ਇੱਕ ਵੱਖਰੀ ਚੀਜ਼ ਆ ਵੀ ਬੰਦੇ ਦੇ ਬੱਸ ਚ ਨਹੀਂ ਰਹਿੰਦਾ ਪਰ ਇੱਕ ਨਹਿਰਾਂ ਦੇ ਪਾਣੀਆਂ ਦੇ ਵਿੱਚ ਡੁੱਬਣਾ ਕਾਫੀ ਜਿਹੜੀ ਇੱਕ ਮਾਇਨੇ ਰੱਖਦੀ ਆ ਗੱਲ ਵੀ ਇਹ ਕਿੱਦਾਂ ਵਾਪਰਿਆ ਸੋ ਮੈਨੂੰ ਤਾਂ ਇੱਥੇ 2 ਚੀਜ਼ਾਂ ਦੇ ਉੱਤੇ ਜਿਹੜਾ ਆ ਰਿਹਾ ਜੀ ਇੱਕ ਨੰਬਰ ਇੱਕ ਤਾਂ ਇਹ ਵੀ ਜਿਹੜੇ ਬੱਚੇ ਇੰਡੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਸਿਸਟਮ ਨਹੀਂ ਵੀ ਬੱਚੇ ਨੂੰ ਕੋਈ ਤੈਰਾਕੀ ਸਿਖਾਈ ਜਾਵੇ ਜਾਂ ਬੱਚੇ ਨੂੰ ਕਿਹਾ ਜਾਵੇ ਵੀ ਤੈਰਾਕੀ ਸਿੱਖ ਲਾ ਤਾਂ ਇੱਥੇ ਤੁਸੀਂ ਦੇਖਿਆ ਹੋਣਾ ਆਸਟ੍ਰੇਲੀਆ ਚ ਕਈ ਵਾਰੀ ਜਵਾਕ 2 ਸਾਲ ਦਾ ਹੁੰਦਾ ਕਿ ਬੱਚੇ ਨੂੰ ਕਿੱਥੇ ਚੱਲੇ ਹੋਗੇ ਸਵੀਮਿੰਗ ਕਲਾਸ ਦਿਵਾਉਣ ਚੱਲੇ ਆ ਮੈਨੂੰ ਨਵੇਂ ਆਏ ਨੂੰ ਬੜਾ ਮਜ਼ਾਕ ਜਿਹਾ ਲੱਗਦਾ ਸੀ ਇਹ ਗੱਲ ਵੀ ਇਹਨੂੰ ਜੰਮ ਤਾਂ ਲੈਣ ਦੇ ਉਹਨੂੰ ਸਵੀਮਿੰਗ ਸਿਖਾ ਕੇ ਕੀ ਕਰੋਗੇ ਪਰ ਹੁਣ ਪਤਾ ਲੱਗਦਾ ਵੀ ਇਹ ਲੋੜਾਂ ਹੁੰਦੀਆਂ ਮੇਰੇ ਖੁਦ ਦੇ ਬਾਬਾ ਜੀ ਮੈਨੂੰ ਅਕਸਰ ਕਿਹਾ ਕਰਦੇ ਸਨ ਬਹੁਤ ਮੈਨੂੰ ਹੁਣ ਬਚਪਨ ਤੋਂ ਯਾਦ ਆਉਂਦੀਆਂ ਗੱਲਾਂ ਤੇ ਉਹ ਕਹਿਣਾ ਕਿ ਤਰਨਾ ਸਿੱਖ ਲਾ ਭਾਈ ਸਾਡੇ ਪਿੰਡ ਦੇ ਲਾਗੇ ਨਹਿਰਾਂ ਸੂਏ ਬਹੁਤ ਸੀ ਅਸੀਂ ਉੱਥੇ ਜਾਂਦੇ ਸੀ ਨਹਾਉਣ ਉਹਨਾਂ ਨੂੰ ਪਤਾ ਸੀ ਵੀ ਜ਼ਿੰਦਗੀ ਦੇ ਵਿੱਚ ਪਾਣੀ ਦੇ ਵਿੱਚ ਜੇ ਕਦੇ ਵੀ ਆਫਤ ਆਉਂਦੀ ਆ ਤੇ ਤੁਹਾਡੇ ਕੋਲੇ ਤਰਨ ਦੀ ਜੇ ਕਲਾ ਤਾਂ ਤੁਸੀਂ ਤੁਹਾਡੀ ਜੀਵਨ ਐਡਾ ਸੌਖਾ ਨਹੀਂ ਤੁਸੀਂ ਬਚਾ ਸਕਦੇ ਹੋ ਆਪਣੇ ਆਪ ਨੂੰ ਪਰ ਹੁਣ ਪ੍ਰੋਬਲਮ ਤਾਂ ਇਹ ਹੈ ਵੀ ਸਾਡੇ ਕੋਈ ਨਾ ਤਾਂ ਕਲਾਸਾਂ ਲਾਉਂਦਾ ਨਾ ਕੋਈ ਸਿੱਖਦਾ, ਬੱਚੇ ਆਪਦੀ ਮਰਜ਼ੀ ਨਾਲ ਆਪਦੇ ਛਾਲਾ ਮਾਰ ਮਾਰ ਕੇ ਜੇ ਸਿੱਖ ਗਏ ਸਿੱਖ ਗਏ, ਨਹੀਂ ਸਿੱਖੇ ਤਾਂ ਨਹੀਂ ਸਿੱਖੇ। ਇੱਕ ਤਾਂ ਇਹ ਬਹੁਤ ਵੱਡੀ ਦਿੱਕਤ ਆਉਂਦੀ ਹੈ ਤੇ ਚਾਰ ਬੱਚੇ ਇਸ ਕੰਮ ਚ ਗਏ ਆ। ਦੂਜੀ ਦਿੱਕਤ ਇਹ ਹੈ ਜੀ ਵੀ ਬੱਚਿਆਂ ਨੂੰ ਅਵੇਅਰ ਸਰਕਾਰ ਨਹੀਂ ਕਰਦੀ। ਹੁਣ ਇੱਥੇ ਤੁਸੀਂ ਦੇਖੋਗੇ ਥਾਂ ਥਾਂ ਦੇ ਬੀਚ ਦੇ ਉੱਤੇ ਲਿਖਿਆ ਹੁੰਦਾ ਵੀ ਤੂੰ ਅੱਗੇ ਨਾ ਜਾਓ, ਇੱਥੇ ਬੀਚ ਦੇ ਵਿੱਚ ਗਹਿਰਾਈ ਆ, ਇੱਥੇ ਪੱਥਰ ਆ, ਇੱਥੇ ਉਹ ਆ। ਉੱਥੇ ਇਹ ਨੀ ਲਿਖਿਆ ਗਿਆ ਸੀ ਵੀ ਥੱਲੇ ਦਲਦਲ ਆ, ਤੇ ਉਹ ਪਤਾ ਲੱਗਿਆ ਵੀ ਬੱਚੇ ਨੇ ਜੋ ਛਾਲ ਮਾਰੀ ਤੇ ਉਹ ਦਲਦਲ ਦੇ ਵਿੱਚ ਧੱਸ ਗਏ ਤੇ ਉਹਨਾਂ ਨੂੰ ਉੱਥੋਂ ਵਿੱਚੋਂ ਆਪਣੇ ਆਪ ਨੂੰ ਕੱਢਿਆ ਨੀ ਗਿਆ ਤੇ ਉਹ ਅਖੀਰ ਡੁੱਬ ਗਏ। ਸੋ ਇਹ ਬਹੁਤ ਦੁਖਦਾਈ ਖਬਰ ਆ ਜੀ। ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹੋ ਜਿਹੇ ਥਾਵਾਂ ਦੇ ਉੱਤੇ ਉਹ ਪੱਕਾ ਬੈਨ ਲਾਉਣ ਜਾਂ ਲਿਖ ਕੇ ਲਾਉਣ ਵੀ ਭਾਈ ਇੱਥੇ ਜਾਣ ਨੂੰ ਖਤਰਾ। ਦੂਜਾ ਆਮ ਲੋਕਾਂ ਨੂੰ ਵੀ ਨਾ ਥੋੜੀ ਜਿਹੀ ਆਦਤ ਪਾਉਣੀ ਪੈਣੀ ਆ ਵੀ ਲਿਖਿਆ ਪੜ੍ਹਨ ਦੀ। ਅਸੀਂ ਲਿਖਿਆ ਨਹੀਂ ਪੜ੍ਹਦੇ, ਇਹੀ ਸਾਡੀ ਬਹੁਤ ਵੱਡੀ ਸਮੱਸਿਆ। ਇੱਥੇ ਆ ਕੇ ਅਸੀਂ ਆਸਟ੍ਰੇਲੀਆ ਜਾ ਕੇ ਸਿੱਖ ਗਏ ਹਾਂ ਵੀ ਸੜਕ ਦੇ ਉੱਤੇ ਲਿਖਿਆ ਹਰ ਸਾਈਨ ਪੜ੍ਹਦੇ ਹਾਂ, ਕਿਉਂਕਿ ਜੇ ਅਸੀਂ ਇੱਕ ਸਾਈਨ ਮਿਸ ਕਰ ਜਾਈਏ ਤਾਂ ਉਹਦੀ ਪਤਾ ਲੱਗਦਾ 500-400 ਦਾ ਜੁਰਮਾਨਾ ਆ ਗਿਆ। ਸੋ ਅਸੀਂ ਇਸ ਚੀਜ਼ ਨੂੰ ਹੁਣ ਸੀਰੀਅਸਲੀ ਲੈਂਦੇ ਹਾਂ ਇੱਥੇ ਆ ਕੇ। ਪਰ ਇੰਡੀਆ ਦੇ ਵਿੱਚ ਅਸੀਂ ਕਦੇ ਲਿਖਿਆ ਨੀ ਪੜ੍ਹਦੇ ਸੀ। ਮੈਂ ਪਹਿਲੀ ਵਾਰ ਜਦੋਂ ਇੱਥੋਂ 3 ਸਾਲਾਂ ਬਾਅਦ ਇੰਡੀਆ ਗਿਆ ਨਾ, ਤਾਂ ਪਹਿਲੀ ਵਾਰ ਜਦੋਂ ਮੈਂ ਇੰਡੀਆ ਗਿਆ ਤਾਂ ਉਦੋਂ ਮੈਂ ਪਹਿਲੀ ਵਾਰ ਦੇਖਿਆ, ਮੈਂ ਕਿਹਾ ਵੀ ਇੰਡੀਆ ਦੇ ਵਿੱਚ ਵੀ ਬੋਰਡ ਲੱਗੇ ਆ ਸੜਕਾਂ ਦੇ ਉੱਤੇ ਸਪੀਡ ਦੇ, ਪਰ ਆਪਾਂ ਪਹਿਲਾਂ ਕਦੇ ਨੋਟ ਹੀ ਨੀ ਕਰੇ ਸੀ 35 ਸਾਲ ਚ, ਕਿਉਂਕਿ ਸਾਨੂੰ ਆਦਤ ਨਹੀਂ ਸੀ। ਹਾਲਾਂਕਿ ਉੱਥੇ ਅੱਜ ਵੀ ਬੋਰਡ ਲੱਗੇ ਹੋਏ ਆ, ਸਪੀਡ ਬੋਰਡ, ਵਾਰਨਿੰਗ ਬੋਰਡ ਲੱਗੇ ਆ ਸੜਕਾਂ ਦੇ ਉੱਤੇ, ਪਰ ਸਾਨੂੰ ਆਦਤ ਨੀ ਸੀ। ਸੋ ਸਾਨੂੰ ਚਾਹੀਦਾ ਜੀ, ਇੱਕ ਤਾਂ ਉਹ ਆਦਤ ਪਾਉਣੀ ਚਾਹੀਦੀ ਆਪਣੇ ਬੱਚਿਆਂ ਨੂੰ ਪਾਉਣੀ ਚਾਹੀਦੀ ਆ, ਦੂਜਾ ਜੇ ਕਿਤੇ ਨਹੀਂ ਬੋਰਡ ਲੱਗੇ ਤਾਂ ਸਰਕਾਰਾਂ ਨੂੰ ਕਹਿ ਕੇ ਉਹ ਚੀਜ਼ਾਂ ਲਵਾਉਣੀਆਂ ਚਾਹੀਦੀਆਂ।
ਜੀ ਬਿਲਕੁਲ, ਮੈਨੂੰ ਲੱਗਦਾ ਕਿ ਜਿਹੜੀ ਡੈਮੋਕ੍ਰੇਸੀ ਉਹ ਅਸੀਂ ਇਹੀ ਮੰਨ ਲੈਂਦੇ ਹਾਂ ਕਿ ਅਸੀਂ ਕਿਸੇ ਕਾਨੂੰਨ ਨੂੰ ਨਹੀਂ ਮੰਨਦੇ ਜੀ। ਇੰਡੀਆ ਦੇ ਵਿੱਚ ਇਹ ਹਾਲ ਹੋਇਆ ਕਿ ਅਸੀਂ ਜੀ ਚੱਲਦੀ ਗੱਡੀ ਦੇ ਵਿੱਚੋਂ ਸ਼ੀਸ਼ਾ ਖੋਲਿਆ ਤੇ ਕੇਲੇ ਦਾ ਛਿਲਕਾ ਬਾਹਰ ਸੁੱਟ ਦਿੱਤਾ, ਸਾਡਾ ਦੇਸ਼ ਹੈ ਅਸੀਂ ਕਰ ਸਕਦੇ ਹਾਂ, ਜਾਂ ਅਸੀਂ ਕਿਸੇ ਗੱਡੀ ਨੂੰ ਓਵਰਟੇਕ ਕਰਦੇ ਹਾਂ ਜਾਂ ਕੋਈ ਲਾਲ ਬੱਤੀ ਕ੍ਰੋਸ ਕਰਦੇ ਹਾਂ ਤੇ ਉਹ ਜੀ ਸਾਡਾ ਦੇਸ਼ ਆ ਅਸੀਂ ਕਰ ਸਕਦੇ ਹਾਂ, ਉਹ ਜਿਹੜੀ ਭਾਵਨਾ ਸੀ ਉੱਥੇ ਰੱਖੀ ਦੀ ਆ। ਤੇ ਬਿਲਕੁਲ ਬਰਾੜ ਸਾਹਿਬ, ਮੇਰੇ ਨਾਲ ਵੀ ਏਦਾਂ ਹੀ ਹੋਇਆ ਜਦੋਂ ਮੈਂ ਇੰਡੀਆ ਗਈ ਨਾ ਆਸਟ੍ਰੇਲੀਆ ਆਉਣ ਤੋਂ ਬਾਅਦ, ਤੇ ਮੈਂ ਉੱਥੇ ਦੇ ਜਾ ਕੇ ਹੈਰਾਨ ਹੋ ਗਈ ਵੀ ਯੈਲੋ ਲਾਈਨਸ ਵੀ ਆ ਤੇ ਉਹ ਸਾਰੀਆਂ ਡੋਟਡ ਵਾਈਟ ਲਾਈਨਸ ਵੀ ਆ, ਤੇ ਮੈਂ ਆ ਕੇ ਫਿਰ ਮੈਂ ਵੀ ਆਪਣੇ ਹਸਬੈਂਡ ਨੂੰ ਮੈਂ ਕਿਹਾ ਇੰਡੀਆ ਚ ਵੀ ਸਾਰਾ ਕੁਛ ਹੈਗਾ, ਮੈਨੂੰ ਕਹਿੰਦੇ ਪਹਿਲਾਂ ਵੀ ਸੀ, ਪਹਿਲਾਂ ਤੇਰੇ ਕੋਲੋਂ ਅੱਖਾਂ ਨੀ ਹੁੰਦੀਆਂ ਸੀਗੀਆਂ। ਸੋ ਉਹ ਸਾਡੇ ਚ ਕੋਈ ਨਾ ਕੋਈ ਕਮੀ ਹੁੰਦੀ ਜਿਹੜੇ ਅਸੀਂ ਉਹ ਰੂਲ ਨਹੀਂ ਫੋਲੋ ਕਰੀਦੇ। ਤੇ ਜੀ ਇੱਕ ਬਰਾੜ ਸਾਹਿਬ ਮੇਲ ਆਈ ਹੈ ਜੀ ਮਨਦੀਪ ਸਿੰਘ ਹੋਣਾ ਦੀ, ਤੇ ਉਹਨਾਂ ਨੇ ਸੰਗਤ ਦਰਸ਼ਨ ਬਾਰੇ ਕਿਹਾ ਹੈ ਕਿ ਸੰਗਤ ਦਰਸ਼ਨ ਵਿੱਚ ਅਕਾਲੀਆਂ ਦੇ ਹੁੰਦੇ ਕੰਮ ਹੀ ਹੁੰਦੇ ਨੇ, ਸੋ ਇਹਨਾਂ ਨੇ ਉਸ ਗੱਲ ਤੇ ਉਂਗਲੀ ਉਠਾਈ ਹੈ ਕਿ ਉਹ ਆਪਣੀਆਂ ਗੱਲਾਂ ਹੀ ਕਰਦੇ
ਨੇ। ਜੀ ਬਿਲਕੁਲ 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 ਸੱਚਾਈ ਹੈ, ਪਰ ਰੌਲਾ ਤਾਂ ਇੱਥੇ ਆ ਵੀ ਜੇ ਹੁਣ ਪਿੰਡ ਇਸ ਪੱਧਰ ਤੇ ਸੋਚਣ ਲੱਗ ਜੇ ਵੀ ਅਸੀਂ ਅਕਾਲੀ ਨੀ, ਅਸੀਂ ਕਾਂਗਰਸੀ ਨੀ, ਸਾਡਾ ਪਿੰਡ ਆ ਤੇ ਪਿੰਡ ਦੇ ਪੱਧਰ ਤੇ ਅਸੀਂ ਉਹਦਾ ਫਾਇਦਾ ਉਠਾਈਏ। ਮੈਨੂੰ ਥੋੜੇ ਦਿਨ ਪਹਿਲਾਂ ਇੱਥੇ ਕੋਈ ਗੱਲ ਹੋਈ, ਕੋਈ ਲੇਬਰ ਪਾਰਟੀ ਦੇ ਮਾਮਲੇ ਚ ਕੋਈ ਗੱਲ ਆਈ, ਮੈਨੂੰ ਕਹਿੰਦੇ, ਮੈਂ ਕਿਹਾ ਦੇਖੋ ਵੀ ਮੇਰੀ ਸੋਚ ਇਹ ਆ ਵੀ ਲੇਬਰ ਆਵੇ ਲਿਬਰਲ ਆਵੇ, ਸਾਡੀ ਕਮਿਊਨਿਟੀ ਦਾ ਕੋਈ ਕੰਮ ਹੋਊ ਮੈਂ ਉਹਦੇ ਕੋਲੇ ਮੰਗਣ ਜਾਊਂਗਾ, ਮੈਨੂੰ ਕੋਈ ਫਰਕ ਨੀ ਪੈਂਦਾ ਇਸ ਚੀਜ਼ ਦਾ, ਨਾ ਮੈਂ ਲੇਬਰ ਨਾਲ ਨਾ ਮੈਂ ਲਿਬਰਲ ਨਾਲ। ਮੇਰਾ ਤਾਂ ਕੰਮ ਇਹ ਆ ਵੀ ਸਾਡਾ ਕੋਈ ਕਮਿਊਨਿਟੀ ਦਾ ਪ੍ਰੋਜੈਕਟ ਚੱਲ ਰਿਹਾ, ਮੌਜੂਦਾ ਸਰਕਾਰ ਆ ਉਹ ਕਰ ਸਕਦੀ ਆ ਤੇ ਮੈਂ ਉਹਦੇ ਮੂਹਰੇ ਹੱਥ ਅੱਡੂਗਾ, ਮੈਨੂੰ ਕੋਈ ਫਰਕ ਨੀ ਪੈਂਦਾ। ਰੌਲਾ ਤਾਂ ਇਹ ਵੀ ਆ ਗਿਆ ਜੀ ਵੀ ਉਹ ਸੰਗਤ ਦਰਸ਼ਨਾਂ ਦੇ ਵਿੱਚ ਨਾ ਸਾਡੇ ਲੋਕਾਂ ਨੇ ਪਿੰਡਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਖਟਾਸ ਪਾ ਲਈ ਆ ਵੀ ਦੂਜਾ ਕੋਈ ਜਾਂਦਾ ਹੀ ਨਹੀਂ, ਜੇ ਦੂਜੇ ਜਾਣ ਆਉਣ ਉੱਥੇ ਜਾ ਕੇ ਮੰਗਣ ਤਾਂ ਮੈਨੂੰ ਨੀ ਲੱਗਦਾ ਵੀ ਉਹਨਾਂ ਨੂੰ ਨਾ ਕੁਛ ਮਿਲੇ। ਜੇ ਨਹੀਂ ਮਿਲਦਾ ਤਾਂ ਫਿਰ ਤੁਸੀਂ ਉਹਨਾਂ ਨੂੰ ਹੋਰ ਨੀ ਤਾਂ ਸਵਾਲ ਤਾਂ ਕਰ ਸਕਦੇ ਹੋ, ਜੇ ਤੁਸੀਂ ਕਿਸੇ ਨੂੰ ਸਵਾਲ ਕਰੋਗੇ ਤਾਂ ਉਹਦੇ ਮਨ ਚ ਖੜਕਾ ਤਾਂ ਪਊਗਾ ਨਾ। ਉੱਥੇ ਜਾ ਕੇ ਕੋਈ ਕਾਂਗਰਸੀ ਇਹ ਗੱਲ ਕਹਿੰਦਾ ਵੀ ਬਾਦਲ ਸਾਹਿਬ ਤੁਹਾਡਾ ਰਾਜ ਦੇ ਜਥੇਦਾਰਾਂ ਨੂੰ ਆਹ ਚੀਜ਼ਾਂ ਵੰਡੀਆਂ ਜਾ ਰਹੀਆਂ, ਸਾਡੀ ਦੱਸੋ ਆਹ ਕੰਮ ਕਿੱਥੇ ਆ, ਤਾਂ ਕਿਵੇਂ ਨਾ ਜਵਾਬ ਮਿਲੂਗਾ ਉਹਦਾ? ਉਹਦਾ ਜਵਾਬ ਤਾਂ ਦੇਣਾ ਹੀ ਪਊਣਾ ਉੱਥੇ ਬੈਠੇ ਨੂੰ। ਕੀ ਗੱਲ ਆ ਕਿ ਐਂ ਕਹਿ ਦੂ ਵੀ ਨਾ ਭਾਈ ਤੂੰ ਜਾ ਇੱਥੋਂ। ਸੋ ਪਰਸੋਂ ਥੋੜੇ ਦਿਨ ਪਹਿਲਾਂ ਨਾ ਇੱਕ ਹਰਸਿਮਰਤ ਕੌਰ ਦੇ ਇੱਕ ਉਹ ਸੰਗਤ ਦਰਸ਼ਨ ਤਾਂ ਨੀ ਕਹਿ ਸਕਦੇ, ਹਰਸਿਮਰਤ ਕੌਰ ਦੇ ਕਿਸੇ ਪਿੰਡ ਦੇ ਦੌਰੇ ਦੇ ਉੱਤੇ ਇਹ ਗੱਲ ਅਫਵਾਹ ਉੱਡੀ ਸੀ ਵੀ ਉਹਨੇ ਪੰਚਾਇਤ ਨੂੰ ਇਹ ਕਹਿ ਕੇ ਮੋੜਤਾ ਸੀਗਾ ਵੀ ਪਹਿਲਾਂ ਭਾਈ ਤੁਸੀਂ ਤਾਂ ਕਾਂਗਰਸੀ ਪੰਚਾਇਤ ਹੋ, ਤੁਹਾਨੂੰ ਨੀ ਮੈਂ ਕੁਛ ਦੇ ਸਕਦੀ। ਪਰ ਮੈਂ ਇਸ ਚੀਜ਼ ਦੀ ਤਹਿ ਤੇ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਪਤਾ ਕਰਿਆ ਗੱਲ ਦਾ, ਮੈਂ ਉੱਥੋਂ ਦੇ ਕਾਂਗਰਸੀਆਂ ਨੂੰ ਵੀ ਫੋਨ ਕਰਿਆ, ਕਹਿੰਦੀ ਮੈਂ ਉਸ ਪਿੰਡ ਦੇ ਨੂੰ ਜਾਣਦਾ ਸੀ, ਕਾਫੀ ਲੋਕਾਂ ਨੂੰ ਜਾਣਦਾ ਸੀ ਮੈਂ ਉੱਥੇ, ਤਾਂ ਮੈਂ ਪਤਾ ਕਰਿਆ ਵੀ ਸੱਚੀ ਉਹਨੇ ਹਰਸਿਮਰਤ ਨੇ ਇਹ ਕਹਿ ਕੇ ਤੂੰ ਮੋੜਿਆ, ਕਿਉਂਕਿ ਲੋਕਤੰਤਰ ਦੇ ਵਿੱਚ ਇੱਕ ਰਾਜਾ ਐ ਨੀ ਕਹਿ ਕੇ ਮੋੜ ਸਕਦਾ ਵੀ ਤੂੰ ਮੈਨੂੰ ਵੋਟ ਨੀ ਪਾਈ, ਐ ਸਿੱਧਾ ਐਡਾ ਹਜੇ ਜਮਾਨਾ ਨੀ ਆਇਆ। ਇਹ ਨਾ ਛੋਟੇ ਪੱਧਰ ਤੇ ਹੋ ਸਕਦਾ, ਪਿੰਡ ਦਾ ਪੰਚਾਇਤ ਮੈਂਬਰ ਐ ਕਹਿ ਦੇ ਵੀ ਮੈਂ ਤੈਨੂੰ ਭਾਈ ਤੰਗਲੀ ਮੰਗੀ ਨੀ ਦਿੰਦਾ, ਤੂੰ ਵੋਟ ਨੀ ਮੈਨੂੰ ਪਾਈ ਸੀ, ਪਰ ਜਦੋਂ ਇੱਕ ਸੈਂਟਰ ਦੇ ਮਿਨਿਸਟਰ ਦੇ ਇਹ ਸ਼ਬਦ ਬੋਲੇ ਤਾਂ ਉਹਨੂੰ ਦੇਣੇ ਪੈ ਸਕਦੇ ਆ ਗੱਲ, ਤੇ ਉਹ ਹਜੇ ਤੱਕ ਮੈਨੂੰ ਕਿਸੇ ਨੇ ਪੁਸ਼ਟੀ ਨੀ ਕੀਤੀ ਵੀ ਵਾਕਈ ਅਖਬਾਰਾਂ ਚ ਇੱਕ ਦੋ ਚ ਨਿੱਕੀ ਨਿੱਕੀ ਖਬਰ ਲੱਗੀ ਸੀ, ਪਰ ਜ਼ਮੀਨੀ ਪੱਧਰ ਤੇ ਮੈਂ ਉੱਥੋਂ ਦੇ ਕਾਂਗਰਸੀਆਂ ਨਾਲ ਗੱਲ ਕੀਤੀ ਵੀ ਕੋਈ ਇਹੋ ਜਿਹੀ ਗੱਲ ਹੋਈ ਤਾਂ ਉਹਨਾਂ ਨੇ ਕੋਈ ਪੁਸ਼ਟੀ ਨੀ ਕੀਤੀ ਇਸ ਗੱਲ ਦੀ। ਸੋ ਕਈ ਵਾਰੀ ਕੀ ਹੁੰਦਾ ਵੀ ਇਹ ਮਸਲੇ ਅਫਵਾਹਾਂ ਅਖਬਾਰਾਂ ਜ਼ਰੀਏ ਵੀ ਬਣ ਜਾਂਦੀਆਂ, ਪਰ ਸਾਨੂੰ ਥੋੜਾ ਜਿਹਾ ਪਾਰਟੀ ਪੱਧਰ ਤੋਂ ਉੱਚਾ ਬਣ ਕੇ ਮੰਗ ਕੇ ਤਾਂ ਦੇਖਣਾ ਚਾਹੀਦਾ ਨਾ, ਜੇ ਜਾਈਏ ਤਾਂ ਸ਼ਾਇਦ ਮਿਲ ਵੀ ਜਾਵੇ ਕੁਛ।
ਜੀ ਬਿਲਕੁਲ। ਤੇ ਬਰਾੜ ਸਾਹਿਬ ਇੱਧਰ ਜਸ ਘੁੰਮਣ ਹੁਣੀ ਜੁੜੇ ਆ, ਸਤਿ ਸ੍ਰੀ ਅਕਾਲ ਗੁਲਾ ਰਹੇ, ਤੇ ਇਹਨਾਂ ਨੇ ਇੱਕ ਹੋਰ ਗੱਲ ਜਿਹੜੀ ਸਾਂਝੀ ਕੀਤੀ ਹੈ, ਕਹਿੰਦੇ ਕਿ ਇੱਕ ਵਾਰੀ ਸੰਗਤ ਦਰਸ਼ਨ ਲਈ ਨਾ ਬਾਦਲ ਹੁਣੀ ਇਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਪਿੰਡ ਗਏ, ਤੇ ਉੱਥੇ ਉਹਨਾਂ ਨੇ ਕਿਹਾ ਕਿ ਹੀ ਗੇਵ ਅ ਜਿਮ ਇੰਸਟਰੂਮੈਂਟ ਐਂਡ ਇਟ ਵਾਸ ਇੰਸਟਰਕਸ਼ਨ ਟੂ ਹੈਵ ਟੂ ਬਾਏ ਫਰੋਮ ਸਪੈਸ਼ਲ ਸ਼ੋਪ। ਉਹਨਾਂ ਨੇ ਕਿਹਾ ਹੋਣਾ ਵੀ ਜਿਮ ਖੋਲਣਾ ਤੁਹਾਡੇ ਇੱਥੇ, ਤੇ ਪਰ ਉਹਨਾਂ ਨੇ ਇਹ ਵੀ ਇੰਸਟਰਕਸ਼ਨ ਦਿੱਤੀ ਕਿ ਜਿਹੜੇ ਉਹ ਜਿਮ ਦੇ ਜਿਹੜੇ ਹੈਗੇ ਇੰਸਟਰੂਮੈਂਟ ਆ ਉਹ ਤੁਸੀਂ ਕਿਸੇ ਇੱਕ ਪ੍ਰੋਪਰ ਸ਼ੋਪ ਤੋਂ ਹੀ ਜਾ ਕੇ ਲੈਣੇ ਆ, ਤੇ ਕਹਿੰਦੇ ਉਹ ਸ਼ੋਪ ਤੇ ਜਿਹੜੇ ਉਹ ਹੀ ਜਿਹੜੇ ਸੰਦ ਸੀਗੇ ਉਹ ਦੁੱਗਣੇ ਰੇਟ ਤੇ ਮਿਲੇ ਉਹਨਾਂ ਨੂੰ।
ਦੇਖੋ ਇਹ ਤਾਂ ਹੁਣ ਜਦੋਂ ਬੰਦਾ ਇਹ ਤਾਂ ਇੱਕ ਜੇ ਆਹ ਚੀਜ਼ਾਂ ਨਾ ਹੁੰਦੀਆਂ ਤਾਂ ਬਾਦਲ ਸਾਹਿਬ 90% ਗਾਲਾਂ ਕਿਉਂ ਲੈਣ। ਇੱਕ ਤਾਂ ਇਹ ਵੀ ਨਾ ਦੇਖੋ ਨਾ, ਜੇ ਅਸੀਂ ਹੁਣ ਅੱਜ ਬਾਦਲ ਦੀ ਇੱਕ ਸੰਗ ਦਰਸ਼ਨ ਦੀ ਗੱਲ ਨੂੰ ਅਸੀਂ ਕਹਿਤਾ ਵੀ ਚੰਗਾ, ਤੇ 99% ਅਸੀਂ ਰੋਜ਼ ਹੀ ਮੰਦਾ ਕਹਿਣੇ ਆ, ਤਾਂ ਉਹ ਇਹੀ ਕਾਰਨ ਹੀ ਆ ਜੀ। ਪਰ ਮੈਨੂੰ ਹਜੇ ਵੀ ਮੈਂ ਇਸ ਗੱਲ ਦੇ ਉੱਤੇ ਸੰਤੁਸ਼ਟ ਨਹੀਂ ਹਾਂ ਵੀ ਇਹ ਆਰਡਰ ਆ ਜਿਹੜੇ ਬਾਦਲ ਨੇ ਆਪਦੇ ਮੂੰਹ ਕਹੇ ਹੋਣਗੇ ਵੀ ਫਲਾਨੀ ਦੁਕਾਨ ਤੋਂ ਜਾ ਕੇ ਲੈ ਲਾ, ਇਹ ਮੈਨੂੰ ਇਹਦੇ ਵਿੱਚ ਹਜੇ ਵੀ ਜਿਹੜੀ ਸ਼ੰਕਾ ਦਿਖਦੀ ਆ ਵੀ ਇਹ ਜ਼ਰੂਰ ਗਾਂ ਦੀ ਗਾਂ ਜਿਹੜੇ ਉਦੋਂ ਅਗਲੇ ਮੇਰੇ ਵਰਗੇ ਚਮਚੇ ਨਹੀਂ ਹੁੰਦੇ ਜਾਂ ਜਿਹੜੇ ਅਫਸਰ ਹੁੰਦੇ ਆ ਮੌਕੇ ਦੇ ਉਹਨਾਂ ਨੇ ਮਗਰੋਂ ਕਿਹਾ ਹੋਣਾ, ਬਾਦਲ ਸਾਹਿਬ ਨੇ ਤਾਂ ਹੱਥ ਕਰਤਾ ਹੋਣਾ ਵੀ ਲਓ ਭਾਈ ਡੀਸੀ ਸਾਹਿਬ ਆ ਮੁੰਡਿਆਂ ਨੂੰ ਜਿੰਮ ਦਾ ਕਰਾਓ, ਤੇ ਕਹਾਂ ਡੀਸੀ ਨੇ ਫਿਰ ਉਸ ਦੁਕਾਨ ਦੀ ਸਿਫਾਰਿਸ਼ ਕੀਤੀ ਹੋਣੀ ਆ ਜਾਂ ਕਿਸੇ ਲੋਕਲ ਜਥੇਦਾਰ ਨੇ ਕੀਤੀ ਹੋਣੀ ਆ, ਬਾਦਲ ਨੇ ਨਹੀਂ ਗਈ ਹੋਣੀ, ਕਿਉਂਕਿ ਬਾਦਲ ਲੱਖ ਕਰਪਟ ਆ, ਬਾਦਲ ਦੀ ਫੈਮਿਲੀ ਲੱਖ ਕਰਪਟ ਆ, ਪਰ ਉਹ ਕਰਪਸ਼ਨ ਆ ਨਾ ਜਿਹੜੀ ਉਹ ਦੁਕਾਨਾਂ ਵਾਲਿਆਂ ਤੋਂ 10% ਲੈਣ ਵਾਲੇ ਕਰਪਟ ਬੰਦੇ ਨਹੀਂ ਹੈ, ਇਹ ਦਿਮਾਗ ਚੋਂ ਸਾਨੂੰ ਕੱਢ ਦੇਣੀ ਚਾਹੀਦੀ ਆ ਵੀ ਉਹ ਜਿਮ ਦੀਆਂ ਦੁਕਾਨਾਂ ਦੇ 1,00,000 ਰੁਪਏ ਦੇ 2,00,000 ਦੇ ਮਗਰ 20,000-30,000 ਕਮਿਸ਼ਨ ਲੈਣ ਵਾਲੀ ਕਰਪਸ਼ਨ ਵਾਲਾ ਉਹਨਾਂ ਦਾ ਸਟੈਂਡਰਡ ਨਹੀਂ ਹੈ ਨਾ ਉਹਨਾਂ ਦਾ ਸਟੇਟਸ ਆ, ਉਹ ਆਪਦੀ ਬੇਇੱਜ਼ਤੀ ਥੋੜਾ ਕਰਾਉਣਗੇ 10-20,000 ਲੈ ਕੇ ਜਦੋਂ ਉਹਨਾਂ ਨੂੰ ਕਰੋੜਾਂ ਅਰਬਾਂ ਦੀ ਮਿਲਦੀ ਹੈ ਜੀ। ਤੁਸੀਂ ਇੱਕ 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 12,000 ਕਰੋੜ ਦੀ ਕਣਕ ਦੇ ਗਵਣ ਹੁੰਦੇ ਆ ਤੇ ਉਹ 20-50,000 ਰੁਪਈਆਂ ਪਿੱਛੇ ਬਦਨਾਮੀ ਨਹੀਂ ਕਰਾਉਂਦੇ ਹੁੰਦੇ, ਕਰਪਟ ਹੈਗੇ, ਪਰ ਸਾਨੂੰ ਆਪਦੀ ਸੋਚ ਵੱਡੀ ਕਰਨੀ ਪੈਣੀ ਆ ਵੀ ਉਹ ਬਹੁਤ ਵੱਡੇ ਕਰਪਟ ਆ, ਵੱਡੀ ਸੋਚ ਨਾ ਸੋਚੋ
ਜੀ। ਤੇ ਇੱਕ ਜਿਹੜੀ ਈਮੇਲ ਸਾਨੂੰ ਸਵੇਰੇ ਆਈ ਸੀ ਅੱਜ ਉਹਦੇ ਰਾਜ ਗਿੱਲ ਹੋਣਾ ਦੀ ਸੀ, ਤੇ ਇਹਨਾਂ ਨੇ ਕਿਹਾ ਸੀਗਾ ਕਿ ਤੁਹਾਡੇ ਇਹਨਾਂ ਨੇ ਪੁੱਛਿਆ ਸੀ ਕਿ ਆਪ ਜੀ ਦਾ ਰੇਡੀਓ ਕੋਈ ਰੋਜ਼ਗਾਰ ਪ੍ਰਾਪਤੀ ਸੰਬੰਧੀ ਪ੍ਰੋਗਰਾਮ ਕਰਦਾ ਹੈ, ਜੇ ਹਾਂ ਤੇ ਸਮਾਜਿਕ ਦੱਸਣਾ, ਤੇ ਇਹਨਾਂ ਦੀ ਕਾਫੀ ਵੱਡੀ ਇੱਕ ਈਮੇਲ ਆ, ਇਹਨਾਂ ਦੇ ਵਿੱਚ ਇਹਨਾਂ ਨੇ ਵੱਖਰਾ ਵੱਖਰਾ ਲਿਖਿਆ ਹੋਇਆ ਕਿ ਜਿਸ ਤਰ੍ਹਾਂ ਪੰਜਾਬੀ ਆ ਕੇ ਟੈਕਸੀ ਦੇ ਕੰਮ ਦੇ ਵਿੱਚ ਹੀ ਪੈ ਜਾਂਦੇ ਆ, ਤੇ ਉਹਨਾਂ ਨੂੰ ਫਿਰ ਸਟੂਡੈਂਟ ਵੀਜ਼ਾ ਵਾਲਿਆਂ ਨੂੰ ਟੈਕਸੀ ਦੇ ਵਿੱਚ ਉਸ ਤੋਂ ਬਾਅਦ ਪ੍ਰੋਬਲਮ ਹੁੰਦੀ ਹੈ PR ਫਾਈਲ ਕਰਨ ਦੇ ਵਿੱਚ, ਤੇ ਉਹਦੇ ਸੰਬੰਧੀ ਹੈ ਇਹ, ਤੁਸੀਂ ਵੀ ਦੇਖ ਲਿਓ। ਪਰ ਇਹਨਾਂ ਚ ਜੇ ਤੁਸੀਂ ਦੱਸ ਸਕਦੇ ਹੋ ਕਿ ਰੋਜ਼ਗਾਰ ਪ੍ਰਾਪਤੀ ਸੰਬੰਧੀ ਇਹਨਾਂ ਨੇ ਮੇਨ ਮੁੱਦਾ ਉਠਾਇਆ ਕਿ ਉਹਦੇ ਸੰਬੰਧੀ ਤੁਸੀਂ ਕੋਈ ਪ੍ਰੋਗਰਾਮ ਕਰਦੇ ਹੋ ਜਾਂ ਤੁਸੀਂ ਕਰਨ ਦੇ ਇੱਛੁਕ ਹੋ, ਕਰਨਾ ਚਾਹੁੰਦੇ ਹੋ।
ਦੇਖੋ ਇੱਛਾ ਤਾਂ ਹਰ ਉਹ ਇੱਛਾ ਸਾਡੇ ਕੋਲੇ ਜੋ ਕਿਸੇ ਦਾ ਫਾਇਦਾ ਕਰ ਸਕੇ, ਪਰ ਕਹਿੰਦੇ ਨੇ ਉਹਦੇ ਕਈ ਚੀਜ਼ਾਂ ਮਾਹੌਲ ਸਮਾਂ ਇਹੋ ਜਿਹਾ ਹੋ ਜਾਂਦਾ ਵੀ ਉਸ ਨੂੰ ਅਸੀਂ ਪ੍ਰੋਪਰ ਵੇ ਨਾਲ ਮੈਨੇਜ ਨਹੀਂ ਕਰ ਪਾਉਂਦੇ, ਕਿਉਂਕਿ ਕੰਮ ਵਿਦੇਸ਼ ਦੇ ਇੰਨੇ ਕੁ ਜ਼ਿਆਦੇ ਆ ਵੀ ਜੇ ਕੋਈ ਬੰਦਾ ਆ ਕੇ ਜ਼ਿੰਮੇਵਾਰੀ ਚੱਕਦਾ ਕਿਸੇ ਚੀਜ਼ ਦੀ ਤਾਂ ਕਈ ਵਾਰੀ ਸਾਡੇ ਕੋਲੇ ਆ ਕੇ ਕੋਈ ਕਹਿੰਦਾ ਤਾਂ ਅਸੀਂ ਕਹਿੰਦੇ ਹਾਂ ਵੀ ਕੋਈ ਨੀ ਤੂੰ ਕੁੰਡਾ ਖੜਕਾਇਆ ਤਾਂ ਤੂੰ ਹੀ ਹੁਣ ਉਹਦੇ ਕਹਿੰਦੇ ਨੀ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਤੂੰ ਖੋਲ ਹੁਣ ਜੇ ਬੋਲਿਆ ਤਾਂ ਉਹ ਪੋਜੀਸ਼ਨ ਇਹ ਹੈ ਵੀ ਮਾਈਗ੍ਰੇਟ ਮਾਈਗ੍ਰੇਸ਼ਨ ਮੈਟਰਸ ਦੇ ਤਹਿਤ ਅਸੀਂ ਕਾਫੀ ਮਾਈਗ੍ਰੇਸ਼ਨ ਦੀਆਂ ਗੱਲਾਂ ਦੀ ਸਲਾਹ ਮਸ਼ਵਰੇ ਐਕਸਪਰਟ ਤੋਂ ਲੈਂਦੇ ਰਹਿੰਦੇ ਹਾਂ, ਬਾਕੀ ਸਾਡੇ ਪ੍ਰੋਗਰਾਮ ਵੀ ਜਿਹੜੇ ਸੋਸ਼ਲ ਆ ਖਾਸ ਕਰਕੇ ਸੰਡੇ ਸੈਟਰਡੇ ਸੰਡੇ ਨੂੰ ਵੀ ਬਹੁਤ ਸਾਰੇ ਸਮਾਜਿਕ ਮੁੱਦਿਆਂ ਦੇ ਉੱਤੇ ਅਸੀਂ ਗੱਲ ਕਰਦੇ ਰਹਿੰਦੇ ਹਾਂ, ਤਾਂ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਵਿਸ਼ੇ ਤੇ ਗੱਲ ਕਰਨੀ ਹੋਊ ਤਾਂ ਜ਼ਰੂਰ ਸਾਡੇ ਨਾਲ ਅਪਰੋਚ ਕਰਿਆ ਕਰੋ, ਅਸੀਂ ਗੱਲ ਕਰਾਂਗੇ ਤੇ ਕਰਦੇ ਵੀ ਹਾਂ, ਪਰ ਪਿੱਛੇ ਜੇ ਅਸੀਂ ਥੋੜਾ ਜਿਹਾ ਇੱਕ ਦੋ ਮੁੱਦਿਆਂ ਦੇ ਵਿੱਚ ਨਾ ਅਸੀਂ ਮਸਲੇ ਚੱਕੇ ਤਾਂ ਉਲਟ ਸਾਨੂੰ ਇਹ ਫੋਨ ਮੈਸੇਜ ਨੇ ਆਏ ਵੀ ਯਾਰ ਸਟੂਡੈਂਟਾਂ ਨੂੰ ਪੱਕੇ ਹੋ ਲੈਣ ਦਿਓ, ਤੁਸੀਂ ਕਿਉਂ ਵਿੱਚ ਇਹ ਮੁੱਦੇ ਚੱਕ ਕੇ ਦਖਲ ਅੰਦਾਜ਼ੀ ਕਰ ਰਹੇ ਹੋ, ਇਹ ਜੇ ਲੋਕਾਂ ਨੇ ਵੀ ਸਾਨੂੰ ਮੈਸੇਜ ਮੇਲ ਕੀਤੇ, ਪਰ ਕੋਈ ਚੱਕਰ ਨਹੀਂ ਜੀ, ਵਿੱਚ ਨੈਗੇਟਿਵ ਵਾਲੇ ਵੀ ਹੁੰਦੇ ਆ, ਸਾਡਾ ਵੇ ਸਦਾ ਹੀ ਪੋਜ਼ਿਟਿਵ ਰਿਹਾ ਤੇ ਪੋਜ਼ਿਟਿਵ ਰਹੂਗਾ। ਸੋ ਜੇ ਤੁਸੀਂ ਕਿਸੇ ਖਾਸ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸੰਡੇ ਦੇ ਦਿਲ ਵਾਲੀ ਗੱਲ ਦੇ ਵਿੱਚ ਅਸੀਂ ਵਿਚਾਰ ਸਕਦੇ ਹਾਂ ਜੀ, ਨਾਲ ਤੁਸੀਂ ਹਿੱਸਾ ਲੈ ਸਕਦੇ ਹੋ, ਮੰਡੇ ਨੂੰ ਤੁਸੀਂ ਫੋਨ ਕਾਲ ਕਰਕੇ ਵੀ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਸੋ ਸਵਾਗਤ ਆ ਜੀ ਚੰਗੇ ਕੰਮ ਲਈ ਹਰ ਲਈ ਸਾਡੇ ਕੋਲੇ ਸਵਾਗਤ ਆ
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਸੋ ਹੋਰ ਕੋਈ ਖਬਰ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਸਰੋਤਿਆਂ ਨਾਲ ਤੇ ਸਾਥ ਹੁੰਦੇ ਜਾਊਗੀ ਜੀ
ਮਾਝੀ ਹੋਰ ਤਾਂ ਜਿਉਂਦੇ ਵਸਦੇ ਰਹੋ ਕਹਿਣ ਨੂੰ ਜੀ ਕਰਦਾ ਅੱਜ ਤਾਂ ਕਿਉਂਕਿ ਜਦੋਂ ਬੰਦਾ ਬਿਮਾਰ ਜਾਵੇ ਨਾ ਉਦੋਂ ਨੂੰ ਜੀਵਨ ਹੀ ਵੱਡੀ ਚੀਜ਼ ਲੱਗਦੀ ਹੁੰਦੀ ਆ ਤੇ ਜਦੋਂ ਬੰਦਾ ਤੰਦਰੁਸਤ ਹੋਵੇ ਉਦੋਂ ਐਂ ਲੱਗਦਾ ਵੀ ਕੰਧ ਪਾੜ ਦੂ ਲੰਘ ਜੂ ਵਿੱਚ ਦੀ ਸੋ ਤੰਦਰੁਸਤੀ ਲੱਖ ਨਿਆਮਤ ਆ ਜੀ ਆਪਣੀ ਸਿਹਤ ਨੂੰ ਸੰਭਾਲੋ ਮੇਰੇ ਵਰਗੇ ਅਣਗਹਿਲੇ ਜਾਂ ਘੋਲੀ ਨਾ ਬਣੋ ਲੋਕਾਂ ਨੂੰ ਮੱਤਾਂ ਦੇਈ ਜਾਂਦਾ ਰਹਿੰਦਾ ਪ੍ਰਚਾਰ ਕਰੀ ਜਾਂਦਾ ਵੀ ਮੌਸਮ ਦੇਖ ਕੇ ਕੰਮ ਕਰੋ ਤੇ ਆਪ ਪਰਸੋਂ ਚੌਥੇ ਮੀਂਹ ਚ ਕੰਮ ਕਰਦਾ ਰਿਹਾ ਤੇ ਅੱਜ ਬਿਮਾਰ ਹੋਇਆ ਬੈਠਾ ਜੀ ਸੋ ਜੀਵਨ ਆ ਜੇ ਜ਼ਿੰਦਗੀ ਆ ਤੇ ਤੁਹਾਡੀ ਸਿਹਤ ਆ ਤੰਦਰੁਸਤੀ ਆ ਤਾਂ ਹੀ ਸਾਰਾ ਜਹਾਨ ਆ ਜੀ ਜਾਨ ਹੈ ਤਾਂ ਜਹਾਨ ਹੈ ਸੋ ਜਿਉਂਦੇ ਵਸਦੇ ਰਹੋ ਜੀ ਸਾਰਿਆਂ ਨੂੰ ਇਸੇ ਦੁਆ ਨਾਲ ਇਜਾਜ਼ਤ ਚਾਹੂੰਗਾ ਤੁਹਾਡੇ ਤੋਂ
ਜੀ ਬਰਾੜ ਸਾਹਿਬ ਇਜਾਜ਼ਤ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਅੱਜ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਯਾਦਾਂ ਸਾਂਝੀਆਂ ਕਰਨੀਆਂ ਉਹ ਯਾਦਾਂ ਜਿਹੜੀਆਂ ਤੁਹਾਡੇ ਬਹੁਤ ਬਚਪਨ ਨਾਲ ਜੁੜੀਆਂ ਜਾਂ ਕਹਿ ਲਓ ਤੁਹਾਡੀ ਪਹਿਲੀ ਯਾਦ ਹੋਵੇ ਜ਼ਿੰਦਗੀ ਦੀ ਨਾ ਤੁਹਾਨੂੰ ਕੋਈ ਇਹੋ ਜਿਹੀ ਯਾਦ ਹੋਵੇ ਜਿਹੜੀ ਤੁਹਾਨੂੰ ਰੱਖੀ ਹੋਵੇ ਕਿ ਹਾਂ ਉਦੋਂ ਸੋਚ ਸੰਭਾਲੀ ਸੀ ਤੇ ਉਹ ਯਾਦ ਆ ਉਹ ਸਾਡੇ ਨਾਲ ਸਾਂਝਾ ਕਰਦੇ ਜਾਓ ਬਸ ਇਹ ਤੁਹਾਨੂੰ
ਬਿਲਕੁਲ ਜੀ ਯਾਦ ਮੈਂ ਕੱਲ ਪਰਸੋਂ ਹੀ ਕਰ ਰਿਹਾ ਸੀ ਮੈਂ ਪਿੰਡ ਦੇ ਵਿੱਚ ਨਾ ਦੇਸੂ ਮਲਕਾਣੇ ਦੇ ਵਿੱਚ ਮੇਰਾ ਛੋਟਾ ਜਿਹਾ ਘਰ ਸੀਗਾ ਤੇ ਉਸ ਘਰ ਦੇ ਵਿੱਚ ਆਂਢ ਗੁਆਂਢ ਤਾਏ ਚਾਚੇ ਜਿਵੇਂ ਹੁੰਦੇ ਉਵੇਂ ਸੀ ਤੇ ਜਿਹੜਾ ਬਾਥਰੂਮ ਬਣਿਆ ਹੋਇਆ ਸੀ ਨਾ ਬਾਥਰੂਮ ਦੇ ਬਾਹਰ ਇੱਕ ਇੱਟ ਦੇ ਉੱਤੇ ਨਾ ਕ੍ਰਾਸ ਨਿਸ਼ਾਨ ਲੱਗਿਆ ਹੋਇਆ ਸੀਗਾ ਜਮਾਂ ਦਾ ਨੁਕਸਾਨ ਨੀ ਹੁੰਦਾ ਜਿਵੇਂ ਇੱਟ ਦੇ ਉਹ ਵੀ ਕਿਸੇ ਨੇ ਮੇਰੇ ਵਰਗੇ ਬੱਚੇ ਨੇ ਜਾਣੀ ਕਿ ਤਿੱਖੀ ਚੀਜ਼ ਨਾਲ ਸ਼ਾਰਪ ਚੀਜ਼ ਨਾਲ ਜਮਾਂ ਦਾ ਨੁਕਸਾਨ ਬਣਾਇਆ ਹੋਇਆ ਸੀ ਤੇ ਉਹ ਜਿਹੜੀ ਜਮਾਂ ਦੇ ਨਿਸ਼ਾਨ ਦੀ ਇੱਕ ਪਾਸੇ ਵਾਲੀ ਜਿਹੜੀ ਲਾਈਨ ਸੀ ਮੈਂ ਥੋੜੀ ਜਿਹੀ ਹੋਰ ਲੰਮੀ ਕਰ ਲਈ ਮੇਰੇ ਬਚਪਨ ਚ ਯਾਦ ਆ ਤੇ ਉਸ ਤੋਂ ਬਾਅਦ ਫਿਰ ਮੇਰਾ ਰੋਜ਼ ਇਹ ਕਲੇਸ਼ ਹੁੰਦਾ ਸੀ ਵੀ ਮੈਂ ਬਾਥਰੂਮ ਚ ਨੀ ਨਹਾਉਣਾ ਉਹ ਜਹਾਜ਼ ਤੇ ਬਹਿ ਕੇ ਨਹਾਉਣਾ ਉਹ ਮੈਂ ਜਹਾਜ਼ ਬਣਾਇਆ ਹੋਇਆ ਸੀ ਆਪਦੇ ਹਿਸਾਬ ਨਾਲ ਜਮਾਂ ਦੇ ਨਿਸ਼ਾਨ ਨੂੰ ਤੇ ਉਹ ਮਾਤਾ ਨਾਲ ਇਹ ਕਲੇਸ਼ ਹੁੰਦਾ ਸੀ ਵੀ ਜਹਾਜ਼ ਤੇ ਬਹਿ ਕੇ ਹੀ ਨਹਾਉਣਾ ਚਾਹੇ ਕੁਛ ਹੀ ਹੋ ਜਾਵੇ ਉੱਥੇ ਨੀ ਨਹਾਉਣਾ ਤੇ ਫਿਰ ਮੇਰੇ ਲਈ ਉਹ ਵਿਹੜੇ ਦੇ ਵਿਚਾਲੇ ਪਟੜੀ ਡਾਹ ਕੇ ਤੇ ਜਹਾਜ਼ ਦੇ ਉੱਤੇ ਬਿਠਾ ਕੇ ਤੇ ਫਿਰ ਮੈਨੂੰ ਨਹਾਇਆ ਜਾਂਦਾ ਸੀ ਜੀ 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 ਸੋ ਬਚਪਨ ਤੋਂ ਜਹਾਜ਼ਾਂ ਦੇ ਸ਼ੌਂਕ ਰਹੇ ਆ ਜੀ ਨਿੱਕੀ ਉਮਰੇ ਜਦੋਂ ਤੇ ਉਹ ਮੈਂ ਕੱਲ ਪਰਸੋਂ ਵੀ ਯਾਦ ਕਰ ਰਿਹਾ ਸੀ ਉਹ ਜਹਾਜ਼ ਦੀ ਯਾਦ ਆਪਦੀ ਤੇ ਮੈਂ ਤਾਜ ਦੇ ਬੇਟੇ ਨਾਲ ਫੋਨ ਤੇ ਗੱਲ ਕੀਤੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਫਰਸ਼ ਪੱਟਿਆ ਤਾਂ ਨੀ ਹਜੇ ਕਹਿੰਦੇ ਨਹੀਂ ਪੱਟਿਆ ਫਿਰ ਮੈਂ ਕਿਹਾ ਜੇ ਕੋਸ਼ਿਸ਼ ਕਰਿਓ ਮੈਨੂੰ ਉਸ ਇੱਟ ਦੀ ਫੋਟੋ ਖਿੱਚ ਕੇ ਭੇਜੋ ਤਾਂ ਮੈਂ ਸਾਹਮਣੇ ਚਾਹਣਾ ਜੇ ਉੱਥੇ ਹੈਗੀ ਤਾਂ ਉਹ ਕਹਿੰਦੇ ਮੈਂ ਪਿੰਡ ਜਾਊਂਗਾ ਉਹਨਾਂ ਨੇ ਵੀ ਪਿੰਡ ਛੱਡਤਾ ਹੁਣ ਉਹ ਇੱਕ ਪਿੰਡ ਸਮਾਨ ਸਮੂਨ ਵਾਲੇ ਘਰ ਬਣਾ ਤੇ ਉਹ ਬਾਹਰਲੇ ਘਰ ਜਿਵੇਂ ਹੁੰਦੇ ਆ ਤੇ ਮੈਂ ਕਹਿੰਦੇ ਮੈਂ ਜਾਊਂਗਾ ਬਾਈ ਜੇ ਉਸ ਇੱਟ ਹੋਈ ਜਾਂ ਇੱਟ ਦੇ ਉੱਤੇ ਨਿਸ਼ਾਨੀ ਹੋਈ ਤਾਂ ਮੈਂ ਜਰੂਰ ਖਿੱਚ ਕੇ ਲਿਆਊਂਗਾ
ਜੀ ਬਹੁਤ ਬਹੁਤ ਸ਼ੁਕਰੀਆ ਇਹ ਪਿਆਰੀ ਜਿਹੀ ਯਾਦ ਸਾਡੇ ਨਾਲ ਸਾਂਝੀ ਕਰਨ ਲਈ ਸੋ ਬਿਲਕੁਲ ਜੀ ਮਾਂ ਪਿਓ ਉਹ ਸ਼ੌਕ ਵੀ ਪੂਰੇ ਕਰਦੇ ਹੁੰਦੇ ਸੀ ਦੇਖ ਲੋ ਜਹਾਜ਼ ਤੇ ਬਿਠਾ ਕੇ ਨਲਾਉਂਦੇ ਹੁੰਦੇ ਸੀ ਤੁਹਾਨੂੰ ਨਾ ਫੇਰ ਇਹ ਯਾਦਾਂ ਜਿਹੜੀਆਂ ਬੜੀਆਂ ਅਨਮੋਲ ਹੁੰਦੀਆਂ ਬਿਲਕੁਲ ਤੇ ਕੋਸ਼ਿਸ਼ ਰਹਿੰਦੀ ਆ ਹੁਣ ਤੁਹਾਡੇ ਤੋਂ ਬਾਅਦ ਮੈਂ ਬਾਕੀ ਸਰੋਤਿਆਂ ਨੂੰ ਫੜਨਾ ਤੇ ਉਹਨਾਂ ਤੋਂ ਪੁੱਛਣਾ ਕਿਉਂਕਿ ਮੈਨੂੰ ਬੜਾ ਮਜ਼ਾ ਆਉਂਦਾ ਹੈ ਗੱਲ ਤੇ ਹੱਥ ਰੱਖ ਕੇ ਬੈਠ ਜਾ ਤੇ ਬਾਕੀਆਂ ਦੀਆਂ ਯਾਦਾਂ ਸੁਣਦੀ ਰਵਾਂ ਬਸ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਪਣਾ ਕੀਮਤੀ ਵਕਤ ਕੱਢਣ ਦੇ ਲਈ ਤੇ ਪਰਮਾਤਮਾ ਕੋਲੋਂ ਅਸੀਂ ਪਰਮਾਤਮਾ ਤੋਂ ਅਰਦਾਸ ਕਰਦੇ ਹਾਂ ਕਿ ਤੁਸੀਂ ਜਲਦੀ ਹੀ ਠੀਕ ਹੋਵੋ ਤੇ ਸੋ ਅੱਜ ਦੇ ਲਈ ਸ਼ੁਕਰੀਆ ਬਰਾੜ ਸਾਹਿਬ
ਬਹੁਤ ਮਿਹਰਬਾਨੀ
ਜੀ ਜੀ ਸੋ ਖਬਰਾਂ ਦੇ ਵਿੱਚ ਸਾਂਝ ਪਾਈ ਤੇ ਬਰਾੜ ਸਾਹਿਬ ਤੋਂ ਅਸੀਂ ਉਹਨਾਂ ਦੀ ਇੱਕ ਯਾਦ ਵੀ ਜਿਹੜੀ ਸੁਣ ਲਈ ਹੈ ਤੇ ਬੜੀ ਪਿਆਰੀ ਜਿਹੀ ਯਾਦ ਸੀ ਮੈਨੂੰ ਪਤਾ ਸੁਣ ਕੇ ਤੁਹਾਡੇ ਵੀ ਚਿਹਰਿਆਂ ਤੇ ਮੁਸਕਰਾਹਟ ਆਈ ਹੋਣੀ ਹੈ ਤੇ ਹੁਣ ਵਾਰੀ ਤੁਹਾਡੀ ਹੈ ਜੀ ਹੁਣ ਤੁਸੀਂ ਵੀ ਤੇ ਕਿਸੇ ਦੀ ਚਿਹਰੇ ਦੀ ਮੁਸਕਰਾਹਟ ਦੀ ਵਜ੍ਹਾ ਬਣੋ ਸੋ ਆਪਣੀਆਂ ਪਿਆਰੀਆਂ ਪਿਆਰੀਆਂ ਜਿਹੜੀਆਂ ਯਾਦਾਂ ਆ ਉਹ ਸਾਡੇ ਨਾਲ ਸਾਂਝੀਆਂ ਕਰਦੇ ਰਹੋ ਹਰਮੀਤ ਚੰਨਾ ਹੁਣਾਂ ਨੇ ਮੈਲਬਨ ਤੋਂ ਮੇਰੇ ਨਾਲ ਇੱਕ ਬੜੀ ਪਿਆਰੀ ਯਾਦ ਸਾਂਝੀ ਕੀਤੀ ਹੋਈ ਹੈ ਉਹ ਵੀ ਸਾਂਝੀ ਕਰਨੀ ਹੈ ਤੇ ਉਸ ਤੋਂ ਪਹਿਲਾਂ ਇੱਕ ਬ੍ਰੇਕ ਬਣਦੀ ਹੈ ਤੇ ਨਾਲ ਹੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਿਹੜੇ ਸਰੋਤੇ ਜੁੜ ਰਹੇ ਆ ਵਰਿੰਦਰ ਚੀਮਾ ਹੁਣੀ ਤੇ ਵਿਕਰਮਜੀਤ ਸਿੰਘ ਹੁਣਾਂ ਨੇ ਸਾਨੂੰ ਟੈਲੀਗ੍ਰਾਮ ਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਉਧਰੋਂ ਲਖਵੀਰ ਭੁੱਲਰ ਹੁਣਾਂ ਨੇ ਈਮੇਲ ਦੇ ਜ਼ਰੀਏ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਰਮਿੰਦਰ ਕੌਰ ਤੇ ਇਧਰੋਂ ਪਲਵਿੰਦਰ ਸਿੰਘ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਮੈਸੇਜ ਜ਼ਰੂਰ ਲਵਾਂਗੇ ਪਰ ਉਸ ਤੋਂ ਪਹਿਲਾਂ ਜੀ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਬਾਅਦ ਵਿੱਚ ਹਾਜ਼ਰ ਹੁੰਦੇ ਹਾਂ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਨਾਲ
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ तन मन धन नाल इस परवाज दे सारथी बनो दोस्तो। हरमन रेडियो तुहाडे सहयोग नू हमेशा सलाम करेगा। इस दिल पंजाबी दी सुहाणी आवाज पंजाबी नू स्पोंसर करो। साडी वित्तीय मदद करन लई संपर्क करो accounts@harmanradio.com जां विजिट करो साडी वेबसाइट harmanradio.com।
इत्थे हर तरह दी गड्डियां दी मरम्मत कीती जांदी है जिवें कि ऑटो इलेक्ट्रिकल मैकेनिकल एयर कंडीशनिंग एलपीजी रिपेयर ते इंस्टॉलेशन।
इस तो इलावा पिंक स्लिप ब्लू स्लिप व्हील बैलेंसिंग व्हील अलाइनमेंट ते नवे टायर खरीदने लई दर्शन दियो।
सीडी बैटरीज फिलिप्स साउंड सिस्टम दे ऑथराइज्ड डीलर भी हन। इत्थे नवीं गड्डियां दी अंडर वारंटी लॉग बुक सर्विस भी कीती जांदी है।
सीडी बैटरीज हफ्ते दे 7 दिन उपलब्ध हन। अपॉइंटमेंट ते वधेरे जानकारी लई संपर्क करो दविंदर सिंह नू मोबाइल नंबर 0434641327।
मैं अपना तजर्बा तुहाडे नाल साझा करना चाहुंदा हां। मैं केवल 45 दिनां च अपना वजन 10 किलोग्राम घटाया है। इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है।
सीक्रेट ड्रॉप्स?
जी हां, मेरे सीक्रेट ड्रॉप्स हन 1-2-3 डाइट ड्रॉप्स। खरीदन वेले हरमन रेडियो दा रेफरेंस दियो ते 2 शीशियां खरीदन ते एक मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जां वेबसाइट विजिट करो 1-2-3-diet.com.au।
ਜੂਰਿਸ ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲਾਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਏਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਸਟ੍ਰੇਲੀਆ ਭਰ ਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਸੁਖਵਿੰਦਰ ਸਿੰਘ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650 ਤੇ 1300-886-518। पता नोट करो 168 मैडर लेकिस बुलेवार्ड, बिंदम वेल, मेलबर्न। वेबसाइट भी विजिट करो mmcpa.com.au।
आप ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਆ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਲੈ ਕੇ, ਤੇ ਲਹਿਰਾਂ ਦੇ ਵਿੱਚ ਅੱਗੇ ਹੁਣ ਅਸੀਂ ਲਹਿਰਾਂ ਲਾਉਣੀਆਂ ਆਪਣੀਆਂ ਯਾਦਾਂ ਦੀਆਂ, ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਉਹ ਯਾਦਾਂ ਅਸੀਂ ਯਾਦ ਕਰਨੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ ਚ ਕਿਤੇ ਡੂੰਘੀਆਂ ਜੁੜੀਆਂ ਹੋਈਆਂ, ਜਾਂ ਕੋਸ਼ਿਸ਼ ਕਰੋ ਉਹ ਯਾਦਾਂ ਯਾਦ ਕਰਨ ਦੀ ਜਿਹੜੀ ਕਿ ਲੱਗਦਾ ਹੈ ਕਿ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਯਾਦ ਹੈ, ਜੋ ਸਾਡੀ ਬਹੁਤ ਬਚਪਨ ਨਾਲ ਜੁੜੀ ਹੋਈ ਹੈ, ਜਾਂ ਕਹਿ ਲਈਏ ਕਿ ਜਦੋਂ ਅਸੀਂ ਸੁਰਤ ਸੰਭਾਲੀ ਦੀ ਹੈ ਉਸ ਵੇਲੇ ਦੀ ਜਿਹੜੀ ਯਾਦ ਹੁੰਦੀ ਹੈ ਉਹ ਅਸੀਂ ਯਾਦ ਕਰਨੀ ਹੈ ਜੀ ਅੱਜ ਯਾਦਾਂ। ਤੋ ਪਾਓ ਦਿਮਾਗ ਤੇ ਜ਼ਰਾ ਜ਼ੋਰ, ਬਹੁਤਾ ਔਖਾ ਕੰਮ ਨਹੀਂ ਹੈਗਾ, ਦੇਖਿਓ ਵਧੀਆ ਲੱਗੂਗਾ ਇਹ ਯਾਦਾਂ ਨੂੰ ਯਾਦ ਕਰਕੇ। ਤੇ ਸਾਡੇ ਨਾਲ ਹਰਮੀਤ ਸਿੰਘ ਚੰਨਾ ਮੈਲਬਨ ਤੋਂ, ਉਹਨਾਂ ਨੇ ਜੀ ਇੱਕ ਬੜੀ ਪਿਆਰੀ ਜਿਹੀ ਯਾਦ ਪਹਿਲੇ ਮੇਰੇ ਨਾਲ ਸਾਂਝੀ ਕੀਤੀ ਹੈਗੀ ਜੀ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ। ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਜਿਹੜਾ ਆਪਣੇ ਸਕੂਲਿੰਗ ਆ ਉਹ ਸ਼ਿਮਲੇ ਦੇ ਵਿੱਚ ਹੀ ਕੀਤੀ, ਕਿਉਂਕਿ ਉਹ ਸ਼ਿਮਲੇ ਦੇ ਵਿੱਚ ਹੀ ਬੋਰਨ ਹੋਏ ਸੀਗੇ ਤੇ ਉੱਥੇ ਤਾਰਾ ਹਾਲ ਸਕੂਲ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਿਆ। ਤੇ ਕਹਿੰਦੇ ਇੱਕ ਦਿਨ ਉਹ ਘਰ ਨੂੰ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਨਾ ਉਹਨਾਂ ਨੇ ਇੱਕ ਬਾਂਦਰ ਨੂੰ ਦੇਖਿਆ ਦਰਖਤ ਤੇ ਉਹਨੂੰ ਦੇਖ ਕੇ ਕਹਿੰਦੇ ਵੀ ਮੈਂ ਬੜੀ ਬੁਰੀ ਤਰ੍ਹਾਂ ਡਰ ਗਿਆ। ਤੇ ਕਹਿੰਦੇ ਫਿਰ ਬਾਕੀ ਉਹ ਮੈਂ ਆਪ ਦੇਖਿਆ ਨਾ ਤਾਂ ਆਪ ਤੇ ਮੈਂ ਦੌੜ ਪਿਆ। ਤੇ ਕਹਿੰਦੇ ਜਦੋਂ ਇੱਕ ਮੋੜ ਆਇਆ ਨਾ ਤੇ ਉੱਥੋਂ ਮੈਂ ਬੜੀ ਬੁਰੀ ਤਰ੍ਹਾਂ ਫਿਸਲ ਗਿਆ ਤੇ ਫਿਰ ਨਾਲ ਹੀ ਇੱਕ ਚੰਗੀ ਖਾਈ ਸੀ, ਇੱਕ ਖੁੱਡ ਸੀਗੀ ਤੇ ਬਸ ਕਿਸਮਤ ਚੰਗੀ ਸੀ। ਕਹਿੰਦੇ ਲੱਕੀਲੀ ਨੋਟ ਫੈਲ ਇਨ ਦੈਟ ਖੁੱਡ, ਕਹਿੰਦੇ ਇਫ ਸਲਿਪ ਟੂਡੇ ਨੋਟ ਇਨ ਦਿਸ ਲਵਲੀ ਵਰਲਡ। ਸੋ ਜੀ ਕਹਿੰਦੇ ਜੇ ਉਸ ਦਿਨ ਤਿਲਕ ਜਾਂਦਾ ਉੱਥੇ ਤੇ ਫਿਰ ਇਹ ਵਧੀਆ ਜਿਹਾ ਸੰਸਾਰ ਜਿਹੜਾ ਪਿਆਰਾ ਪਿਆਰਾ ਇਹਦੇ ਵਿੱਚ ਅੱਜ ਨਹੀਂ ਹੋਣਾ ਸੀ। ਸੋ ਥੈਂਕਸ ਫੋਰ ਵਾਹਿਗੁਰੂ ਜੀ ਫੋਰ ਦੈਟ ਲਾਈਫ ਸੇਵਿੰਗ, ਬਟ ਆਫਟਰ ਦੈਟ ਆਈ ਕੰਪਲੀਟ ਮਾਈ ਸਟੱਡੀ ਸਟੂਡੈਂਟ ਲਾਈਫ ਇਨ ਚੰਡੀਗੜ੍ਹ। ਸੋ ਬਹੁਤ ਬਹੁਤ ਧੰਨਵਾਦ ਹਰਮੀਤ ਸਿੰਘ ਜੀ ਆਪਣੀ ਇਹ ਯਾਦ ਸਾਂਝੀ ਕਰਨ ਲਈ। ਬਿਲਕੁਲ ਜੀ, ਯਾਦ ਕੋਈ ਵੀ ਹੋਵੇ, ਚਾਹੇ ਉਹ ਡਰ ਵਾਲੀ ਹੋਵੇ, ਪਿਆਰ ਵਾਲੀ ਹੋਵੇ, ਜਾਂ ਰੁੱਤਸਰ ਮਨਾਉਣ ਵਾਲੀ ਹੋਵੇ, ਤੁਹਾਡੇ ਪੇਰੈਂਟਸ ਨਾਲ ਜੁੜੀ ਹੋਵੇ, ਦੋਸਤਾਂ ਨਾਲ ਜੁੜੀ ਹੋਵੇ, ਯਾਦਾਂ ਤੇ ਖਾਸ ਹੀ ਹੁੰਦੀਆਂ। ਤੇ ਜਦੋਂ ਉਹ ਹੀ ਯਾਦਾਂ ਹੁੰਦੀਆਂ, ਜਦੋਂ ਤੁਸੀਂ ਨਾਮ ਲਓ ਨਾ ਕੋਈ ਯਾਦ ਦਾ ਤੇ ਉਹ ਫੱਟ ਤੁਹਾਡੇ ਅੱਖਾਂ ਦੇ ਅੱਗੇ ਆ ਜਾਂਦੀ ਆ, ਹਾਂ ਕਿ ਇਹ ਵਾਕਿਆ ਹੋਇਆ ਸੀ। ਸੋ ਇਹ ਵਾਕਿਆ ਹਰਮੀਤ ਸਿੰਘ ਚੰਨਾ ਹੁਣਾਂ ਨੇ ਜਿਹੜਾ ਉਹ ਸਾਡੇ ਨਾਲ ਸਾਂਝਾ ਕੀਤਾ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਰਮੀਤ ਜੀ ਇਹ ਜਿਹੜੇ ਆਪਣੀ ਯਾਦ ਦੀ ਸਾਂਝ ਪਾਉਣ ਲਈ। ਸੋ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਆਪਣੀ ਯਾਦ ਨਾਲ ਕਿ ਜੇ ਮੈਂ ਸੋਚਾਂ ਤੇ ਮੈਨੂੰ ਕੀ ਦਿਸਦਾ। ਮੈਂ ਜਿਹੜੇ ਆਪਣੇ ਬਚਪਨ ਦੇ ਦਿਨ ਆ ਮੈਂ ਆਪਣੇ ਨਾਨੀ ਨਾਨੇ ਕੋਲ ਗੁਜ਼ਾਰੇ ਤੇ ਉਹ ਓਬੀਅਸਲੀ ਤੁਹਾਨੂੰ ਪਤਾ ਹੀ ਆ ਫਿਰ ਨਾਨੀ ਨਾਨਿਆਂ ਕੋਲ ਰਹਿੰਦੇ ਹੋਈਏ ਤੇ ਬੜੇ ਪੈਂਪਰ ਜਿਹੇ ਹੋਈਦਾ ਹੈ ਨਾ, ਬੜੇ ਭੂਏ ਚੜਾਏ ਹੁੰਦੇ ਉਹਨਾਂ ਨੇ ਆਪਣੇ ਦੋਤੇ ਦੋਤੀਆਂ। ਸੋ ਮੈਂ ਬਚਪਨ ਦੇ ਦਿਨ ਉਹਨਾਂ ਤੋਂ ਗੁਜ਼ਾਰੇ ਤੇ ਮੈਨੂੰ ਮੈਂ ਯਾਦ ਕਰਾਂ ਨਾ ਤੇ ਮੈਨੂੰ ਵੀ ਅੱਜ ਇੱਕ ਛੋਟੀ ਜਿਹੀ ਕੁੜੀ ਹੈ ਨਾ ਉਹ ਆਪਣੀ ਨਾਨੀ ਦੇ ਪੈਰਾਂ ਤੇ ਬੈਠੀ, ਇੱਕ ਉਹ ਖਿੜਖਿੜਾਉਂਦੀ ਜਿਹੀ ਛੋਟੀ ਜਿਹੀ ਸੁੱਖ ਜਿਹਨੂੰ ਉਹ ਨਾਨੀ ਪੈਰਾਂ ਤੇ ਬਿਠਾ ਕੇ ਉੱਪਰ ਥੱਲੇ ਕਰ ਰਹੀ ਹੈ ਤੇ ਨਾਲ ਨਾਲ ਇੱਕ ਲੈ ਵਿੱਚ ਗਾ ਰਹੀ ਹੈ, ਝੂਟੇ ਮਾਟੇ ਕੰਨਾਂ ਦੇ ਕਾਟੇ। ਉਹ ਵਾਲਾ ਸੌਂਗ ਜਿਹੜਾ ਨਾ ਉਹ ਦਿਲ ਚ ਏਦਾਂ ਉਤਰਿਆ ਹੋਇਆ ਕਿਉਂਕਿ ਉਹ ਬਚਪਨ ਵਿੱਚ ਰੋਜ਼ ਹੀ ਸੁਣੀਦਾ ਸੀ ਔਰ ਦਿਨ ਚ ਪਤਾ ਨੀ ਕਿੰਨੀ ਵਾਰੀ ਸੁਣੀਦਾ ਸੀ। ਤੇ ਫਿਰ ਉਹਨਾਂ ਨੇ ਕੀ ਕਰਨਾ, ਉਹ ਪੈਰਾਂ ਤੋਂ ਲਾ ਕੇ ਛੋਟੀ ਜਿਹੀ ਕੁੜੀ ਨੂੰ ਮੈਨੂੰ ਆਪਣੇ ਢਿੱਡ ਤੇ ਬਿਠਾ ਲੈਣਾ ਤੇ ਫਿਰ ਮੈਂ ਜ਼ਿੱਦ ਕਰਨ ਲੱਗ ਜਾਣਾ ਹੋਰ 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 ਦੀ ਹੈ ਨਾ। ਤੇ ਫਿਰ ਨਾਨੀ ਵਿਚਾਰੀ ਨੇ ਮੇਰੇ ਜਿਹਨਾਂ ਨੂੰ ਮੈਂ ਬੀਜੀ ਕਹਿੰਦੀ ਹਾਂ ਉਹਨਾਂ ਨੇ ਆਪਣੇ ਸਾਹਾਂ ਨੂੰ ਸੰਭਾਲਦਿਆਂ ਫਿਰ ਉਹਨੂੰ ਪੈਰਾਂ ਤੇ ਬਿਠਾ ਕੇ ਫਿਰ ਹੀ ਉਹ ਗੀਤ ਗਾਉਣ ਲੱਗ ਜਾਣਾ ਤੇ ਨਾਲ ਪੈਰ ਹਿਲਾ ਕੇ ਉਹਨੂੰ ਝੂਟੇ ਦੇਣ ਲੱਗ ਜਾਣਾ ਤੇ ਫਿਰ ਉਹ ਝੂਟਿਆਂ ਮਾਟਿਆਂ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਜਾਣਾ। ਸੋ ਜੀ ਇਹ ਬੜੀਆਂ ਮੁੱਢਲੀਆਂ ਯਾਦਾਂ ਹੁੰਦੀਆਂ ਨੇ। ਤੇ ਉਸ ਤੋਂ ਬਾਅਦ ਮੈਨੂੰ ਯਾਦ ਹੈ ਕਿ ਮੈਂ ਆਪਣੀ ਨਾਨੀ ਤੋਂ ਕਹਾਣੀ ਸੁਣੇ ਵੀ ਨਾਨੀ ਸੌਂਦੀ ਹੁੰਦੀ ਸੀਗੀ ਰਾਤ ਨੂੰ ਜਦੋਂ ਸਰਦੀਆਂ ਦੇ ਦਿਨ ਹੋਣੇ ਤੇ ਮੈਂ ਜਾ ਕੇ ਰਜਾਈ ਚ ਜਿੱਦ ਕਰੀ ਜਾਣੀ ਵੀ ਚਲੋ ਬੀਜੀ ਚਲੋ ਹੁਣ ਚਲੋ, ਮੈਨੂੰ ਤੇ ਆਪਣੀ ਕਹਾਣੀ ਦਾ ਹੁੰਦਾ ਸੀ ਕਿ ਮੈਂ ਕਹਾਣੀ ਸੁਣਨੀ ਆ ਨਾ ਤੇ ਉਹਨਾਂ ਨੇ ਮੈਨੂੰ ਕਹਿਣਾ ਤੂੰ ਜਾ ਕੇ ਰਜਾਈ ਚ ਬੈਠ ਤੇ ਰਜਾਈ ਨਿੱਕੀ ਕਰਨਾ ਮੈਂ ਫੇਰ ਆਉਣੀ ਆ। ਤੇ ਵਿਚਾਰਿਆਂ ਨੇ ਲਾਰੇ ਜੇ ਲਾਈ ਜਾਣੇ ਫਿਰ ਜਦੋਂ ਉਹਨਾਂ ਨੇ ਕੰਮ ਕਾਰ ਖਤਮ ਕਰਕੇ ਆਉਣਾ ਤੇ ਫਿਰ ਉਹ ਜਿਹੜਾ ਸਵਾਦ ਰਜਾਈ ਦੇ ਵਿੱਚ ਉਹਨਾਂ ਦੇ ਕੋਲ ਬੈਠ ਕੇ ਕਹਾਣੀ ਸੁਣਨ ਦਾ ਆਉਂਦਾ ਹੁੰਦਾ ਸੀ ਨਾ ਬਈ ਉਹ ਨਹੀਂ ਲੱਭਦਾ ਹੁਣ ਕਿਤੇ ਵੀ, ਤੇ ਫਿਰ ਉਹਨਾਂ ਨੇ ਕਹਾਣੀ ਸੁਣਾਉਣੀ ਕਈ ਵਾਰੀ, ਤੇ ਕਹਾਣੀ ਸੁਣਦੇ ਸੁਣਦੇ ਪਤਾ ਨੀ ਕਦੋਂ ਅੱਖਾਂ ਬੰਦ ਹੋ ਜਾਣੀਆਂ, ਤੇ ਕਈ ਵਾਰੀ ਫਿਰ ਪੂਰੀ ਕਹਾਣੀ ਸੁਣ ਕੇ ਤੇ ਕੱਲ ਨੂੰ ਇੱਕ ਹੋਰ ਸੁਣਾਉਣ ਦੇ ਵਾਅਦੇ ਦੇ ਨਾਲ ਫੇਰ ਸੋਣਾ। ਸੋ ਜੀ, ਇਹ ਯਾਦਾਂ ਬੜੀਆਂ ਪਿਆਰੀਆਂ ਹੁੰਦੀਆਂ ਨੇ। ਤੇ ਹੁਣ ਜੇ ਮੈਂ ਗੱਲ ਕਰਾਂ ਤੇ ਮੇਰੇ ਨਾਨੀ ਜੀ ਨਾ ਬੜੇ ਬਜ਼ੁਰਗ ਹੋ ਚੁੱਕੇ ਨੇ, ਤੇ ਉਹਨਾਂ ਨੂੰ ਸੁਣਦਾ ਨੀ ਹੈਗਾ, ਤੇ ਇਸ ਕਰਕੇ ਮੇਰੀ ਫੋਨ ਤੇ ਵੀ ਗੱਲ ਨੀ ਹੁੰਦੀ ਉਹਨਾਂ ਨਾਲ। ਤੇ ਜੇ ਹੁਣ ਮੈਂ ਇਹ ਸੋਚਦੀ ਹਾਂ ਕਿ ਕਾਸ਼ ਉਹ ਸੁਣ ਸਕਦੇ ਹੈ ਨਾ, ਤੇ ਇਹ ਪ੍ਰੋਗਰਾਮ ਸੁਣ ਸਕਦੇ, ਤੇ ਉਹਨਾਂ ਨੂੰ ਵੀ ਇਹ ਅਹਿਸਾਸ ਹੁੰਦਾ ਕਿ ਉਹਨਾਂ ਯਾਦਾਂ ਨੂੰ ਮੈਂ ਦਿਲ ਸੰਭਾਲ ਕੇ ਬੈਠੀ ਹਾਂ ਜੀ। ਤੋ ਤੁਹਾਡੇ ਦਿਲ ਚ ਵੀ ਕੋਈ ਯਾਦਾਂ ਇਹੋ ਜਿਹੀਆਂ ਹੋਣ ਜੋ ਕਿਸੇ ਦੇ ਨਾਲ ਜੁੜੀਆਂ ਹੋਣ, ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ। ਕਈ ਵਾਰੀ ਇਹ ਹੁੰਦਾ ਕਿ ਅਸੀਂ ਆਪਣੇ ਮੂੰਹੋਂ ਕਿਸੇ ਨੂੰ ਦੱਸਣ ਚੋਂ ਸ਼ਰਮਾ ਜਾਈਦਾ ਹੈ ਨਾ, ਨਹੀਂ ਦੱਸਿਆ ਜਾਂਦਾ, ਪਰ ਕੋਈ ਗੱਲ ਨਹੀਂ ਜੀ, ਤੁਸੀਂ ਲਿਖ ਕੇ ਭੇਜ ਦਿਓ, ਉਹ ਯਾਦਾਂ ਨੂੰ ਮੈਂ ਆਪਣੀ ਜ਼ੁਬਾਨ ਦੇ ਕੇ ਉਹਨਾਂ ਤੱਕ ਪਹੁੰਚਾ ਦੇਵਾਂਗੀ। ਸੋ ਮੈਂ ਨਾਨੀ ਦਾ ਜ਼ਿਕਰ ਕੀਤਾ ਸੀ, ਆਪਣੇ ਬਚਪਨ ਦਾ ਜ਼ਿਕਰ ਕਰ ਰਹੇ ਹਾਂ, ਤੇ ਹੁਣ ਇੱਕ ਬੜਾ ਹੀ ਪਿਆਰਾ ਜਿਹਾ ਸੌਂਗ ਜਿਹੜਾ ਮੈਨੂੰ ਵੀ ਪਤਾ ਹੈ ਕਿ ਤੁਹਾਡੇ ਸਾਰਿਆਂ ਦੇ ਦਿਲ ਦੇ ਕਰੀਬ ਹੋਵੇਗਾ, ਉਹ ਸੁਣਦੇ ਹਾਂ ਜੀ। ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ, ਇਹ ਦੌਲਤ ਵੀ ਲੈ ਲਓ, ਇਹ ਸ਼ੋਹਰਤ ਵੀ ਲੈ ਲਓ।
ਦੌਲਤ ਵੀ ਲੈ ਲੋ, ਯੇ ਸ਼ੋਹਰਤ ਵੀ ਲੈ ਲੋ, ਭਲੇ ਛੀਨ ਲੋ ਮੁਝਸੇ ਮੇਰੀ ਜਵਾਨੀ, ਮਗਰ ਮੁਝਕੋ ਲੌਟਾ ਦੋ ਬਚਪਨ ਕਾ ਸਾਵਨ, ਵੋ ਕਾਗਜ਼ ਕੀ ਕਸ਼ਤੀ, ਵੋ ਬਾਰਿਸ਼ ਕਾ ਪਾਣੀ, ਵੋ ਕਾਗਜ਼ ਕੀ ਕਸ਼ਤੀ, ਵੋ ਬਾਰਿਸ਼ ਕਾ ਪਾਣੀ। ਸਬਸੇ ਪੁਰਾਨੀ ਨਿਸ਼ਾਨੀ, ਵੋ ਬੁੜੀਆ ਜਿਸੇ ਬੱਚੇ ਕਹਤੇ ਥੇ ਨਾਨੀ, ਵੋ ਨਾਨੀ ਕੀ ਬਾਤੋਂ ਪਰੀਓਂ ਕਾ ਡੇਰਾ, ਵੋ ਚਿਹਰੇ ਕੀ ਝੁਰੀਓਂ ਸਦੀਓਂ ਕਾ ਘੇਰਾ, ਭੁਲਾਏ ਨਹੀਂ ਭੁੱਲ ਸਕਤਾ ਹੈ ਕੋਈ, ਭੁਲਾਏ ਨਹੀਂ ਭੁੱਲ ਸਕਤਾ ਹੈ ਕੋਈ, ਵੋ ਛੋਟੀ ਸੀ ਰਾਤੀ ਵੋ ਲੰਬੀ ਕਹਾਣੀ, ਵੋ ਛੋਟੀ ਸੀ ਰਾਤੀ ਵੋ ਲੰਬੀ। अपने घर से निकलना, वो चिड़िया वो बुलबुल वो तितली पकड़ना, वो गुड़िया की शादी पे लड़ना झगड़ना, वो झूलों से गिरना वो गिर के संभलना, वो पीतल के छलों के प्यारे से तोहफे, वो पीतल के छलों के प्यारे से तोहफे, वो टूटी हुई चूड़ियों की निशानी, वो कागज़ की कश्ती, वो बारिश का पानी, वो कागज़ की कश्ती, वो बारिश का पानी,
ਜੀ ਹਰਬਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ। ਮੈਂ ਸੁਖਪ੍ਰੀਤ ਲੈ ਰਹੀ ਹਾਂ ਜੀ ਸਵਾਦ ਖੰਡ ਦੇ ਖਿਡੌਣਿਆਂ ਵਰਗੀਆਂ ਮਿੱਠੀਆਂ ਯਾਦਾਂ ਤੇ ਗੱਲਾਂ ਦਾ। ਸੋ ਬੜਾ ਮਜ਼ਾ ਆ ਰਿਹਾ ਤੁਹਾਡੇ ਸਭ ਦੀਆਂ ਯਾਦਾਂ ਸੁਣ ਕੇ ਤੇ ਉਹਨਾਂ ਨੂੰ ਸ਼ੇਅਰ ਕਰਕੇ ਮੈਂ ਹੋਰ ਵੀ ਮਜ਼ਾ ਲੈ ਰਹੀ ਹਾਂ ਜੀ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਲਿਸਨਰਸ ਜੁੜ ਰਹੇ ਨੇ। ਰਾਜੀ ਪੰਗੂ ਹੁਣਾਂ ਨੇ ਕਿਹਾ ਸੀ ਜੀ ਕਿ ਕੈਨੇਡਾ ਦੇ ਵਿੱਚ ਅੱਗ ਲੱਗੀ, ਉਹਦੇ ਬਾਰੇ ਕੋਈ ਅਪਡੇਟ ਹੋਵੇ ਤੇ ਬਰਾੜ ਸਾਹਿਬ ਨਾਲ ਜ਼ਰੂਰ ਸ਼ੇਅਰ ਕਰਿਓ। ਤੇ ਪ੍ਰੋਗਰਾਮ ਦੀ ਤਾਰੀਫ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਡਰਾਈਵ ਕਰ ਰਹੇ ਨੇ ਜੀ। ਸੋ ਤੁਸੀਂ ਡਰਾਈਵ ਕਰ ਰਹੇ ਹੋ ਸੀ, ਡਰਾਈਵ ਸੇਫਲੀ। ਸੋ ਅੱਜ ਦਾ ਦਿਨ ਮਾਣਦੇ ਰਹੋ ਤੇ ਜਿਹੜੀ ਇਹ ਅਪਡੇਟ ਹੈ ਇਹਦੇ ਬਾਰੇ ਮੈਂ ਬਰਾੜ ਸਾਹਿਬ ਨੂੰ ਦੱਸ ਦੇਵਾਂਗੀ, ਉਹ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਾਂ ਜ਼ਰੂਰ ਸਾਂਝੀ ਕਰਨਗੇ ਜੇ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਅਪਡੇਟ ਹੋਈ ਤੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੀ ਕਰਾਂਗੇ। ਤੇ ਨਾਲ ਹੀ ਜੀ ਇੱਕ ਵੋਇਸ ਮੈਸੇਜ ਆਇਆ ਸੀ ਸੁੱਖੀ ਲੁਧਿਆਣਵੀ ਐਡੀਲੇਟ ਤੋਂ ਉਹਨਾਂ ਦਾ, ਤੇ ਉਹਨਾਂ ਦੀ ਵੀ ਮਾਫੀ ਚਾਹੁੰਦੀ ਹਾਂ ਕਿ ਉਹ ਮੈਸੇਜ ਜਿਹੜਾ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਕਰ ਸਕੀ। ਇੱਕ ਤੇ ਬਰਾੜ ਸਾਹਿਬ ਜਿਹੜੇ ਸੀ ਉਹ ਅੱਜ ਸਟੂਡੀਓ ਚ ਨਹੀਂ ਸੀ, ਉਹ ਬਾਹਰੋਂ ਗੱਲ ਕਰ ਰਹੇ ਸੀ ਸਾਡੇ ਨਾਲ, ਸੋ ਇਸ ਕਰਕੇ ਉਹਨਾਂ ਨੂੰ ਉਹ ਮੈਸੇਜ ਜਿਹੜਾ ਉਹ ਨਹੀਂ ਸੁਣਾ ਸਕਦੇ ਸੀ। ਤੇ ਦੂਸਰੀ ਇੱਕ ਰਿਕੁਐਸਟ ਇਹ ਵੀ ਹੈ ਕਿ ਜੇ ਤੁਸੀਂ ਕੋਈ ਇਸ ਤਰ੍ਹਾਂ ਦਾ ਮੈਸੇਜ ਭੇਜਣਾ ਚਾਹੁੰਦੇ ਹੋ ਜਿਹਦੇ ਵਿੱਚ ਤੁਸੀਂ ਬਰਾੜ ਸਾਹਿਬ ਦੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਜਾਂ ਕੋਈ ਵੋਇਸ ਮੈਸੇਜ ਇਹੋ ਜਿਹਾ ਭੇਜਣਾ ਚਾਹੁੰਦੇ ਹੋ ਜਿਹੜਾ ਅਸੀਂ ਉਸ ਸਮੇਂ ਦੇ ਵਿੱਚ ਪ੍ਰੋਗਰਾਮ ਚ ਲੈ ਸਕੀਏ, ਤੇ ਇੱਕ ਰਿਕੁਐਸਟ ਹੈ ਕਿ ਉਹ ਥੋੜਾ ਜਿਹਾ ਜਲਦੀ ਭੇਜ ਦਿਆ ਕਰੋ ਕਿਉਂਕਿ ਖ਼ਬਰਾਂ ਦੇ ਵਿੱਚ ਜਦੋਂ ਗੱਲਬਾਤ ਚੱਲ ਰਹੀ ਹੁੰਦੀ ਹੈ ਤੇ ਫਿਰ ਉਹ ਲੈ ਜਿਹੜੀ ਉਹ ਤੋੜਨ ਦਾ ਦਿਲ ਨਹੀਂ ਕਰਦਾ। ਸੋ ਉਮੀਦ ਹੈ ਜੀ ਤੁਸੀਂ ਜ਼ਰੂਰ ਸਮਝੋਗੇ ਇਸ ਗੱਲ ਨੂੰ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਜੀ, ਗੱਲ ਕਰ ਰਹੇ ਸੀ ਆਪਣੀਆਂ ਯਾਦਾਂ ਦੀ ਤੇ ਯਾਦਾਂ ਦਾ ਨਾਮ ਲੈਂਦੀਆਂ ਹੀ ਜਿਹੜੀਆਂ ਯਾਦਾਂ ਉਹ ਪਿਆਰੀਆਂ ਪਿਆਰੀਆਂ ਅੱਖਾਂ ਕੇ ਆ ਜਾਂਦੀਆਂ ਤੇ ਸਾਡੇ ਨਾਲ ਵਿਕਰਮਜੀਤ ਸਿੰਘ ਹੁਣੀ ਜੁੜੇ ਨੇ, ਉਹਨਾਂ ਨੇ ਬੜੀਆਂ ਪਿਆਰੀਆਂ ਯਾਦਾਂ ਜਿਹੜੀਆਂ ਸਾਂਝੀਆਂ ਕੀਤੀਆਂ, ਸੋ ਮੈਂ ਤੁਹਾਨੂੰ ਦੱਸ ਰਹੀ ਹਾਂ। ਤੇ ਉਹਨਾਂ ਨੇ ਆਪਣੇ ਬਚਪਨ ਨਾਲ ਜੁੜੀ ਹੋਈ ਯਾਦ ਵੀ ਸਾਂਝੀ ਕੀਤੀ ਹੈ ਜੀ ਤੇ ਆਪਣੀ ਜਵਾਨੀ ਦੀ ਯਾਦ ਵੀ ਸਾਂਝੀ ਕੀਤੀ ਹੈ। ਵਾਹ ਜੀ ਵਾਹ, ਦੇਖਿਆ ਇੱਕ ਨਾਲ ਇੱਕ ਮੁਫ਼ਤ। ਸੋ ਏਦਾਂ ਦੇ ਲਿਸਨਰਸ ਹੋਣੇ ਚਾਹੀਦੇ ਆ। ਸੋ ਉਹਨਾਂ ਨੇ ਕਿਹਾ ਜੀ ਕਿ ਅਸੀਂ ਬੱਚਿਆਂ ਨੇ ਜਾਂ ਦਾਦਾ ਜੀ ਦੇ ਢਿੱਡ ਦੇ ਲਾਗੇ ਬੈਠ ਜਾਣਾ ਤੇ ਬਾਂਟੇ ਖੇਡਣੇ ਉਹਨਾਂ ਦੇ ਢਿੱਡ ਤੇ ਉਹਨਾਂ ਦੀ ਲੰਬੀ ਦਾੜੀ ਦੀਆਂ ਗੁੱਤਾਂ ਬਣਾਉਣੀਆਂ। ਵਾਹ ਜੀ ਕਿਆ ਬਾਤ ਹੈ, ਦੇਖ ਲਓ ਬੱਚਿਆਂ ਦੇ ਦਿਮਾਗ ਹੈ ਨਾ। ਦਾਦਾ ਜੀ ਦੇ ਢਿੱਡ ਤੇ ਉਹ ਰੈਡੀਮੇਡ ਖੁੱਤੀ ਜੋ ਮਿਲ ਜਾਂਦੀ ਹੋਣੀ ਆ, ਆਪ ਬਣਾਉਣ ਦੀ ਕੀ ਲੋੜ ਹੈ, ਉੱਥੇ ਹੀ ਬੱਟੇ ਖੇਡੋ। ਵਾਹ ਜੀ ਵਾਹ, ਤੇ ਲੰਬੀ ਦਾੜੀ ਦੀਆਂ ਗੁੱਤਾਂ ਵੀ ਬਣਾਉਣੀਆਂ। ਹਾਂ ਮੈਨੂੰ ਵੀ ਯਾਦ ਹੈ, ਮੈਂ ਵੀ ਨਾ ਆਪਣੇ ਨਾਨਾ ਜੀ ਦੀ ਲੰਬੀ ਦਾੜੀ ਦੀਆਂ ਗੁੱਤਾਂ ਜ਼ਰੂਰ ਬਣਾਉਂਦੀ ਹੁੰਦੀ ਸੀ। ਤੇ ਇਹਨਾਂ ਨੇ ਜਿਹੜੀ ਜਵਾਨੀ ਦੀ ਯਾਦ ਸਾਂਝੀ ਕੀਤੀ ਹੈ, ਵਾਹ ਜੀ ਵਾਹ, ਉਹ ਵੀ ਮੈਂ ਤੁਹਾਨੂੰ ਸੁਣਾਉਂਦੀ ਹਾਂ। ਉਹਨਾਂ ਨੇ ਲਿਖਿਆ ਕਿ ਜਦੋਂ ਜੀ ਮੈਂ ਆਪਣੀ ਜਿਹੜੀ ਇਹਨਾਂ ਦੀ ਵਾਈਫ ਜੱਸੀ ਨੂੰ ਪਹਿਲੀ ਵਾਰ ਮਿਲਿਆ, ਕਹਿੰਦੇ ਖੂਬ ਗੱਲਾਂ ਹੋਈਆਂ ਜਦੋਂ ਅਸੀਂ ਪਹਿਲੀ ਵਾਰ ਮਿਲੇ। ਕਹਿੰਦੇ ਫੇਰ ਅਸੀਂ ਇੱਕ ਦੋ ਵਾਰ ਹੋਰ ਮਿਲੇ ਜਲੰਧਰ ਚ, ਠੀਕ ਹੈ ਜੀ। ਤੇ ਕਹਿੰਦੇ ਫੇਰ ਜਦੋਂ ਗੱਲ ਪੱਕੀ ਹੋ ਗਈ ਤਾਂ ਅਸੀਂ ਸੁਖਨਾ ਲੇਕ ਤੇ ਗਏ। ਵਾਹ ਜੀ, ਤੇ ਕਹਿੰਦੇ ਮੈਨੂੰ ਸਮਝ ਹੀ ਨਾ ਆਏ ਕਿ ਹੱਥ ਕਿਵੇਂ ਫੜਾ। ਓਹੋ ਵਿਕਰਮ ਜੀ ਬੜੇ ਸ਼ਰਮੀਲੇ ਲੱਗਦੇ ਹੋ ਤੁਸੀਂ, ਹੈ ਨਾ। ਤੇ ਕਹਿੰਦੇ ਅਸੀਂ ਲੇਕ ਤੇ ਵਾਕ ਕਰਦੇ ਰਹੇ ਤੇ ਕਹਿੰਦੇ ਮੈਂ ਨਾ ਹੌਲੀ ਜਿਹੇ ਕਿਹਾ ਕਿ ਅੱਜ ਠੰਡ ਬੜੀ ਹੋ ਗਈ ਹੈ, ਤੁਹਾਡੇ ਹੱਥ ਵੀ ਠੰਡੇ ਹੋ ਗਏ ਹੋਣੇ ਨੇ। ਤੇ ਕਹਿੰਦੇ ਫਿਰ ਜੱਸੀ ਨੇ ਨਾ ਹੱਸ ਕੇ ਆਪਣੇ ਹੱਥ ਅੱਗੇ ਕਰ ਦਿੱਤੇ ਤੇ ਮੈਂ ਝੱਟ ਫੜ ਲਏ। ਵਾਹ ਜੀ ਵਾਹ, ਦੇਖੋ ਪਰ ਇਹ ਗੱਲ ਹੈ ਕਿ ਜੇ ਤੁਸੀਂ ਉਹਨਾਂ ਨੂੰ ਗੱਲ ਘੁਮਾ ਕੇ ਕਹੀ ਤੇ ਜੱਸੀ ਹੋਣਾ ਨੇ ਵੀ ਗੱਲ ਜਿਹੜੀ ਸਮਝ ਲਈ, ਹੈ ਨਾ। ਤੇ ਇਹੀ ਜ਼ਿੰਦਗੀ ਹੈ ਜੀ, ਇਹੀ ਪਿਆਰ ਹੈਗਾ ਕਿ ਜਦੋਂ ਤੁਸੀਂ ਇੱਕ ਗੱਲ ਉਸ ਵਿੱਚ ਨਹੀਂ ਕਹਿ ਸਕਦੇ, ਘੁਮਾ ਕੇ ਕਹਿੰਦੇ ਹੋ ਤੇ ਦੂਸਰਾ ਬੰਦਾ ਉਹਨੂੰ ਫੜ ਲਵੇ। ਇਹੀ ਜ਼ਿੰਦਗੀ ਹੈ ਜੀ, ਇਹੀ ਗ੍ਰਸਤੀ ਹੈ। ਇਸੇ ਤਰ੍ਹਾਂ ਪਿਆਰ ਮੁਹੱਬਤ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਜ਼ਿੰਦਗੀ ਦੇ ਰਾਹਾਂ ਤੇ ਤੁਰਦੇ ਰਹੋ। ਤੇ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਜੀ ਵਿਕਰਮ ਜੀ, ਤੁਹਾਨੂੰ ਵੀ ਤੇ ਜੱਸੀ ਹੁਣਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕਿਹੋ ਜ਼ਰੂਰ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਸਾਡੇ ਨਾਲ ਜੁੜੇ ਨੇ ਜੀ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਕਿ ਬਚਪਨ ਦੀ ਯਾਦ ਦੱਸ ਰਿਹਾ ਹਾਂ ਜੀ। ਇੱਕ ਵਾਰ ਅਸੀਂ ਤਿੰਨ ਦੋਸਤ ਗੁੱਲੀ ਡੰਡਾ ਖੇਡ ਰਹੇ ਸੀ, ਠੀਕ ਹੈ ਜੀ। ਕੋਈ ਕਹਿੰਦੇ ਕੋਲ ਹੀ ਮੇਰੇ ਦੋਸਤ ਦੀ ਮੋਮ ਕਲੀਨਿੰਗ ਕਰ ਰਹੇ ਸੀਗੇ। ਸਡਨਲੀ ਮੇਰੇ ਦੋਸਤ ਨੇ ਗੁੱਲੀ ਦਾ ਸ਼ਾਟ ਲਗਾਇਆ ਤੇ ਉਹ ਸਿੱਧਾ ਮੇਰੀ ਦੋਸਤ ਦੀ ਮੋਮ ਦੇ ਮੱਥੇ ਤੇ ਲੱਗਾ। ਓਹੋ, ਨਾਲ ਹੀ ਉਹ ਕਹਿੰਦੀ ਮੈਂ ਮਰ ਗਈ। ਓ ਜੀ, ਕਹਿੰਦੇ ਅਸੀਂ ਤਿੰਨ ਦੋਸਤ ਜਿੱਧਰ ਰਾਹ ਮਿਲਿਆ ਭੱਜ ਲਏ। ਬਸ ਕਹਿੰਦੇ ਮੈਂ ਚਾਰ ਪੰਜ ਦਿਨ ਉਹਨਾਂ ਦੇ ਘਰ ਵਾਲੇ ਰਸਤੇ ਨਹੀਂ ਗਿਆ। ਮੈਨੂੰ ਹੁਣੇ ਯਾਦ ਬਹੁਤ ਆਉਂਦੀ ਹੈ। ਬਹੁਤ ਬਹੁਤ ਧੰਨਵਾਦ, ਬੜੀ ਕਹਿਰੀ ਜਿਹੀ ਯਾਦ ਸਾਡੇ ਨਾਲ ਸਾਂਝੀ ਕਰਨ ਦੀ। ਬਿਲਕੁਲ ਜੀ, ਬਚਪਨ ਦੇ ਵਿਚ ਇਹੋ ਜਿਹੀਆਂ ਖੇਡਾਂ ਖੇਡਦੇ ਹੀ ਰਹੀਦਾ ਸੀ ਤੇ ਫਿਰ ਕਈ ਵਾਰੀ ਪੰਗੇ ਜਿਹੜੇ ਉਹ ਪੈ ਜਾਂਦੇ ਹੁੰਦੇ ਸੀ ਤੇ ਫੇਰ ਬਸ ਬਿਲਕੁਲ ਤੁਸੀਂ ਠੀਕ ਕਿਹਾ ਭਈ ਦੌੜਨ ਨੂੰ ਰਸਤਾ ਨਹੀਂ ਸੀ ਲੱਭਦਾ ਹੁੰਦਾ ਭਈ ਹੁਣ ਕੀ ਕਰੀਏ ਤੇ ਕਿੱਧਰ ਨੂੰ ਜਾਈਏ ਇਹ ਤੇ ਸਾਡੇ ਵਿਚੋਂ ਬਹੁਤਿਆਂ ਨਾਲ ਹੋਇਆ ਹੋਣਾ ਹੱਡ ਬੀਤੀ ਹੈ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਯਾਦ ਸਾਡੇ ਨਾਲ ਸਾਂਝੀ ਕੀਤੀ ਸੋ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਂਝ ਬਣਾਈ ਰੱਖੋ ਜੀ ਤੇ ਅਸੀਂ ਪ੍ਰੋਗਰਾਮ ਦੇ ਵਿਚ ਅਜੇ ਕਾਫੀ ਜਿਹੜੇ ਗੀਤ ਫਰਮਾਇਸ਼ੀ ਗੀਤ ਵੀ ਲਗਾਉਣੇ ਹੈਗੇ ਆ ਸੋ ਸੁਣਦੇ ਹਾਂ ਜੀ ਹੁਣ ਅਸੀਂ ਸੁਖੀ ਲੁਧਿਆਨਵੀ ਦੀ ਫਰਮਾਇਸ਼ ਤੇ ਕੋਕ ਸਟੂਡੀਓ ਦੇ ਵਿਚ ਜਿਹੜਾ ਜੁਗਨੀ ਗੀਤ ਆਲਿਫ ਲੋਹਾਰ ਦੀ ਆਵਾਜ਼ ਵਿਚ ਬੜਾ ਹੀ ਪਿਆਰਾ ਜਿਹਾ ਗੀਤ ਹੈ ਜੀ ਤੁਸੀਂ ਸਾਰੇ ਪਸੰਦ ਕਰੋਗੇ ਗੀਤ ਸੁਣੋ ਤੇ ਨਾਲ ਨਾਲ ਟਾਈਪ ਕਰੋ ਆਪਣੀਆਂ ਯਾਦਾਂ ਠੀਕ ਹੈ ਜੀ ਮੇਰੀਆਂ ਹੀ ਸੁਣਦੇ ਰਹਿੰਦੇ ਹੋ ਆਪਣੀਆਂ ਵੀ ਸੁਣਾਉਣੀਆਂ ਹੁਣ ਤੇ ਜ਼ਰੂਰ ਆਪਣੀਆਂ ਯਾਦਾਂ ਸ਼ੇਅਰ ਕਰੋ ਤੇ ਨਾਲ ਹੀ ਸੁਣੋ ਇਹ ਗੀਤ ਆਲਿਫ ਲੋਹਾਰ ਦੀ ਆਵਾਜ਼ ਦੇ ਵਿਚ ਜੀ
ਇਹ ਸਾਡੇ चढ़ा लो कुड़ियों ओ बंगा चढ़ा लो
ਸੁਣਿਆ ਜੀ ਆਲਿਸ ਲੋਹਾਰ ਦੀ ਆਵਾਜ਼ ਦੇ ਵਿਚ ਜੁਗਨੀ ਤੇ ਇਹਨਾਂ ਦੀ ਫਰਮਾਇਸ਼ ਇਸ ਜੁਗਨੀ ਦੀ ਫਰਮਾਇਸ਼ ਕੀਤੀ ਸੀ ਜੀ ਸੁਖੀ ਲੁਧਿਆਣਵੀ ਹੁਣਾਂ ਨੇ ਐਡੀਲੇਟ ਤੋਂ ਸੋ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਵੇਗਾ ਜੀ ਸੋ ਪ੍ਰੋਗਰਾਮ ਦੇ ਵਿਚ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ ਆਪਣੀਆਂ ਮਿੱਠੀਆਂ ਮਿੱਠੀਆਂ ਯਾਦਾਂ ਦੀਆਂ ਤੇ ਹੁਣ ਯਾਦਾਂ ਦੀ ਜਿਹੜੀ ਹਵਾ ਹੈਗੀ ਆ ਉਹ ਚੱਲਣੀ ਸ਼ੁਰੂ ਹੋ ਗਈ ਹੈ ਤੇ ਲਿਸਨਰ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ ਨੇ ਜੀ ਸਾਡੇ ਨਾਲ ਰੋਬਿਨ ਪਾਲ ਮੈਲਬਨ ਤੋਂ ਤੇ ਦਵਿੰਦਰ ਸਿੰਘ ਐਡੀਲੇਡ ਤੋਂ ਜੁੜੇ ਨੇ ਇਹਨਾਂ ਨੇ ਆਪਣੀਆਂ ਕੁਝ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਿਲਕੁਲ ਜੀ ਮੈਨੂੰ ਜਿਹੜੀਆਂ ਯਾਦਾਂ ਹੁੰਦੀਆਂ ਨਾ ਇਹ ਚੁੱਲ੍ਹੇ ਦੀ ਬੁਝੀ ਸਵਾਹ ਹੇਠ ਦੱਬੀਆਂ ਚਿੰਗਾਰੀਆਂ ਵਰਗੀਆਂ ਲੱਗਦੀਆਂ ਹੁੰਦੀਆਂ ਨੇ ਕਿਉਂ ਹੈ ਨਾ ਤੇ ਬਸ ਥੋੜੀ ਜਿਹੀ ਫੂਕ ਮਾਰੋ ਤੇ ਓਦਾਂ ਲੁਕੀਆਂ ਰਹਿਣਗੀਆਂ ਸਵਾਹ ਦੇ ਥੱਲੇ ਪਰ ਹਲਕੀ ਜਿਹੀ ਫੂਕ ਮਾਰੋ ਤੇ ਫਿਰ ਉਹ ਭਾਂਬੜ ਵਾਂਗ ਨਿਕਲਦੀਆਂ ਨੇ ਸੋ ਇਹ ਯਾਦਾਂ ਏਦਾਂ ਹੀ ਜੀ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹੋ ਕਿਉਂਕਿ ਇਹ ਇਸੇ ਤਰ੍ਹਾਂ ਅਸੀਂ ਆਪਣਾ ਜਿਹੜਾ ਬਚਪਨ ਆ ਉਹਨੂੰ ਇੱਕ ਵਾਰੀ ਫੇਰ ਤੋਂ ਯਾਦ ਕਰ ਸਕਦੇ ਹਾਂ ਉਹਨੂੰ ਫਿਰ ਤੋਂ ਕਹਿ ਲਓ ਕਿ ਰਿਵਾਈਜ਼ ਕਰ ਸਕਦੇ ਹਾਂ ਤੇ ਬਚਪਨ ਹਮੇਸ਼ਾ ਇੱਕ ਚਿਹਰੇ ਤੇ ਜਿਹੜਾ ਇੱਕ ਹਾਸਾ ਇੱਕ ਖੁਸ਼ੀ ਲਿਆਉਣ ਦੇ ਲਈ ਜ਼ਰੂਰ ਹੀ ਕਹਿੰਦੇ ਆ ਜਾਂਦਾ ਤੁਸੀਂ ਆਪਣੇ ਬਚਪਨ ਦੀਆਂ ਖੇਡਾਂ ਜਾਂ ਆਪਣੇ ਬਚਪਨ ਦੀਆਂ ਯਾਦਾਂ ਨੂੰ ਯਾਦ ਕਰੋ ਨਾ ਉਹ ਭਾਵੇਂ ਪੁੱਠੇ ਪੰਗੇ ਲਏ ਹੋਣ ਪਰ ਉਹ ਵੀ ਇੱਕ ਖੁਸ਼ੀ ਦਾ ਸਬੱਬ ਬਣ ਜਾਂਦੇ ਆ ਜੀ ਤੇ ਇਹੋ ਜਿਹੀ ਇੱਕ ਯਾਦ ਜਿਹੜੀ ਆ ਰੋਬਿਨ ਪਾਲ ਹੁਣਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਸਤਿ ਸ਼੍ਰੀ ਅਕਾਲ ਰੋਬਿਨ ਪਾਲ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹਨਾਂ ਨੇ ਕਿਹਾ ਕਿ ਇੱਕ ਯਾਦ ਸ਼ੇਅਰ ਕਰ ਰਿਹਾ ਹੈ ਜੀ ਮੇਰੇ ਤੇ ਮੇਰੀ ਸਿਸਟਰ ਦੀ ਦੋਨੋਂ ਉਦੋਂ ਕਹਿੰਦੇ ਮੈਂ ਪੰਜਵੀਂ ਕਲਾਸ ਵਿੱਚ ਹੁੰਦਾ ਸੀ ਸੰਡੇ ਦਾ ਦਿਨ ਸੀ ਮੈਂ ਤੇ ਮੇਰੀ ਸਿਸਟਰ ਦੋਨੋਂ ਹੀ ਧੁੱਪ ਵਿੱਚ ਬੈਠ ਕੇ ਬਾਲ ਸੁਕਾ ਰਹੇ ਸੀ ਤੇ ਮੇਰੇ ਕੋਲ ਇੱਕ ਨਾ ਖੇਡਣ ਵਾਲੀ ਕਾਰ ਹੁੰਦੀ ਸੀ ਜੋ ਕਿ ਚਾਬੀ ਨਾਲ ਚੱਲਦੀ ਸੀ ਤੇ ਮੈਂ ਉਹ ਕਾਰ ਮੇਰੀ ਸਿਸਟਰ ਦੇ ਵਾਲਾਂ ਵਿੱਚ ਲਗਾ ਦਿੱਤੀ ਤੇ ਉਹਦੇ ਵਾਲ ਬੁਰੀ ਤਰ੍ਹਾਂ ਕਾਰ ਦੇ ਵਿੱਚ ਫਸ ਗਏ ਤੇ ਕਹਿੰਦੇ ਉਹ ਥੋੜੇ ਜਿਹੇ ਕੱਟ ਕੇ ਕੱਢਣੇ ਪਏ ਤੇ ਕਹਿੰਦੇ ਫਿਰ ਬਹੁਤ ਗਾਲਾਂ ਪਈਆਂ ਤੇ ਹੁਣ ਵੀ ਕਹਿੰਦੇ ਜਦੋਂ ਮੈਂ ਆਪਣੀ ਸਿਸਟਰ ਨਾਲ ਫੋਨ ਤੇ ਗੱਲ ਕਰਦਾ ਹਾਂ ਤੇ ਅਸੀਂ ਬਹੁਤ ਹੱਸਦੇ ਹਾਂ ਇਹ ਗੱਲ ਯਾਦ ਕਰਕੇ। ਬਿਲਕੁਲ ਰੋਬਿਨਪਾਲ ਜੀ, ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਜਿਹੜੇ ਪੁੱਠੇ ਪੰਗੇ ਲਏ ਹੁੰਦੇ ਆ ਨਾ ਬਚਪਨ ਦੇ ਵਿੱਚ, ਉਹਨਾਂ ਦਾ ਸਵਾਦ ਉਦੋਂ ਤਾਂ ਡਰ ਹੀ ਲੱਗਦਾ ਹੁੰਦਾ ਨਾ ਤੇ ਹੁਣ ਗਾਲਾਂ ਪੈ ਗਈਆਂ ਬਸ ਦੌੜ ਲਓ, ਪਰ ਉਹਨਾਂ ਦਾ ਜਿਹੜਾ ਅਸਲੀ ਸਵਾਦ ਹੈ ਉਹ ਤਾਂ ਹੁਣ ਅਸੀਂ ਜਦੋਂ ਵੱਡੇ ਹੋ ਜਾਂਦੇ ਹਾਂ ਉਦੋਂ ਹੀ ਮਾਣਦੇ ਆ ਨਾ, ਫਿਰ ਯਾਦ ਆਉਂਦੀ ਆ ਤੇ ਚਿਹਰੇ ਤੇ ਇੱਕ ਖੁਸ਼ੀ ਦੀ ਲਹਿਰ ਜਿਹੜੀ ਦੌੜ ਜਾਂਦੀ ਹੈ। ਸੋ ਇਹੋ ਜਿਹੇ ਪੰਗੇ ਅਸੀਂ ਸਾਰਿਆਂ ਨੇ ਬਹੁਤ ਲਏ ਹੋਏ ਆ, ਹੈ ਨਾ, ਤੇ ਭੈਣ ਭਰਾਵਾਂ ਦੇ ਤੇ ਖਾਸ ਕਰਕੇ, ਕਿਉਂਕਿ ਉਹ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਹੈ, ਇੱਕ ਦੂਜੇ ਤੋਂ ਬਿਨਾਂ ਸਾਹ ਵੀ ਨੀ ਲੈਣਾ ਤੇ ਫਿਰ ਲੜੇ ਵੀ ਨਾ ਨੀ ਰਿਹਾ ਹੁੰਦਾ ਸੀਗਾ। ਤੇ ਜੇ ਭਰਾ ਛੋਟੇ ਹੋਣ ਫਿਰ ਤਾਂ ਬਹੁਤੇ ਲਾਡਲੇ ਹੁੰਦੇ ਆ, ਤੇ ਮੈਂ ਤੇ ਸਾਡਾ ਭਰਾ ਵੀ ਛੋਟਾ ਹੁੰਦਾ ਸੀ, ਮੈਨੂੰ ਤੁਹਾਡੀ ਗੱਲ ਚੋਂ ਯਾਦ ਆ ਗਈ। ਤੇ ਉਹਨੇ ਅਸੀਂ ਸਾਡਾ ਚਾਰਾਂ ਭੈਣਾਂ ਦਾ ਉਹ ਛੋਟਾ ਭਰਾ ਹੁੰਦਾ ਸੀ ਤੇ ਬੜਾ ਪੈਂਪਰਡ ਜਿਹਾ ਹੁੰਦਾ ਸੀ, ਤੇ ਉਹਨੇ ਕੀ ਕਰਨਾ, ਇੱਕ ਪਲੰਘ ਹੁੰਦਾ ਸੀਗਾ ਘਰ ਚ ਨਾ, ਤੇ ਉਹਨੇ ਪਲੰਘ ਤੇ ਬੈਠ ਜਾਣਾ ਤੇ ਉਹਨੇ ਕਹਿਣਾ ਕਿ ਇਹ ਮੇਰੀ ਬੱਸ ਆ, ਹੁਣ ਤੁਸੀਂ ਇਹ ਬੱਸ ਦੀਆਂ ਸਵਾਰੀਆਂ ਤੇ ਸਾਰੇ ਬੱਸ ਚ ਬੈਠ ਜਾਓ। ਤੇ ਉਹਨੇ ਸਾਨੂੰ ਘੰਟਿਆਂ ਬੱਧੀ ਉਸ ਪਲੰਘ ਤੇ ਬਿਠਾਈ ਰੱਖਣਾ ਤੇ ਉਹਨੇ ਕਹਿਣਾ ਉਤਰਨਾ ਨਹੀਂ, ਤੇ ਅਸੀਂ ਕਹਿਣਾ ਸਾਨੂੰ ਭੁੱਖ ਲੱਗੀ ਆ, ਉਹਨੇ ਕਹਿਣਾ ਮੈਂ ਡਰਾਈਵਰ ਆ, ਕੋਈ ਗੱਲ ਨੀ, ਜਦੋਂ ਬੱਸ ਰੁਕੂਗੀ ਨਾ ਫੇਰ ਉਤਰ ਕੇ ਤੁਸੀਂ ਕਿਤੇ ਜਾ ਕੇ ਖਾ ਪੀ ਸਕਦੇ ਆ, ਜਿੰਨੀ ਦੇਰ ਮੈਂ ਬੱਸ ਨਹੀਂ ਰੋਕਦਾ ਨਾ ਉਨੀ ਦੇਰ ਰੁਕਣਾ ਨੀ ਜੀ। ਸੋ ਠੀਕ ਆ, ਹੁਣ ਉਹੀ ਛੋਟੇ ਭਰਾਵਾਂ ਦੀਆਂ ਗੱਲਾਂ ਜਿਹੜੀਆਂ ਉਹ ਮੰਨਣੀਆਂ ਪੈਂਦੀਆਂ ਹੁੰਦੀਆਂ ਆ। ਸੋ ਇਹ ਯਾਦਾਂ ਬੜੀਆਂ ਪਿਆਰੀਆਂ ਹੁੰਦੀਆਂ ਨੇ ਜੀ। ਤੇ ਦਵਿੰਦਰ ਸਿੰਘ ਹੁਣਾਂ ਨੇ ਜਿਹੜੀ ਯਾਦ ਸਾਂਝੀ ਕੀਤੀ ਹੈ ਜੀ ਆਪਣੇ ਬਚਪਨ ਨਾਲ ਜੁੜੀ ਹੋਈ, ਉਹ ਵੀ ਬੜੀ ਪਿਆਰੀ ਹੈ। ਕਹਿੰਦੇ ਬਚਪਨ ਵਿੱਚ ਅਸੀਂ ਸ਼ਾਮ ਨੂੰ ਗਲੀ ਦੇ ਮੁੰਡੇ ਕੁੜੀਆਂ ਨੇ ਰਲ ਕੇ ਕਈ ਖੇਡਾਂ ਖੇਡਣੀਆਂ, ਤੇ ਕਹਿੰਦੇ ਵੀ ਮੈਂ ਬਚਪਨ ਚ ਹੀ ਬੜਾ ਜੁਗਾੜੀ ਹੁੰਦਾ ਸੀ ਤੇ ਚੀਜ਼ਾਂ ਨੂੰ ਇਧਰੋਂ ਉਧਰ ਕਰਕੇ ਗੰਢ ਤੁੱਪ ਲੈਂਦਾ ਸੀ। ਤੇ ਕਹਿੰਦੇ ਇੱਕ ਵਾਰੀ ਮੈਂ ਬੂਟ ਪਾਲਿਸ਼ ਦੀਆਂ ਖਾਲੀ ਡੱਬੀਆਂ ਦੇ ਵਿੱਚ ਕੇਲੇ ਨਾਲ ਬੋਰੀਆਂ ਕਰਕੇ ਨਾ ਤਿੰਨ ਤੇ ਉਹਨਾਂ ਦੀ ਤੱਕੜੀ ਬਣਾ ਲਈ, ਤੇ ਸ਼ਾਮ ਨੂੰ ਜਦੋਂ ਖੇਡਣ ਗਿਆ ਤੇ ਆਪਣੇ ਸਾਰੇ ਦੋਸਤਾਂ ਨੂੰ ਤੱਕੜੀ ਦਿਖਾਈ ਤੇ ਉਹਨਾਂ ਨੇ ਬੜੀ ਪਸੰਦ ਕੀਤੀ। ਤੇ ਫਿਰ ਅਸੀਂ ਪਲਾਨ ਬਣਾਇਆ ਕਿ ਦੁਕਾਨ ਦੁਕਾਨ ਖੇਡਦੇ ਹਾਂ ਤੇ ਸਾਰੇ ਆਪਣੇ ਘਰੋਂ ਥੋੜਾ ਥੋੜਾ ਸਮਾਨ ਜਿਵੇਂ ਖੰਡ ਦਾਲ ਤੇ ਚੌਲ ਲੈ ਆਏ। ਤੇ ਕਹਿੰਦੇ ਫਿਰ ਅਸੀਂ ਨਾ ਆਪਣੀ ਉਹ ਦੁਕਾਨ ਜਿਹੀ ਸਜਾ ਲਈ ਤੇ ਮੈਂ ਤੋਲ ਤੋਲ ਕੇ ਉਹ ਚੀਜ਼ਾਂ ਵੰਡਣ ਲੱਗਾ। ਕਹਿੰਦੇ ਮੇਰਾ ਇੱਕ ਦੋਸਤ ਸੀ ਦੀਪਾ, ਆਪਣੇ ਘਰੋਂ ਸਾਰੀ ਖੰਡ ਚੱਕ ਲਿਆਇਆ ਸੀਗਾ ਤੇ ਪਿੱਛੋਂ ਦੀਪੇ ਦੇ ਘਰ ਪ੍ਰਾਹੁਣੇ ਆ ਗਏ ਤੇ ਜਦੋਂ ਉਹਦੀ ਮਾਂ ਨੇ ਚਾਹ ਬਣਾਉਣ ਲੱਗੀ ਤੇ ਖੰਡ ਦਾ ਡੱਬਾ ਖਾਲੀ ਦੇਖਿਆ ਤੇ ਉਹਦੀ ਮਾਂ ਜਦੋਂ ਦੁਕਾਨ ਨੂੰ ਖੰਡ ਲੈਣ ਜਾ ਰਹੀ ਸੀ ਤੇ ਰਸਤੇ ਵਿੱਚ ਉਹਨੇ ਦੀਪੇ ਨੂੰ ਵੇਖ ਲਿਆ ਖੰਡ ਵੰਡਦੇ ਹੋਏ। ਤੇ ਕਹਿੰਦੇ ਫਿਰ ਦੀਪੇ ਵਿਚਾਰੇ ਦਾ ਤਾਂ ਜਿਹੜੀਆਂ ਗਾਲਾਂ ਪੈਣੀਆਂ ਸੀ ਪਈਆਂ ਨਾਲ, ਸਾਨੂੰ ਵੀ ਉਹਦੀ ਮਾਂ ਨੇ ਚੰਗੀਆਂ ਅੱਖਾਂ ਦਿਖਾਈਆਂ ਜੀ। ਸੋ ਕਹਿੰਦੇ ਮਸਤੀ ਦੇ ਦਿਨ ਨਹੀਂ ਭੁੱਲਦੇ ਹੈਗੇ, ਬਿਲਕੁਲ ਨੀ ਭੁੱਲਦੇ ਜੀ ਇਹੋ ਜਿਹੀਆਂ ਯਾਰੀ ਦੋਸਤੀਆਂ ਦੇ ਵਿੱਚ, ਬਿਲਕੁਲ ਜੀ ਬਚਪਨ ਦੇ ਵਿੱਚ ਬੜੀਆਂ ਖੇਡਾਂ ਖੇਡੀਆਂ ਹੁੰਦੀਆਂ ਨੇ ਤੇ ਉਹ ਕਦੀ ਵੀ ਨੀ ਭੁੱਲਦੀਆਂ, ਦਿਲ ਦੇ ਬਹੁਤ ਕਰੀਬ ਰਹਿੰਦੀਆਂ ਨੇ ਜੀ। ਸੋ ਦਿਲ ਦੇ ਕਰੀਬ ਰੱਖੋ ਇਹਨਾਂ ਯਾਦਾਂ ਨੂੰ, ਪਰ ਸਾਡੇ ਨਾਲ ਸਾਂਝੀਆਂ ਜ਼ਰੂਰ ਕਰਦੇ ਰਹੋ ਜੀ। ਇਹੋ ਜਿਹੀਆਂ ਹੋਰ ਯਾਦਾਂ ਦੀ ਯਾਦ ਸਾਂਝ ਜਿਹੜੀ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਪਾਉਣੀ ਆ, ਪਰ ਗੀਤਾਂ ਦੀ ਫਰਮਾਇਸ਼ ਵੀ ਜਿਹੜੀ ਸਾਡੇ ਕੋਲ ਆਈ ਹੋਈ ਹੈ ਤੇ ਗੀਤ ਵੀ ਜਿਹੜੇ ਅਸੀਂ ਉਹ ਵੀ ਸੁਣਨੇ ਨੇ। ਸੋ ਕੁਲਦੀਪ ਬਰਾੜ ਹੁਣਾਂ ਨੇ ਗੁਰਦਾਸ ਮਾਨ ਦਾ ਗਾਇਆ ਗੀਤ ਰੋਟੀ ਸੁਣਨ ਦੀ ਫਰਮਾਇਸ਼ ਕੀਤੀ ਸੀ। ਸੋ ਸੁਣਦੇ ਹਾਂ ਜੀ ਪਹਿਲਾਂ ਗੁਰਦਾਸ ਮਾਨ ਜੀ ਨੂੰ, ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ।
ਰੱਬ ਵਰਗਾ ਕੋਈ ਸਖੀ ਸੁਲਤਾਨ ਹੈ ਨਹੀਂ, ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ, ਸਦਾ ਜੱਗ ਤੇ ਜੂਦੀਆਂ ਰਹਿਣ ਮਾਵਾਂ। ਉਹ ਜਿੰਨਾ ਬੱਚਿਆਂ ਦੇ ਮੂੰਹ ਪਾਈ ਰੋਟੀ, ਕੋਈ ਜਾਣੇ ਕਿੱਥੋਂ ਆਈ ਤੇ ਕਿਨੇ ਬਣਾਈ ਰੋਟੀ। कमार दे फिरन पकाई रोटी एक सब दे शुक्र दे नाल खा गए एक मार दे फिरन पकाई रोटी उस भुखे नू उठ के वेख माना वेख माना भाई वेख माना जीनू लब्बे ना मसा खियाई रोटी जीनू लब्बे ना मसा खियाई रोटी सारे दम उस बंदे नू नेक मन दे नेक मन दे ओए नेक मन दे जीने हक हलाल दी खाई रोटी जीने हक हलाल दी खाई रोटी मच्छी फिर दी ये रोटी दे मगर दुनिया नखरे रोटी खान लगा बंदा करे नखरे बेशुकरे नू रास ना आए रोटी बेशुकरे नू रास ना आए रोटी पाई पुरकी भी मूंह चो कट लेंदे बिना हुक्म दे अंदर ना जाए रोटी बिना हुक्म दे अंदर ना जाए रोटी बच्ची फिर दिए रोटी दे मगर दुनिया
ਅਸੀਂ ਸੁਣ ਰਹੇ ਸੀ ਗੁਰਦਾਸ ਮਾਨ ਹੁਣਾਂ ਨੂੰ ਗੀਤ ਰੋਟੀ ਦੇ ਰਾਹੀਂ ਤੇ ਇਹਨਾਂ ਦੇ ਗੀਤ ਦੀ ਫਰਮਾਇਸ਼ ਕੀਤੀ ਸੀ ਕੁਲਦੀਪ ਬਰਾੜ ਹੁਣਾਂ ਨੇ ਸੋ ਉਮੀਦ ਹੈ ਤੁਸੀਂ ਪਸੰਦ ਕੀਤਾ ਹੋਏਗਾ ਜੀ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਯਾਦਾਂ ਦੀ ਅਸੀਂ ਜਿਹੜੀ ਝੜੀ ਲਾਈ ਹੋਈ ਹੈ ਤੇ ਉਹਦੇ ਵਿੱਚ ਬੈਠੇ ਭੇਜ ਰਹੇ ਹਾਂ ਤੇ ਜਸਬੀਰ ਸਿੰਘ ਤਾਬਲਾ ਹੁਣਾਂ ਨੇ ਈਮੇਲ ਦੇ ਜ਼ਰੀਏ ਸਾਨੂੰ ਆਪਣੀ ਇੱਕ ਯਾਦ ਭੇਜੀ ਹੈ ਬੜੀ ਪਿਆਰੀ ਜਿਹੀ ਯਾਦ ਯਾਦਾਂ ਦਾ ਰੰਗ ਦੇਖੋ ਜੀ ਵੈਸੇ ਤੇ ਸਭ ਦਾ ਇੱਕੋ ਜਿਹਾ ਹੀ ਹੁੰਦਾ ਹੈ ਪਰ ਯਾਦਾਂ ਜ਼ਰੂਰੀ ਨਹੀਂ ਕਿ ਹਮੇਸ਼ਾ ਖੁਸ਼ੀ ਨਾਲ ਹੀ ਜੁੜੀਆਂ ਹੁੰਦੀਆਂ ਕਈ ਯਾਦਾਂ ਤੁਹਾਡੀ ਨਮੋਸ਼ੀ ਨਾਲ ਜੁੜੀਆਂ ਹੁੰਦੀਆਂ ਕੋਈ ਪਿਆਰ ਨਾਲ ਜੁੜੀਆਂ ਹੁੰਦੀਆਂ ਕੋਈ ਬਚਪਨ ਨਾਲ ਕੋਈ ਰਿਸ਼ਤੇ ਨਾਤਿਆਂ ਨਾਲ ਜੁੜੀਆਂ ਹੁੰਦੀਆਂ ਨੇ ਸੋ ਜਸਬੀਰ ਸਿੰਘ ਪਾਵਲਾ ਹੁਣਾਂ ਨੇ ਜਿਹੜੀ ਯਾਦ ਸਾਂਝੀ ਕੀਤੀ ਹੈ ਕਹਿੰਦੇ ਉਹਨਾਂ ਨੇ ਲਿਖਿਆ ਕਿ ਜਸਟ ਵਾਂਟ ਟੂ ਸ਼ੇਅਰ ਅ ਮੈਮਰੀ ਫਰੋਮ ਮਾਈ ਕਾਲਜ ਟਾਈਮ ਤੇ ਕਹਿੰਦੇ ਇੱਕ ਵਾਰ ਇਹਨਾਂ ਦਾ ਕੋਈ ਬੈਸਟ ਫਰੈਂਡ ਕਹਿੰਦੇ ਮੇਰਾ ਨਾ ਮੇਰੇ ਤੋਂ 200 ਰੁਪਏ ਮੰਗ ਕੇ ਲੈ ਗਿਆ ਕਹਿੰਦੇ ਕਿ ਉਹਨੇ 1996 ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਉਹਨੇ ਕਿਹਾ ਕਿ ਮੈਂ ਨਾ ਐਡਮਿਸ਼ਨ ਲਈ ਮੈਨੂੰ ਇਹ ਪੈਸੇ ਚਾਹੀਦੇ ਆ ਤੇ ਉਹ 200 ਰੁਪਏ ਲੈ ਗਿਆ ਉਦੋਂ 200 ਰੁਪਏ ਕਾਫੀ ਹੁੰਦੇ ਸੀ ਜੀ ਸੋ ਕਹਿੰਦੇ ਮੈਂ ਵੀ ਉਹਦੀ ਹੈਲਪ ਕਰ ਦਿੱਤੀ ਪਰ ਅਗਲੇ ਦਿਨ ਕਹਿੰਦੇ ਮੈਨੂੰ ਪਤਾ ਲੱਗਾ ਕਿ ਉਹ ਘਰੋਂ ਭੱਜ ਗਿਆ ਆਪਣੇ ਪੇਰੈਂਟਸ ਨੂੰ ਬਿਨਾਂ ਦੱਸੇ ਨਾ ਘਰੋਂ ਚਲਾ ਗਿਆ ਤੇ ਕਹਿੰਦੇ ਨਾਓ ਬਿਕੋਜ਼ ਆਈ ਵਾਜ਼ ਹਿਜ਼ ਬੈਸਟ ਫਰੈਂਡ ਤੇ ਉਹਦੇ ਪੇਰੈਂਟਸ ਨੇ ਮੈਨੂੰ ਪੁੱਛਿਆ ਕਿ ਕਿੱਥੇ ਆ ਉਹ ਤੇ ਕਹਿੰਦੇ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਉਹਨੇ ਏਦਾਂ ਕਰਕੇ ਮੇਰੇ ਤੋਂ ਕੱਲ ਜਿਹੜੇ ਪੈਸੇ ਉਧਾਰ ਲਏ ਸੀਗੇ ਐਡਮਿਸ਼ਨ ਲਈ, ਪਰ ਮੈਨੂੰ ਨੀ ਪਤਾ ਸੀਗਾ ਕਿ ਉਹਨੇ ਘਰੋਂ ਚਲੇ ਜਾਣਾ। ਕਹਿੰਦੇ ਪਰ ਉਹਦੇ ਮੰਮੀ ਪਾਪਾ ਜਿਹੜੇ ਸੀ ਉਹਨਾਂ ਨੂੰ ਏਦਾਂ ਹੀ ਲੱਗਾ ਕਿ ਮੈਂ ਹੀ ਉਸ ਜਿਹੜੇ ਮਾਮਲੇ ਦੇ ਵਿੱਚ ਉਹਨੂੰ ਘਰੋਂ ਭਜਾਉਣ ਦੇ ਵਿੱਚ ਜ਼ਿੰਮੇਦਾਰ ਹਾਂ, ਤੇ ਮੈਨੂੰ ਪਤਾ ਸੀ, ਮੈਂ ਜਾਣ ਬੁੱਝ ਕੇ ਉਹਦੀ ਹੈਲਪ ਕੀਤੀ ਨਾ ਪੈਸੇ ਦੇ ਕੇ। ਕਹਿੰਦੇ ਕਿ ਹੁਣ ਕਹਿੰਦੇ 20 ਸਾਲ ਹੋ ਗਏ ਆ, ਬਟ ਆਈ ਥਿੰਕ ਦੇ ਸਟਿਲ ਬਲੇਮ ਮੀ ਫੋਰ ਦੈਟ। ਤੇ ਜਸਜੀਤ ਸਿੰਘ ਹੁਣਾਂ ਨੇ ਆਪਣੇ ਨਾਲ ਜੁੜੀ ਯਾਦ ਜਿਹੜੀ ਆ, ਜੋ ਇਹਨਾਂ ਨੂੰ ਯਾਦ ਆਈ ਉਹ ਇਹ ਯਾਦ ਸਾਂਝੀ ਕੀਤੀ ਹੈ। ਸੋ ਜੀ ਬਹੁਤ ਬਹੁਤ ਸ਼ੁਕਰੀਆ ਜਸਵੀਰ ਸਿੰਘ ਜੀ। ਪਰ ਗੱਲ ਇਹ ਹੈ ਕਿ ਤੁਸੀਂ, ਤੁਹਾਨੂੰ ਪਤਾ ਕਿ ਤੁਸੀਂ ਉਹ ਪੈਸੇ ਉਹਨੂੰ ਕਿਸੇ ਇੰਟੈਂਸ਼ਨ ਨਾਲ ਦਿੱਤੇ ਸੀ, ਹੈ ਨਾ? ਉਹਨੇ ਉਹਨੂੰ ਕਿਸ ਚੀਜ਼ ਲਈ ਯੂਜ਼ ਕਰ ਲਿਆ ਇਹ ਤੇ ਉਹਦੀ ਗੱਲ ਹੈ। ਤੇ ਪਰ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਉਹਦੇ ਪੇਰੈਂਟਸ ਨੂੰ ਇਹ ਲੱਗਦਾ ਹੈ ਕਿ ਤੁਸੀਂ ਹੀ ਉਹਨਾਂ ਨੂੰ ਘਰੋਂ ਭਜਾਉਣ ਦੇ ਵਿੱਚ ਜ਼ਿੰਮੇਦਾਰ ਹੋ, ਸੋ ਤੁਸੀਂ ਆਪਣੇ ਦਿਲ ਵਿੱਚ ਕੋਈ ਗਿਲਟ ਨਾ ਰੱਖੋ ਕਿ ਹਾਂ ਤੁਸੀਂ ਏਦਾਂ ਕੀਤਾ, ਕਿਉਂਕਿ ਤੁਸੀਂ ਨੀ ਕੀਤਾ ਇਹ, ਹੁਣ ਉਹਨਾਂ ਦੇ ਪੇਰੈਂਟਸ ਦੀ ਹੈ ਕਿ ਉਹਨਾਂ ਨੇ ਕੀ ਸੋਚਣਾ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਇਹ ਯਾਦ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਇਹਨੂੰ ਵੀ ਅਸੀਂ ਦਿਲ ਸੰਭਾਲ ਕੇ ਰੱਖ ਲਿਆ ਹੈ। ਸੋ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਵਕਤ ਜਿਹੜਾ ਉਹ ਨਹੀਂ ਰਿਹਾ ਜੀ, ਤੇ ਪ੍ਰੋਗਰਾਮ ਹੁਣ ਆਪਣੇ ਬਸ ਅਖੀਰੀ ਪੜਾਅ ਤੇ ਹੈ। ਤੇ ਮੈਂ ਹੁਣ ਕੋਈ ਯਾਦ ਜਿਹੜੀ, ਮੈਂ ਇੱਕ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਸੀਗੀ, ਉਹ ਕੋਈ ਯਾਦ ਨਹੀਂ ਹੈਗੀ ਜੀ। ਪਿੱਛੇ ਜੇ ਮੈਨੂੰ ਇੱਕ ਮੈਸੇਜ ਆਇਆ ਵਟਸਐਪ ਤੇ, ਵੈਸੇ ਤਾਂ ਚੰਗੇ ਮੈਸੇਜ ਤੇ ਮੈਸੇਜ ਚੜਿਆ ਰਹਿੰਦਾ ਅੱਜ, ਤੇ ਬਸ ਫਿਰ ਅਸੀਂ ਉਹਨਾਂ ਨੂੰ ਅੱਧਿਆਂ ਨੂੰ ਤੇ ਅੱਗੇ ਫਾਰਵਰਡ ਕਰ ਦੇਈਦਾ ਜਲਦੀ ਜਲਦੀ ਇਹ ਦੇਖ ਕੇ, ਤੇ ਹਾਂ ਜੀ ਵਧੀਆ ਆ, ਚਲੋ ਅਸੀਂ ਵੀ ਕਿਸੇ ਨੂੰ ਇਮਪ੍ਰੈਸ ਕਰਦੇ ਆ ਭਾਈ, ਦੇਖੋ ਕਿੰਨੀ ਵਧੀਆ ਸੋਚ ਆ ਸਾਡੀ, ਅਸੀਂ ਵੀ ਅੱਗੇ ਭੇਜ ਦਿੰਦੇ ਆ ਨਾ। ਤੇ ਕਦੀ ਹੁੰਦਾ ਕਿ ਤੁਸੀਂ ਕੋਈ ਜਿਹੜਾ ਮੈਸੇਜ ਆ ਚੰਗੀ ਤਰ੍ਹਾਂ ਪੜ੍ਹ ਲਓ, ਤੇ ਪਰ ਉਹ ਜਿਹੜਾ ਮੈਸੇਜ ਸੀਗਾ ਉਹਨੇ ਮੇਰੇ ਦਿਲ ਨੂੰ ਨਾ ਹਿਲਾ ਦਿੱਤਾ। ਉਹ ਇੱਕ ਸਟੋਰੀ ਸੀ, ਉਹ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਉਹਦੇ ਵਿੱਚ ਏਦਾਂ ਸੀ ਕਿ ਇੱਕ ਜਿਹੜੀ ਟੀਚਰ ਸੀਗੀ ਨਾ, ਉਹ ਆਪਣੇ ਉਹ ਰਾਤ ਦੇ ਖਾਣ ਤੋਂ ਬਾਅਦ ਸਕੂਲੋਂ ਲਿਆਂਦੇ ਆਪਣੇ ਸਟੂਡੈਂਟਸ ਦੇ ਪੇਪਰ ਦੇਖਣ ਸ਼ੁਰੂ ਕਰਦੀ ਹੈ ਨਾ, ਤੇ ਉਹਦਾ ਜਿਹੜਾ ਪਤੀ ਹੁੰਦਾ ਉਹ ਵੀ ਉਹਦੇ ਕੋਲ ਹੀ ਬੈਠਾ ਹੁੰਦਾ, ਫੋਨ ਤੇ ਕੋਈ ਗੇਮ ਖੇਡ ਰਿਹਾ ਹੁੰਦਾ ਉਹਦੇ ਕੋਲ ਬੈਠਾ, ਤੇ ਉਹ ਪੇਪਰ ਚੈੱਕ ਕਰਦੀ ਕਰਦੀ ਨਾ ਰੋਣ ਲੱਗ ਜਾਂਦੀ ਆ, ਸਿਸਕੀਆਂ ਭਰਨ ਲੱਗ ਜਾਂਦੀ ਆ, ਤੇ ਉਹਦੇ ਅੱਥਰੂ ਵੀ ਉਹਦੀਆਂ ਗੱਲਾਂ ਤੇ ਆ ਜਾਂਦੇ ਆ, ਤੇ ਕੋਲ ਬੈਠਾ ਜਿਹੜਾ ਉਹਦਾ ਹਸਬੈਂਡ ਹੁੰਦਾ, ਉਹਦਾ ਪਤੀ ਹੁੰਦਾ ਨਾ, ਉਹ ਬੜੀ ਹੈਰਾਨੀ ਨਾਲ ਉਹਦੇ ਮੂੰਹ ਵੱਲ ਦੇਖਦਾ ਤੇ ਉਹਨੂੰ ਪੁੱਛਦਾ ਵੀ ਕੀ ਹੋਇਆ ਤੈਨੂੰ, ਤੂੰ ਰੋ ਕਿਉਂ ਰਹੀ ਆ ਨਾ। ਤੇ ਉਹਦੀ ਜਿਹੜੀ ਪਤਨੀ ਹੁੰਦੀ ਪੇਪਰ ਚੈੱਕ ਕਰ ਰਹੀ, ਉਹ ਦੱਸਦੀ ਕਹਿੰਦੀ ਕਿ ਮੈਂ ਪਹਿਲੀ ਜਮਾਤ ਦੇ ਬੱਚਿਆਂ ਦੇ ਪੇਪਰ ਜਿਹੜੇ ਆ ਉਹ ਚੈੱਕ ਕਰ ਰਹੀ ਆ, ਤੇ ਉਹਨਾਂ ਨੂੰ ਨਾ ਪੇਪਰ ਦੇ ਵਿੱਚ ਲਿਖਣ ਲਈ ਦਿੱਤਾ ਸੀਗਾ ਇੱਕ ਕਿ ਉਹਦੇ ਬਾਰੇ ਥੋੜਾ ਜਿਹਾ ਲਿਖੋ, ਮੇਰੀ ਖਾਹਿਸ਼, ਯਾਨੀ ਜਿਹੜਾ ਟੋਪਿਕ ਸੀ ਉਹ ਮਾਈ ਵਿਸ਼ ਸੀ। ਤੇ ਕਹਿੰਦੇ ਅੱਛਾ ਪਰ ਤੂੰ ਫਿਰ ਰੋ ਕਿਉਂ ਰਹੀ ਆ, ਉਹਦਾ ਹਸਬੈਂਡ ਕਹਿੰਦਾ, ਤੇ ਉਹ ਜਿਹੜੀ ਪਤਨੀ ਸੀ ਉਹ ਭਰੇ ਜੇ ਕੱਚ ਨਾਲ ਕਹਿੰਦੀ ਕਿ ਅੱਜ ਇੱਕ ਬੱਚੇ ਦੇ ਪੇਪਰ ਚੋਂ ਮੈਂ ਕੁਝ ਅਜਿਹਾ ਪੜ੍ਹ ਲਿਆ ਕਿ ਮੈਂ ਜਜ਼ਬਾਤੀ ਹੋ ਗਈ ਆ ਨਾ। ਤੇ ਫਿਰ ਪਤੀ ਦੀ ਵੀ ਉਤਸੁਕਤਾ ਵੱਧ ਗਈ, ਕਹਿੰਦਾ ਅੱਛਾ ਅੱਛਾ ਵੀ ਇਹੋ ਜਿਹਾ ਤੂੰ ਕੀ ਪੜ੍ਹ ਲਿਆ। ਉਹ ਕਹਿੰਦੀ ਵੀ ਲੈ ਤੁਸੀਂ ਵੀ ਸੁਣੋ ਜੋ ਉਹਨੇ ਲਿਖਿਆ ਸੀ। ਫਿਰ ਉਹਨੇ ਆਪਣੇ ਪਤੀ ਨੂੰ ਸੁਣਾਇਆ, ਮੇਰੀ ਖਾਹਿਸ਼ ਹੈ ਕਿ ਮੈਂ ਇੱਕ ਸਮਾਰਟਫੋਨ ਬਣ ਜਾਵਾਂ, ਜਿੱਦਾਂ ਮਾਈ ਵਿਸ਼ ਜਿਹੜਾ ਐਸੇ ਸੀਗਾ ਉਹਦੇ ਵਿੱਚ ਬੱਚੇ ਦੀ ਲਿਖਤ ਹੈ ਇਹ, ਮੇਰੀ ਖਾਹਿਸ਼ ਹੈ ਕਿ ਮੈਂ ਇੱਕ ਸਮਾਰਟਫੋਨ ਬਣ ਜਾਵਾਂ, ਮੇਰੇ ਮੰਮੀ ਪਾਪਾ ਸਮਾਰਟਫੋਨ ਨੂੰ ਬਹੁਤ ਪਿਆਰ ਕਰਦੇ ਨੇ, ਇੰਨਾ ਕੁ ਕਿ ਕਦੇ ਕਦੇ ਉਹ ਇਸ ਦੇ ਵਿੱਚ ਮੈਨੂੰ ਵੀ ਭੁੱਲ ਜਾਂਦੇ ਨੇ। ਜਦੋਂ ਮੇਰੇ ਡੈਡੀ ਕੰਮ ਤੋਂ ਥੱਕ ਕੇ ਘਰ ਆਉਂਦੇ ਨੇ ਤਾਂ ਉਹਨਾਂ ਕੋਲ ਫੋਨ ਲਈ ਤਾਂ ਟਾਈਮ ਹੁੰਦਾ ਹੈ, ਪਰ ਮੇਰੇ ਲਈ ਨਹੀਂ। ਜਦੋਂ ਮੰਮੀ ਡੈਡੀ ਕੋਈ ਜ਼ਰੂਰੀ ਕੰਮ ਵੀ ਕਰ ਰਹੇ ਹੋਣ ਤਾਂ ਫੋਨ ਦੀ ਘੰਟੀ ਵੱਜਦੀ ਹੀ ਉਹਨੂੰ ਚੁੱਕ ਲੈਂਦੇ ਨੇ, ਪਰ ਮੈਨੂੰ ਨਹੀਂ, ਚਾਹੇ ਮੈਂ ਰੋਈ ਕਿਉਂ ਨਾ ਰਿਹਾ ਹੋਵਾਂ। ਉਹ ਆਪਣੇ ਫੋਨ ਨਾਲ ਖੇਡਾਂ ਖੇਡਦੇ ਨੇ, ਮੇਰੇ ਨਾਲ ਨਹੀਂ। ਜਦੋਂ ਉਹ ਫੋਨ ਤੇ ਕਿਸੇ ਨਾਲ ਗੱਲ ਕਰ ਰਹੇ ਹੁੰਦੇ ਨੇ ਤਾਂ ਮੈਨੂੰ ਬਿਲਕੁਲ ਵੀ ਨਹੀਂ ਸੁਣਦੇ, ਚਾਹੇ ਮੈਂ ਕੋਈ ਜ਼ਰੂਰੀ ਗੱਲ ਹੀ ਕਿਉਂ ਨਾ ਕਰਨੀ ਹੋਵੇ। ਇਸ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਸਮਾਰਟਫੋਨ ਬਣ ਜਾਵਾਂ। ਇਹ ਸਭ ਸੁਣ ਕੇ ਪਤੀ ਵੀ ਜਿਹੜਾ ਸੀ ਉਹ ਥੋੜਾ ਭਾਵੁਕ ਹੋ ਗਿਆ ਤੇ ਪੁੱਛਿਆ ਵੀ ਅੱਛਾ ਕਿਹੜੇ ਬੱਚੇ ਨੇ ਲਿਖਿਆ ਏ। ਤੇ ਅੱਗਿਓ ਜਿਹੜੀ ਪਤਨੀ ਸੀ ਉਹਨੇ ਥੋੜੇ ਧੀਮੇ ਜੇ ਸੁਰ ਚ ਜਵਾਬ ਦਿੱਤਾ ਕਿ ਸਾਡੇ ਬੱਚੇ ਨੇ ਲਿਖਿਆ। ਸੋ ਜੀ ਇਹ ਮੈਸੇਜ ਸੀਗਾ ਜਿਹੜਾ ਅੱਜ ਵੀ ਜੇ ਜ਼ਿੰਦਗੀ ਵੱਲ ਦੇਖੀਏ ਤੇ ਕਾਫੀ ਹੱਦ ਤੱਕ ਠੀਕ ਵੀ ਹੈ। ਕਈ ਵਾਰੀ ਅਸੀਂ ਆਪਣੇ ਫੋਨ ਦੇ ਵਿੱਚ ਜਾਂ ਇਹਨਾਂ ਮੈਸੇਜਸ ਵਿੱਚ ਜਾਂ ਕਾਲਸ ਦੇ ਵਿੱਚ ਇੰਨਾ ਉਲਝ ਜਾਂਦੇ ਹਾਂ ਕਿ ਅਸੀਂ ਆਪਣੇ ਪਰਿਵਾਰ ਨੂੰ ਜਾਂ ਆਲੇ ਦੁਆਲੇ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ ਜੀ। ਸੋ ਇਹ ਸਭ ਗੈਜਟਸ ਬਹੁਤ ਫਾਇਦੇਮੰਦ ਨੇ, ਇਹੋ ਜਿਹੀ ਗੱਲ ਨਹੀਂ, ਪਰ ਇਹ ਕੁਝ ਇਹ ਸਭ ਸਾਡੀ ਸੁੱਖ ਸੁਵਿਧਾ ਲਈ ਹੈ ਨਾ, ਤੇ ਨਾ ਕਿ ਸਾਡੇ ਪਿਆਰ ਤੇ ਪਰਿਵਾਰ ਨੂੰ ਦੁੱਖ ਪਹੁੰਚਾਉਣ ਦੇ ਲਈ। ਸੋ ਕੀ ਫਾਇਦਾ ਫਿਰ ਇਹਨਾਂ ਦਾ ਜੇ ਇਹ ਗੈਜਟਸ ਦੇ ਨਾਲ ਸਾਡੀ ਫੈਮਿਲੀ ਡਿਸਟਰਬ ਹੁੰਦੀ ਹੈ। ਤੇ ਬਾਕੀ ਜਿਹੜੇ ਬੱਚੇ ਆ ਜੀ ਉਹ ਸਭ ਦੇਖਦੇ ਤੇ ਮਹਿਸੂਸ ਕਰਦੇ ਨੇ ਜੋ ਉਹਨਾਂ ਦੇ ਆਸ ਪਾਸ ਵਾਪਰਦਾ ਆ ਉਹਨੂੰ ਉਹ ਭਾਂਪ ਲੈਂਦੇ ਆ ਤੇ ਉਹਨਾਂ ਦੀ ਦਿਮਾਗ ਜਿਹੜੀ ਦਿਮਾਗ ਤੇ ਫਿਰ ਉਹ ਜਿਹੜੀ ਛਾਪ ਆ ਉਹ ਲੱਗ ਜਾਂਦੀ ਆ ਨਾ ਸੋ ਆਓ ਇਸ ਗੱਲ ਦੀ ਪਰਵਾਹ ਕਰੀਏ ਕਿ ਉਹ ਕਿਤੇ ਇਸ ਕਿਸੇ ਗਲਤ ਭਰਮ ਨੂੰ ਪਾਲਦੇ ਹੋਏ ਜਿਹੜੇ ਉਹ ਨਾ ਵੱਡੇ ਹੋਣ ਹੈ ਨਾ ਜੇ ਅੱਜ ਅਸੀਂ ਆਪਣੇ ਬਚਪਨ ਨਾਲ ਜੁੜੀਆਂ ਯਾਦਾਂ ਦੀ ਗੱਲ ਕਰ ਰਹੇ ਹਾਂ ਤੇ ਸਾਨੂੰ ਸਾਡੀਆਂ ਯਾਦਾਂ ਦੇ ਵਿੱਚ ਉਹ ਵਾਲੇ ਪੇਰੈਂਟਸ ਕਦੀ ਵੀ ਨਜ਼ਰ ਨਹੀਂ ਆਉਂਦੇ ਜਿਹੜੇ ਆਪਣੇ ਫੋਨਾਂ ਤੇ ਗੁਆਚੇ ਰਹਿੰਦੇ ਸੀ ਹਾਂ ਉਹ ਜ਼ਰੂਰ ਯਾਦ ਆ ਜਾਂਦੇ ਨੇ ਕਿ ਗੱਲਾਂ ਤੇ ਦੋ ਪੈ ਗਈਆਂ ਜਾਂ ਗਾਲਾਂ ਪੈ ਗਈਆਂ ਜਾਂ ਸਾਨੂੰ ਪੜ੍ਹਨ ਦੇ ਲਈ ਸਾਡੇ ਪਿੱਛੇ ਪਏ ਰਹਿੰਦੇ ਸੀ ਜਾਂ ਆਪਣੇ ਹੋਰ ਘਰ ਦੇ ਕੰਮਾਂ ਦੇ ਵਿੱਚ ਬਿਜ਼ੀ ਰਹਿੰਦੇ ਸੀ ਪਰ ਫਿਰ ਵੀ ਇੰਨਾ ਕੁ ਟਾਈਮ ਹੁੰਦਾ ਸੀ ਉਹਨਾਂ ਕੋਲ ਕਿ ਰਾਤ ਨੂੰ ਬੈਠ ਕੇ ਸਾਡੇ ਨਾਲ ਕੁਝ ਗੱਲਾਂ ਕਰ ਸਕਣ ਕੋਈ ਕਹਾਣੀਆਂ ਸਾਖੀਆਂ ਸੁਣਾ ਸਕਣ ਜਾਂ ਦਿਨ ਦੇ ਵਿੱਚ ਵੀ ਲੰਘਦੇ ਵੜਦੇ ਇਕੱਠੇ ਬੈਠ ਕੇ ਰੋਟੀ ਖਾਂਦੇ ਆ ਤੇ ਗੱਲਾਂ ਕਰ ਰਹੇ ਆ ਉਹ ਜਿਹੜੀਆਂ ਚੀਜ਼ਾਂ ਉਹ ਜਿਹੜੇ ਦਿਨ ਅਸੀਂ ਹੰਢਾਏ ਹੋਏ ਨੇ ਜੀ ਉਹ ਸਾਡੀਆਂ ਅੱਜ ਦੀਆਂ ਯਾਦਾਂ ਨੇ ਸਾਡੇ ਦਿਮਾਗ ਤੇ ਜਿਹੜੀ ਛਾਪ ਸਾਡੇ ਬਚਪਨ ਚ ਬਣੀ ਆ ਉਹਨਾਂ ਦੀਆਂ ਯਾਦਾਂ ਨੂੰ ਅੱਜ ਅਸੀਂ ਯਾਦ ਕਰਦੇ ਆ ਤੇ ਸਾਡੇ ਚਿਹਰੇ ਤੇ ਸਮਾਈਲ ਆ ਜਾਂਦੀ ਆ ਪਰ ਇਹ ਸਾਡੀ ਵੀ ਜ਼ਿੰਮੇਦਾਰੀ ਆ ਕਿ ਅਸੀਂ ਆਪਣੇ ਬੱਚਿਆਂ ਨੇ ਜਦੋਂ ਵੱਡੇ ਹੋਣਾ ਆ ਉਹਨਾਂ ਦੇ ਚਿਹਰੇ ਦੀ ਜਿਹੜੀ ਮੁਸਕੁਰਾਹਟ ਆ ਉਹਦੀ ਵਜ੍ਹਾ ਬਣਨਾ ਆ ਇਹ ਨਾ ਹੋਵੇ ਕਿ ਉਹਨਾਂ ਨੂੰ ਵੱਡੇ ਹੋ ਕੇ ਉਹੀ ਮਾਂ ਪਿਓ ਦਿਸਣ ਜਿਹੜੇ ਬਸ ਫੋਨਾਂ ਚ ਗੁਆਚੇ ਰਹਿੰਦੇ ਜਾਂ ਆਪਣੇ ਵੈਸੇ ਵੀ ਬਾਹਰਲੇ ਦੇਸ਼ਾਂ ਦੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਬਿਜ਼ੀ ਆ ਪਰ ਜ਼ਰੂਰੀ ਆ ਜੀ ਅਸੀਂ ਫੇਰ ਵੀ ਸਭ ਤੋਂ ਪਹਿਲਾਂ ਜਿਹੜੀ ਫੈਮਿਲੀ ਆ ਜੇ ਸਾਰਾ ਕੁਛ ਕਮਾਉਂਦੇ ਆ ਕਰਦੇ ਆ ਉਹ ਆਪਣੇ ਘਰ ਪਰਿਵਾਰ ਲਈ ਕਰਦੇ ਆ ਉਹਨਾਂ ਨੂੰ ਜ਼ਰੂਰ ਪੁੱਛੋ ਕਿ ਉਹਨਾਂ ਨੂੰ ਕੀ ਚਾਹੀਦਾ ਇਹ ਪੈਸਾ ਚਾਹੀਦਾ ਜਾਂ ਤੁਹਾਡਾ ਕੀਮਤੀ ਟਾਈਮ ਚਾਹੀਦਾ ਸੋ ਜੀ ਟਾਈਮ ਬਹੁਤ ਜਿਹੜਾ ਸਮਾਂ ਬਹੁਤ ਆ ਉਹ ਕੀਮਤੀ ਹੁੰਦਾ ਮੈਨੂੰ ਪਤਾ ਜੀ ਤੁਹਾਡਾ ਟਾਈਮ ਵੀ ਬਹੁਤ ਕੀਮਤੀ ਹੈ ਸੋ ਪ੍ਰੋਗਰਾਮ ਨੂੰ ਬਸ ਅਸੀਂ ਹੁਣ ਖਤਮ ਹੀ ਕਰਨਾ ਹੈਗਾ ਪਰ ਸੋਚਿਓ ਜ਼ਰੂਰ ਇਸ ਗੱਲ ਨੂੰ ਜੀ ਸੋ ਅੱਜ ਦੇ ਦਿਨ ਜੇ ਤੁਸੀਂ ਥੋੜਾ ਜਿਹਾ ਟਾਈਮ ਵੀ ਕੱਢ ਕੇ ਆਪਣੇ ਪਰਿਵਾਰ ਦੇ ਨਾਲ ਹੱਸ ਖੇਡ ਸਕੋ ਤੇ ਮੈਨੂੰ ਲੱਗੇਗਾ ਜੀ ਲਓ ਜੀ ਮੇਰਾ ਪ੍ਰੋਗਰਾਮ ਕਰਨਾ ਸਫਲ ਹੋ ਗਿਆ ਸੋ ਜ਼ਰੂਰ ਅੱਜ ਦੇ ਦਿਨ ਅਸੀਂ ਆਪਣੇ ਜਿਹੜੇ ਫੋਨਸ ਆ ਉਹਨਾਂ ਦਾ ਅੱਧਾ ਟਾਈਮ ਘਟਾ ਕੇ ਅਸੀਂ ਉਹ ਵਾਲਾ ਟਾਈਮ ਆਪਣੀ ਫੈਮਿਲੀ ਨੂੰ ਦੇਣਾ ਤੇ ਦੇਖਿਓ ਜੀ ਫਿਰ ਤੁਹਾਡੇ ਬੱਚੇ ਤੁਹਾਡਾ ਸਾਰਾ ਘਰ ਪਰਿਵਾਰ ਖੁਸ਼ੀ ਨਾਲ ਚਹਿਕ ਉੱਠੇਗਾ ਜੀ ਇਹੀ ਅਰਦਾਸ ਹੈ ਕਿ ਹੱਸਦੇ ਖੇਡਦੇ ਰਹੋ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣਦੇ ਰਹੋ ਜੀ ਸੋ ਰੱਬ ਰਾਖਾ ਅਗਲੇ ਹਫਤੇ ਬੁੱਧਵਾਰ ਨੂੰ ਫੇਰ ਮਿਲਾਂਗੇ ਉਦੋਂ ਤੱਕ ਲਈ ਇਜਾਜ਼ਤ ਦਿਓ ਜੀ ਤੁਹਾਡੇ ਲਈ ਛੱਡ ਕੇ ਜਾ
ਰਹੀ ਹਾਂ ਆਣ ਦਿਹਾੜੀਆਂ ਨਾਲ ਜੋ ਪੜੀਆਂ ਬਹੁਤ ਚੇਤੇ ਆਉਂਦੀਆਂ ਨੇ ਜਿੱਤਾਂ ਪਾਉਂਦੀਆਂ ਸੀ ਜਦ ਗਿੱਧਾ ਪਾਉਂਦੀਆਂ ਸੀ ਤੇ ਤਰਸ ਹਲੂਈ ਬੋਲੀ ਜਦ ਪਾਉਣੀ ਉੱਚੀ ਬਾਂਹ ਕੱਢ ਕੇ ਫਿਕਰ ਸਾਰਾ ਛੱਡ ਕੇ ਪਿੜ ਦੇ ਵਿੱਚ ਨੱਚਣਾ ਮਾਰ ਕੇ ਅੱਡੀਆਂ ਬਲ ਠਣ ਕੇ ਰਹਿਣਾ ਜੀ ਗਜਲਾ ਪਾ ਕੇ ਤੇ ਪੱਪ ਬਣਾ ਕੇ ਸ਼ੀਸ਼ੇ ਦੇ ਮੂਹਰੇ ਤੇ ਬੈਠੇ ਪੂਰੇ ਸ਼ਕੀਨਾਂ ਨੇ ਨੱਟੀਆਂ ਚਲਾਉਂਦੀਆਂ ਗੱਡੀਆਂ ਬਹੁਤ ਜੀ
ਸਪੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਆਸਟ੍ਰੇਲੀਆ ਪਰਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਪਰਚ ਆਪਣੀਆਂ ਸੇਵਾਵਾਂ ਦਿੰਦੇ ਨੇ। ਮੋਰਿੰਡਾ ਮੋਟਰਸ।